ਡਰੀਏ ਤੇ ਫਿਰ ਅਪਹੁੰਚ ਕਿਉਂ ਹੈ? ਅਪਹੁੰਚ ਇਸ ਕਰਕੇ ਹੈ, ਉਦੋਂ ਤੱਕ ਹੈ ਅਪਹੁੰਚ ਜਦੋਂ ਤੱਕ ਗੁਰੂ ਦੀ ਸਹਾਇਤਾ ਨਹੀਂ ਹੈ, ਜਦੋਂ ਤੱਕ ਉਸਨੂੰ ਪਾਉਣ ਦਾ ਰਾਹ ਨਹੀਂ ਹੈ ਉਦੋਂ ਤੱਕ ਉਹ ਅਪਹੁੰਚ ਹੈ। ਜਿਸ ਦਿਨ ਪਾਉਣ ਦਾ ਰਾਹ ਮਿਲ ਜਾਏ ਫਿਰ ਤੇ ਰਾਮ ਕਬੀਰਾ ਏਕ ਭਏ ਹੈ। ਫਿਰ ਕਬੀਰ ਨੇ ਅਪਹੁੰਚ ਨਹੀਂ ਆਖਿਆ, ਫਿਰ ਕਹਿੰਦਾ ਅਸੀਂ ਤੇ ਏਕ ਹਾਂ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੇ। ਅਪਹੁੰਚ ਕਦੋਂ ਹੈ? ਜਦੋਂ ਤੱਕ ਉਸ ਤੱਕ ਪਹੁੰਚਣ ਦਾ ਰਾਹ ਸਾਡੇ ਕੋਲ ਨਹੀਂ ਹੈ, ਉਦ ਤੱਕ ਉਹ ਪਹੁੰਚ। ਤੋ ਕਹਿੰਦੇ ਨੇ ਅੱਲਾ ਅਲੱਗ ਅਗਮ, ਸਮਝੇ ਨਾ ਅਗਮ ਦਾ ਮਤਲਬ, ਦੈਟ ਵਿਚ ਇਜ਼ ਬਿਯੋਂਡ ਯੋਰ ਰੀਚ ਇਜ਼ ਕਾਲਡ ਅਗਮ, ਬਟ ਨੈਵਰ ਥਿੰਕ ਦੈਟ ਹੀ ਇਜ਼ ਫਾਰ ਅਵੇ ਸਮਵੇਅਰ ਇਨ ਦਾ ਸਕਾਈ, ਨਾਓ ਹੀ ਇਜ਼ ਵਿਦਇਨ ਯੋਰ ਸੈਲਫ, ਬਟ ਯੂ ਕਾਂਟ ਰੀਚ ਹਿਮ ਬਿਕੋਜ਼ ਯੂ ਹੈਵ ਨਾਟ ਯੈਟ ਲਰਨਡ ਦਾ ਵੇਜ਼ ਟੂ ਰਿਅਲਾਈਜ਼ ਹਿਜ਼ ਪ੍ਰੈਜੈਂਸ ਵਿਦਇਨ ਯੂ। ਹਾਂਜੀ, ਅੱਲਾ ਅਲੱਗ ਅਗਮ ਕਾਦਰ, ਕਾਦਰ ਪਰਮੇਸ਼ਰ ਲਈ, ਕਰਨ ਹਾਰ ਕਰੀ, ਕਰਨ ਹਾਰ ਕਰੀਮ। ਕਾਦਰ ਦਾ ਮਤਲਬ ਹੁੰਦਾ ਹੈ ਕੁਦਰਤ ਬਣਾਉਣ ਵਾਲਾ, ਕਾਦਰ ਦਾ ਮਤਲਬ ਹੁੰਦਾ ਕੁਦਰਤ ਬਣਾਉਣ ਵਾਲਾ, ਦ ਕ੍ਰੀਏਟਰ ਆਫ ਦਾ ਨੇਚਰ ਕਾਦਰ। ਅੱਲਾ ਅਗਮ, ਅੱਲਾ ਅਲਖ ਅਗਮ ਕਾਦਰ, ਕਰਨ ਹਾਰ ਕਰੀਮ, ਕਰਨ ਹਾਰ, ਹੀ ਇਜ਼ ਦਾ ਕ੍ਰੀਏਟਰ ਆਫ ਦਾ ਯੂਨੀਵਰਸ, ਕਰਨ ਹਾਰ, ਜਿਸ ਤੋਂ ਸਭ ਕੁਝ ਹੋ ਰਿਹਾ ਹੈ। ਔਰ ਕਰੀਮ, ਕਰੀਮ ਦਾ ਮਤਲਬ ਹੈ ਕਿਰਪਾ ਕਰਨ ਵਾਲਾ, ਕਰਮ ਪਰਸ਼ਨ ਲਫਜ਼ ਹੈ, ਕਰਮ ਕਿਰਪਾ, ਉਸ ਤੋਂ ਬਣਿਆ ਕਰੀਮ, ਕਰਮ ਦਾ ਮਤਲਬ ਹੁੰਦਾ ਹੈ ਕਿਰਪਾ, ਤਾਂ ਕਰੀਮ ਕਿਰਪਾ ਕਰਨ ਵਾਲਾ। ਤੋ ਖਿਆਲ ਕਰਨਾ ਆ ਗਏ ਸਾਰੇ ਲਫ਼ਜ਼, ਅੱਲਾਹ ਅਲੱਗ ਅਗਮ ਕਾਦਰ ਕਰਨ ਹਾਰ ਕਰੀਮ। ਹਾਂਜੀ,
ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ,
ਸਭ ਦੁਨੀ ਆਵਣ ਜਾਵਣੀ, ਸਾਰੀ ਦੁਨੀਆ ਆਉਂਦੀ ਹੈ ਤੇ ਜਾਂਦੀ ਹੈ, ਜੀਵ ਪੈਦਾ ਹੁੰਦੇ ਨੇ ਤੇ ਮਰਦੇ ਨੇ, ਲਾਈਫ ਕਮਸ ਇਨ ਟੂ ਐਗਜ਼ਿਸਟੈਂਸ ਦ ਲਾਈਫ ਐਬਸ। ਇੱਕ ਅੰਦਾਜ਼ਾ ਲਾਓ ਮਿੰਟ ਸਕਿੰਟ ਵਿੱਚ, ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਕਿਤਨੇ ਕੁ ਜੀਵ ਜੰਮ ਪਏ ਨੇ ਸੰਸਾਰ, ਕਿਤਨੇ ਕੁ ਮਰ ਗਏ ਨੇ, ਕੋਈ ਗਿਣਤੀ ਕਰ ਸਕਦਾ? ਸਾਡੀ ਇੱਥੇ ਇਸ ਧਰਤੀ ਦੀ ਨਹੀਂ ਗੱਲ ਨਹੀਂ, ਸਾਰੇ ਸੰਸਾਰ ਵਿੱਚ, ਸਿਰਫ ਮਨੁੱਖਾਂ ਦੀ ਗੱਲ ਨਹੀਂ, ਐਨੀਮਲਸ ਵੀ, ਪਲਾਂਟਸ ਵੀ, ਛੋਟੇ ਛੋਟੇ ਜੀਵ ਜੰਤੂ, ਪਸ਼ੂ ਪੰਖੀ, ਕਿਤਨੇ ਕੁ ਪੈਦਾ ਹੋਏ, ਕਿਤਨੇ ਕੁ ਚਲੇ ਗਏ, ਕੋਈ ਹਿਸਾਬ ਨਹੀਂ। ਆਖ ਰਹੇ ਨੇ ਸਭ ਦੁਨੀ ਆਵਣ ਜਾਵਣੀ, ਸਾਰੀ ਦੁਨੀਆ ਆਉਂਦੀ ਏ ਤੇ ਜਾਂਦੀ ਏ, ਜਨਮ ਹੋ ਰਿਹਾ ਹੈ, ਮੌਤ ਵੀ ਹੋ ਰਹੀ ਏ। ਮੁਕਾਮ ਏਕ ਰਹੀਮ, ਸੋ ਐਵਰੀ ਸੋਲ ਇਜ਼ ਇਨ ਮੂਵਮੈਂਟ, ਕੋਈ ਆ ਰਿਹਾ ਕੋਈ ਜਾ ਰਿਹਾ, ਟੂ ਵੇ ਮੂਵਮੈਂਟ, ਹਾਈਵੇ ਬਣਿਆ, ਕੋਈ ਇਧਰੋਂ ਕਾਰਾਂ ਆ ਰਹੀਆਂ ਨੇ, ਇਸ ਪਾਸੇ ਜਾ ਰਹੀਆਂ ਨੇ, ਕੋਈ ਦੁਨੀਆ 'ਚ ਆ ਰਿਹਾ, ਕੋਈ ਇੱਥੋਂ ਜਾ ਰਿਹਾ, ਲੇਕਿਨ ਆਖ ਰਹੇ ਨੇ ਕਿ ਮੁਕਾਮ ਏਕ ਰਹੀਮ। ਮੁਕਾਮ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ, ਪੱਕਾ ਟਿਕਾਣਾ, ਮੁਕਾਮ। ਤਾਂ ਪੱਕਾ ਟਿਕਾਣਾ ਕਿਹਦਾ ਹੈ? ਬਾਕੀ ਤੇ ਸਭ ਆ ਜਾ ਰਹੇ ਨੇ, ਕੋਈ ਆ ਰਿਹਾ ਕੋਈ ਜਾ ਰਿਹਾ, ਪੱਕਾ ਟਿਕਾਣਾ ਕਿਹਦਾ ਹੈ? ਏਕ ਰਹੀਮ, ਰਹੀਮ, ਰਹੀਮ ਲਫ਼ਜ਼ ਆਇਆ ਰੱਬ ਨੇ, ਰਹੀਮ ਦਾ ਮਤਲਬ ਰਹਿਮਤ ਕਰਨ ਵਾਲਾ, ਰਹਿਮ ਕਰਨ ਵਾਲਾ, ਵਨ ਹੂ ਇਜ਼ ਫੁੱਲ ਆਫ ਮਰਸੀ ਇਜ਼ ਕਾਲਡ ਰਹੀਮ, ਮਰਸੀਫੁੱਲ, ਦਯਾਲੂ, ਦਇਆ ਕਰਨ ਵਾਲਾ, ਐਂਡ ਗੋਡ ਇਜ਼ ਮਰਸੀਫੁੱਲ। ਸੋ ਅਦਰਸ ਕਮ ਐਂਡ ਗੋ, But that God, that merciful God is always there. You can't say He was there. He is there even now. He will be there even in future. He always is there. Hani.
Mukam tisnu akhiye jis satna hovi lekho.
Mukam tisnu akhiye jis sis na hovi lekh. ਕਹਿੰਦੇ ਨੇ ਪੱਕੇ ਟਿਕਾਣੇ ਵਾਲਾ ਕਿਸ ਨੂੰ ਆਖਾਂਗੇ ਤਾਂ ਕਹਿੰਦੇ ਨੇ ਪੱਕੇ ਟਿਕਾਣੇ ਵਾਲਾ ਉਹਨੂੰ ਆਖਾਂਗੇ ਜਿਸ ਸਿਸ ਨਾਹੀਂ ਲੇਖ ਸਿਸ ਕਹਿੰਦੇ ਨੇ ਸਿਰ ਜਿਸ ਦੇ ਸਿਰ ਤੇ ਕਰਮਾਂ ਦਾ ਲੇਖਾ ਨਹੀਂ ਉਸਨੂੰ ਆਖਾਂਗੇ ਪੱਕੇ ਟਿਕਾਣੇ ਸਾਰੇ ਜੀਵਾਂ ਦੇ ਕਰਮਾਂ ਦਾ ਲੇਖਾ ਹੈ ਇੱਕ ਰੱਬ ਨੇ ਕਿਸੇ ਦਾ ਲੇਖਾ ਨਹੀਂ ਦੇਣਾ ਤੋ ਰੱਬ ਪੱਕੇ ਟਿਕਾਣੇ ਵਾਲਾ ਜਿਸ ਸਿਸ ਜਿਸ ਦੇ ਸਿਰ ਤੇ ਨਾ ਹੀ ਲੇਖ ਕਰਮਾਂ ਦਾ ਲੇਖ ਮੀਨਸ ਹੀ ਇਜ਼ ਨਾਟ ਰਿਸਪੋਂਸੀਬਲ ਫਾਰ ਹਿਸ ਐਕਸ਼ਨਸ ਦੈਟ ਹੂ ਇਜ਼ ਨਾਟ ਰਿਸਪੋਂਸੀਬਲ ਫਾਰ ਹਿਸ ਐਕਸ਼ਨਸ ਦੈਟ ਹੂ ਇਜ਼ ਹੂ ਹੈਜ਼ ਨਾਟ ਟੂ ਸਫਰ ਫਾਰ ਹਿਸ ਐਕਸ਼ਨਸ He will be the permanent stayer. He is the one with the permanent abode. But we have to suffer the result of our actions. So we don't have a permanent abode. Asi lekha dena hai. We are answerable to our actions. We have to face the consequences of our actions. Sanu ਨਤੀਜਾ ਭੁਗਤਣਾ ਪੈਣਾ ਸਾਡੇ ਕਰਮਾਂ ਦਾ ਇਹ ਨਹੀਂ ਕਿ ਉੱਤੇ ਕੋਈ ਧਰਮ ਰਾਜ ਬੈਠਾ ਜਾਂ ਉਸਦੇ ਦੂਤ ਬੈਠੇ ਨੇ ਜਾਂ ਉਹ ਤੁਹਾਨੂੰ ਪੀੜਨ ਲਈ ਤਿਆਰ ਨੇ ਕਰਮਾਂ ਦਾ ਲੇਖਾ ਤੁਸੀਂ ਆਪ ਦੇਣਾ ਆਪ ਭੁਗਤੋਗੇ ਸਰੀਰ ਵਿੱਚ ਆ ਕੇ ਕਿਸ ਤਰ੍ਹਾਂ ਭੁਗਤੋਗੇ ਕਿਉਂਕਿ ਜੋ ਕਰਮ ਕਰਦੇ ਹੋ ਉਹ ਕਰਮਾਂ ਦਾ ਅਸਰ ਤੁਹਾਡੀ ਆਤਮਾ ਤੇ ਪੈ ਜਾਣਾ ਉਸਨੂੰ ਆਖੀਦਾ ਸੰਸਕਾਰ ਇੱਕ ਇੱਕ ਨਿੱਕੇ ਕਰਮ ਦਾ ਸੰਸਕਾਰ ਬਣਦਾ ਹੈ ਆਤਮਾ ਤੇ ਮੰਦੇ ਕਰਮਾਂ ਦੇ ਮੰਦੇ ਸੰਸਕਾਰ ਬਣਦੇ ਨੇ ਚੰਗੇ ਕਰਮਾਂ ਦੇ ਚੰਗੇ ਸੰਸਕਾਰ ਇਹੀ ਹੈ ਲੇਖਾ ਹੋਰ ਅੰਦਰ ਕੋਈ ਕਾਗਜ਼ ਪੈਨਸਲ ਨਹੀਂ ਹੈ ਇਹ ਜਿਹੜਾ ਤੁਹਾਡਾ ਸੁਭਾਅ ਪੱਕ ਰਿਹਾ ਹੈ ਸੁਭਾਅ ਦ੍ਰਿੜ ਹੋ ਰਿਹਾ ਹੈ ਇਹ ਲੇਖਾ ਲਿਖਿਆ ਜਾ ਰਿਹਾ ਹੈ ਤੁਹਾਡਾ ਸੁਭਾਅ ਪੱਕਿਆ ਜਾ ਰਿਹਾ ਹੈ ਸੁਭਾਅ ਕਿੱਥੇ ਪੱਕਦਾ ਹੈ ਸੁਭਾਅ ਤੇ ਆਤਮਾ ਕਰਕੇ ਹੈ ਸੁਭਾਅ ਸਰੀਰ ਕਰਕੇ ਨਹੀਂ ਹੈ ਸੁਭਾਅ ਆਤਮਾ ਕਰਕੇ ਉਹ ਜੋ ਜੀਵਤ ਵਸਤੂ ਤੁਹਾਡੇ ਅੰਦਰ ਬੈਠੀ ਹੈ ਸੁਭਾਅ ਤੇ ਉਸਦਾ ਬਾਕੀ ਹੱਥ ਪੈਰ ਤੇ ਉਹ ਕੁਛ ਕਰਦੇ ਨੇ ਜੋ ਉਹ ਜੀਵਤ ਵਸਤੂ ਅੰਦਰੋਂ ਕਰਾਉਂਦੀ ਹੈ ਤਾਂ ਜਦੋਂ ਇਨਸਾਨ ਇਹ ਸੰਸਾਰ ਛੱਡ ਕੇ ਜਾਂਦਾ ਹੈ ਉਹ ਸੁਭਾਅ ਉਹ ਸੰਸਕਾਰ ਆਤਮਾ ਦੇ ਨਾਲ ਜਾਂਦੇ ਨੇ ਉਹ ਸੰਸਕਾਰ ਇੰਜ ਨੇ ਜਿਵੇਂ ਛੋਟੇ ਛੋਟੇ ਬੀਜ ਨੇ ਉਹ ਸੁਭਾਅ ਬੀਜ ਬਣ ਕੇ ਆਤਮਾ ਦੇ ਨਾਲ ਗਿਆ ਹੈ ਉਹੀ ਬੀਜ ਫਿਰ ਪੁੰਗਰੇਗਾ ਉਹੀ ਬੀਜ ਫਿਰ ਫਲੇਗਾ ਭਾਵ ਉਹੀ ਸੁਭਾਅ ਉਗੜੇਗਾ ਜਿਉਂ ਜਿਉਂ ਬੱਚਾ ਵੱਡਾ ਹੁੰਦਾ ਉਹ ਜੋ ਸੰਸਕਾਰ ਨਾਲ ਲੈ ਕੇ ਆਇਆ ਉਹ ਬੀਜ ਪੁੰਗਰਦੇ ਨੇ ਹੁਣ ਉਹੀ ਸੁਭਾਅ ਨਜ਼ਰੀਆਂ ਆ ਰਿਹਾ ਫਿਰ ਕਰਮ ਹੋ ਜਾਏ ਤਾਂ ਜੇ ਮੰਦੇ ਸੰਸਕਾਰ ਸਨ ਤਾਂ ਫਿਰ ਮੰਦਾ ਕਰੋਗੇ ਮੰਦੇ ਦਾ ਨਤੀਜਾ ਪੈੜਾ ਨਿਕਲੇਗਾ ਤਾਂ ਤੁਸੀਂ ਦੁੱਖ ਭੋਗੋਗੇ ਔਰ ਦੁੱਖ ਹੈ ਰਿਐਕਸ਼ਨ ਕਿਉਂਕਿ ਮੰਦਾ ਪਿੱਛੋਂ ਲੈ ਕੇ ਆਏ ਹੋ ਸੰਸਕਾਰ ਮੰਦੇ ਲੈ ਆਏ ਮੰਦਾ ਫਿਰ ਹੋਵੇਗਾ ਮੰਦੇ ਦਾ ਨਤੀਜਾ ਮੰਦਾ ਇਹ ਬੀਜ ਪੁੰਗਰ ਰਿਹਾ ਇਹ ਸੁਭਾਅ ਹੈ ਇਹ ਲੇਖਾ ਹੈ ਤੁਸੀਂ ਨਾਲ ਲੈ ਆਏ ਹੋ ਤਾਂ ਹਰੇਕ ਜੀਵ ਦੇ ਸਿਰ ਇਸ ਤਰ੍ਹਾਂ ਲੇਖਾ ਹੈ ਲੇਖਾ ਕਿਸ ਦੇ ਸਿਰ ਨਹੀਂ ਹੈ ਇੱਕ ਪਰਮਾਤਮਾ ਦੇ ਸਿਰ ਨਹੀਂ ਹੈ ਕਿਉਂਕਿ ਉਹ ਸਰੀਰ ਵਿੱਚ ਆਉਂਦਾ ਹੀ ਨਹੀਂ ਸੰਸਕਾਰ ਬਣਦੇ ਨੇ ਸਰੀਰ ਵਿੱਚ ਆ ਕੇ ਉਹ ਤੇ ਸਰੀਰ ਧਾਰਦਾ ਹੀ ਨਹੀਂ। ਵੈਸੇ ਤੇ ਇਹ ਸਾਰੇ ਸਰੀਰ ਉਸੇ ਦੇ ਨੇ, ਲੇਕਿਨ ਫਿਰ ਵੀ ਉਹ ਨਿੱਜੀ ਤੌਰ ਤੇ ਇਸ ਦੁਨੀਆਂ ਤੇ ਨਹੀਂ ਉਤਰਦਾ ਸਰੀਰ ਧਾਰ ਕੇ। ਤੋ ਆਖਿਆ ਮੁਕਾਮ ਤਿਸਨੋ ਆਖੀ ਨਹੀਂ ਦਿਨ, ਫਿਰ ਬੋਲਾਂ ਜੀ ਤੂੰ ਕਿਹੜੀ ਸੀ
ਮੁਕਾਮ
ਦਿਨ ਰੱਬ ਚੱਲੈ
ਨਹੀਂ ਨਹੀਂ ਮੁਕਾਮ ਤਿਸਨੋ ਆਖੀਏ,
ਮੁਕਾਮ ਤਿਸਨੋ ਆਖੀਏ ਜਿਸ ਸਿਸ ਨਾ ਹੋਵੀ ਲੇਖ। ਪੱਕੇ ਟਿਕਾਣੇ ਵਾਲੇ ਤਾਂ ਭਾਈ ਸਿਰਫ ਉਹੀ ਹੈ ਜਿਸ ਦੇ ਸਿਰ ਤੇ ਲੇਖਾ ਕੋਈ ਨਹੀਂ, ਜਿਸ ਨੂੰ ਲੇਖਾ ਨਹੀਂ ਦੇਣਾ ਪੈਂਦਾ, ਭਾਵ ਪਰਮਾਤਮਾ ਹੀ ਪੱਕੇ ਟਿਕਾਣੇ ਵਾਲਾ ਹੈ। ਹਾਂਜੀ
ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ,
ਅਸਮਾਨ ਧਰਤੀ ਚੱਲ ਸੀ ਕਿ ਅਸਮਾਨ ਦਸਕਾਈ ਧਰਤੀ ਦੀ ਅਰਥ ਮੀਨਸ ਦੀ ਐਂਟਾਇਰ ਯੂਨੀਵਰਸ ਦੈਟ ਆਲਸੋ ਵਿਲ ਵੈਰਿਸ਼ ਵਨ ਡੇ। ਜ਼ਿੰਦਾ ਬੰਦੇ ਤੇ ਜਾਂਦੇ ਹੀ ਨੇ, ਇਨਸਾਨ ਤੇ ਜਾਂਦੇ ਹੀ ਨੇ, ਇਹ ਯੂਨੀਵਰਸ ਵੀ ਇੱਕ ਦਿਨ ਖਤਮ ਹੋ ਜਾਂਦਾ। ਕਈ ਵਾਰੀ ਡੱਠਾ ਹੈ ਤੇ ਕਈ ਵਾਰੀ ਬਣਾ, ਕਈ ਵਾਰੀ ਮੁੱਕਿਆ ਤੇ ਕਈ ਵਾਰੀ ਬਣਿਆ। ਦੀ ਐਂਟਾਇਰ ਯੂਨੀਵਰਸ ਹੈਜ਼ ਵੈਨਿਸ਼ਡ ਐਂਡ ਹੈਜ਼ ਬੀਨ ਰੀਫਾਰਮਡ ਸੈਵਰਲ ਟਾਈਮਸ। ਤੂੰ ਕਹਿੰਦੇ ਨੇ ਨਥਿੰਗ ਇਜ਼ ਪਰਮਾਨੈਂਟ, ਈਵਨ ਦ ਯੂਨੀਵਰਸ ਲਾਈਕ ਹਿਊਮਨ ਬੀਂਗਸ like living beings is perishable. To din
asmaan
dharti chalsi mukam ohi ek, pakke tikane wala ohi ek, ikko hi parmatma, ohi parmatma, to pakke tikane wala ik parmatma। haan
ਦਿਨ ਰਵ ਚੱਲੇ ਨਿਸ ਸਸ ਚੱਲੇ ਤਾਰਕਾ ਲੱਕ ਪਲੋਏ,
ਦਿਨ ਰਵ ਚੱਲੈ ਨਿਸ ਸਸ ਚੱਲੈ ਤਾਰਿਕਾ ਲੱਕ ਪਲੋਏ। ਦਿਨ ਰਵ ਚੱਲੈ, ਰਵ ਕਹਿੰਦੇ ਨੇ ਸੂਰਜ ਨੂੰ। ਇਹ ਦੇਖੋ ਦਿਨ ਵੀ ਗਰੂਬ ਹੋ ਜਾਂਦਾ, ਦਿਨ ਵੀ ਅਖੀਰਕਾਰ ਇਹ ਵੀ ਮਿਟ ਜਾਂਦਾ। ਸੱਸ ਰਵ, ਰਵ ਕਹਿੰਦੇ ਨੇ ਸੂਰਜ, ਦਿਨ ਰਵ ਚੱਲੈ, ਇਹ ਦਿਨ ਵੀ ਕਦੇ ਮੁੱਕ ਜਾਣਗੇ, ਇਹ ਸੂਰਜ ਵੀ ਇੱਕ ਦਿਨ ਮੁੱਕ ਜਾਏਗਾ। ਨਿਸ ਸੱਸ ਚੱਲੈ, ਨਿਸ ਰਾਤਾਂ ਵੀ ਮੁੱਕ ਜਾਣਗੀਆਂ। ਔਰ ਸੱਸ ਕਹਿੰਦੇ ਨੇ ਚੰਦਰਮਾ, ਇਹ ਚੰਦਰਮਾ ਵੀ ਇੱਕ ਦਿਨ ਮੁੱਕ ਜਾਏਗਾ। ਤਾਰਿਕਾ ਲੱਖ ਪਲੋਏ, ਇਹ ਲੱਖਾਂ ਹੀ ਤਾਰੇ ਇਹ ਵੀ ਪਲੋਏ ਨੇ, ਪਲੋਏ ਭਾਵ ਨਾਸਵੰਤ, ਇੱਕ ਦਿਨ ਖਤਮ ਹੋ ਜਾਣਗੇ, ਪਲੋਏ ਪੈਰਿਸ਼ੇਬਲ। ਤੋ ਕਹਿੰਦੇ ਨੇ ਦਿਨ ਇਹ ਰਾਤ, ਇਹ ਚੰਦ ਇਹ ਸੂਰਜ ਇਹ ਤਾਰੇ, ਐਵਰੀਥਿੰਗ ਇਜ਼ ਪੈਰਿਸ਼ੇਬਲ, ਇਹ ਸਾਰੇ ਇੱਕ ਦਿਨ ਖਤਮ ਹੋ ਜਾਣਗੇ। ਇਹ ਮਾਲਕ ਦੀ ਖੇਡ ਹੈ, ਉਸਨੇ ਬਣਾਏ ਨੇ ਉਹ ਖਤਮ ਕਰ ਦੇਗਾ ਇੱਕ ਦਿਨ, ਫਿਰ ਬਣਾਏਗਾ ਫਿਰ ਖਤਮ ਕਰ ਦੇਗਾ। ਤੋ ਕਹਿੰਦੇ ਨੇ ਨਥਿੰਗ ਇਜ਼ ਪਰਮਾਨੈਂਟ, ਕੋਈ ਮੁਕਾਮ ਪੱਕਾ ਨਹੀਂ। ਮੁਕਾਮ ਤੇ ਉਸੇ ਦਾ ਹੀ ਹੈ, ਪੱਕਾ ਟਿਕਾਣਾ ਤੇ ਉਸੇ ਦਾ ਹੀ ਹੈ, ਹੋਰ ਪੱਕਾ ਟਿਕਾਣਾ ਕਿਸੇ ਦਾ ਨਹੀਂ। ਤੋ ਦਿਨ ਰਬ ਚੱਲੈ ਨਿਸ ਸਸ ਚੱਲੈ ਤਾਰਿਕਾ ਲੱਖ ਪਲੋਏ। ਹਾਂਜੀ
ਮੁਕਾਮ ਉਹੀ ਏਕ ਹੈ ਨਾਨਕਾ ਸੱਚ ਵਗੋਏ,
ਮੁਕਾਮ ਉਹੀ ਏਕ ਹੈ। ਮੁਕਾਮ ਕਹਿੰਦੇ ਨੇ ਟਿਕਾਣਾ, ਪੱਕਾ ਟਿਕਾਣਾ ਤੇ ਇੱਕ ਮਾਲਕ ਦਾ ਹੀ ਹੈ, ਇੱਕ ਰੱਬ ਦਾ ਹੀ ਹੈ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ, ਬੁਗੋਏ ਮੇਨਾ ਆਖਣਾ, ਇਹ ਫਾਰਸੀ ਦਾ ਲਫ਼ਜ਼ ਹੈ ਬੁਗੋਏ। ਨਾਨਕ ਸੱਚੀ ਗੱਲ ਆਖਦਾ ਹੈ, ਇਹ ਟਿਕਾਣਾ ਤੇ ਇੱਕ ਪ੍ਰਭੂ ਪਰਮੇਸ਼ਰ ਦਾ ਹੀ ਹੈ, ਬਾਕੀ ਤੇ ਕਿਸੇ ਦਾ ਪੱਕਾ ਟਿਕਾਣਾ ਨਹੀਂ ਹੈ। ਇਹ ਸ਼ਬਦ ਕਈ ਵਾਰੀ ਪੜ੍ਹਿਆ ਵੀ ਜਾਂਦਾ ਹੈ ਕੀਰਤਨ ਵਿੱਚ, अज तुसी इस दे अर्थ चंगी तरह नाल समझ लए ने, फिर अगों तो जदों पढ़िया जाएगा तुहानू इस विचों आनंद आएगा, तुसी समझोगे माणी नूं ते इसका होर भी मजा आएगा।
श्री राग महला तीजा कर पहला अष्टपदियां, एक ओंकार सतगुर प्रसाद गुरमुखी कृपा करे
कृपा, गुरमुखी कृपा छोटा रारा,
गुरमुखी कृपा करे भगती की जय बिन गुर भगती ना होए,
गुरमुखी कृपा करे भगती की जय बिन गुर भगती ना होए। वेखोगे कक्के दे पैर च रारा, जे पूरा रारा होवे ना तो पढ़ोगे कृपा, नहीं तो पढ़ांगे कृपा। कृपा ते कृपा प्रोनंसिएशन च फर्क है,
मतलब तो
मतलब एक ही है, मीनिंग एक ही है, फर्क मीनिंग च नहीं गा, फर्क ते सिर्फ प्रोनंसिएशन च ही है।
सो देयर टू वर्ड्स विद द सेम मीनिंग।
हां जी, कृपा कृपा है संस्कृत दा लफ्ज़ है, कृपा पंजाबी फॉर्म है उसका प्राकृत। तो गुरमुखी कृपा करे भगती की जय बिन गुर भगती ना होए। दो गल्लां दसदे ने इस तो पिछ महाराज, पहली ए कि इंसान ते ईश्वर की कृपा होवे तद ही वह भगती कर सकता है। वेखदे हां संसार च सारे भगती वल नहीं आ सकते। तो सतगुरां दे बचन इह ने कि जिस ते कृपा हुंदी है, कृपा अकाल पुरख दी हुंदी है, ओही भगती कर सकता है, भगती कृपा तो बिना नहीं हुंदी। ये पहली चीज आखी है, गुरमुखी कृपा करे भगती की जय। तो जे ते कृपा हुंदी है गुरु की सिख्या लैना, गुरमुखी होना भाव गुरु की सिख्या लैना, तो गुरु की सिख्या द्वारा वह भगती नाल जुड़ता है। और फिर इसे तुक च अगे जाके समझा देता है, बिन गुरु भगती ना होई, गुरु तो बिना भगती हो नहीं सकती। तो आख्या है कि गुरु की जरूरत है, गुरु तो बिना किसी की भगती पूरी नहीं हो सकती, थाए नहीं पै सकती। यतन हो सकता है पर भगती प्रवान नहीं होंदी गुरु तो बिना। हां जी,
आपे आप मिलाए बूझे ता निर्मल होवे कोए,
आपे आप मिलाए बूझे ता निर्मल होवे कोई, आपे आप मिलाए, आपे आया परमेश्वर ले, ओ परमेश्वर आप मिलाए, ओ परमेश्वर खुद तुहानू गुरु नाल मिलाए। गुरु लिखिया नहीं पर इसे समझण वाली गल है क्योंकि पहली तुक च गुरु दा जिक्र आ गया। आपे आप मिलाए, जे ईश्वर कृपा करे ते तुहानू गुरु दा मिलाप बख्शदा है। कृपा किस तरह होंदी है, किस तरह पता लगता है अकाल पुरख की कृपा हुई है, तो तुहानू गुरु दा मेल कराउंदा है। गुरु साडे लई बाणी है क्योंकि बाणी राह दसदी है। जदों साडे कोल बाणी रूपी गुरु नहीं सी उदों शरीरक गुरु की लोड़ पैंदी सी राह दसण वाले, हुण बाणी रूपी गुरु है तो बाणी तो राह मिलता है। इस तों इलावा उन्हां गुरमुखां की लोड़ पैंदी है जिहड़े बाणी समझा सकण, वह गुरु नहीं है लेकिन वह गुरु की गल तुहाडे तक उपड़ा सकण, समझा सकण, उन्हां दी लोड़ है। क्योंकि गुरु ते सदा ही कोल है लेकिन किन्नियां किन्ने बाणी समझी है गुरु दी। गुरु दे हुक्म दी समझ ना आवे, गुरु आख की रहा समझ ना आवे ते फिर गुरु तो जो लाहा लेना है वो लाहा मिल नहीं सकता। तो इस करके संता महात्मा की लोड़ पैंदी है जो गुरु की गल अज भी तुहाडे तक ਪਹੁੰਚਾ ਸਕਣ, ਸਮਝਾ ਸਕਣ ਗੁਰੂ ਆਖਦਾ ਕੀ ਹੈ। ਤੋ ਆਪੇ ਆਪ ਮਿਲਾਏ, ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਕਿਵੇਂ ਪਤਾ ਲੱਗੇ ਕਿਰਪਾ ਹੋ ਗਈ ਹੈ? ਉਹ ਤੁਹਾਨੂੰ ਕਿਸੇ ਐਸੇ ਸ਼ਖਸ ਨਾਲ ਮਿਲੇਗਾ ਜਿਹੜਾ ਤੁਹਾਨੂੰ ਗੁਰੂ ਦੀ ਗੱਲ ਸਮਝਾਵੇ, ਜਿਹੜਾ ਤੁਹਾਨੂੰ ਗੁਰੂ ਦੀ ਗੱਲ ਦੱਸੇ। ਤੋ ਗੁਰੂ ਹੈ ਇੱਕ ਇੰਟਰਪ੍ਰੈਟਰ ਜਿਹੜਾ ਪਰਮੇਸ਼ਰ ਦੀ ਗੱਲ ਤੁਹਾਡੇ ਤੱਕ ਲਿਆਉਂਦਾ, ਕਿਉਂਕਿ ਬੋਲ ਇਹ ਜਿਹੜੇ ਨੇ ਇਹ ਵੀ ਗੁਰੂ ਦੇ ਆਪਣੇ ਨਹੀਂ ਹੈ। ਆਖੀ ਦੇ ਨਾ ਤੁਰਕੀ ਬਾਣੀ ਆਈ, ਇਹ ਬਾਣੀ ਤੇ ਤੁਰ ਪਰਮੇਸ਼ਰ ਦੀ ਹੈ। ਔਰ ਆਖਿਆ ਸਤਿਗੁਰਾਂ ਨੇ, ਹਾਂ ਆਪੇ ਬੋਲ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਉ ਜੀਓ। ਆਖਦੇ ਨੇ ਮੈਂ ਤੇ ਗੁਰੂ ਸਾਹਿਬਾਨ ਆਖਦੇ ਨੇ, ਮੈਂ ਤੇ ਬੋਲਣਾ ਜਾਣਦਾ ਹੀ ਨਹੀਂ, ਮੇਰੀ ਕਿੱਥੇ ਸਮਰੱਥਾ ਕਿ ਮੈਂ ਬਾਣੀ ਉਚਾਰ ਸਕਾਂ। ਮੈਂ ਤੇ ਉਹ ਕੁਛ ਆਖ ਰਿਹਾ ਜੋ ਇਸ ਵੇਲੇ ਮੈਨੂੰ ਅਕਾਲ ਪੁਰਖ ਵੱਲੋਂ ਔੜ ਰਿਹਾ, ਜੋ ਅਕਾਲ ਪੁਰਖ ਵੱਲੋਂ ਮੈਨੂੰ ਦਿੱਤਾ ਜਾ ਰਿਹਾ ਉਹ ਮੈਂ ਲਿਖ ਰਿਹਾ ਜਾਂ ਅੱਗੇ ਤੁਹਾਡੇ ਤੱਕ ਪਹੁੰਚਾ ਰਿਹਾ। ਤੋ ਆਪੇ ਆਪ ਮਿਲਾਏ ਬੁਝੇ, ਜਦੋਂ ਆਪ ਪਰਮੇਸ਼ਰ ਤੁਹਾਡਾ ਗੁਰੂ ਨਾਲ ਮਿਲਾਪ ਕਰਾਉਂਦਾ ਹੈ ਤਾਂ ਫਿਰ ਇਨਸਾਨ ਬੁਝੇ, ਬੁਝੇ ਸਮਝ ਆਉਂਦੀ ਹੈ, ਫਿਰ ਪਤਾ ਲੱਗਦਾ ਹੈ ਕਿ ਗੁਰੂ ਦਾ ਹੁਕਮ ਆ ਕੀ ਰਿਹਾ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ, ਜੀਵਨ ਮੈਂ ਕਿਵੇਂ ਬਦਲਣਾ ਹੈ, ਕਿਵੇਂ ਪਰਮੇਸ਼ਰ ਨੂੰ ਪਾਇਆ ਜਾ ਸਕਦਾ। ਇਹ ਭੇਦ ਉਦੋਂ ਬੁੱਝੇ ਜਾਂਦੇ ਨੇ, ਸਮਝ ਵਿੱਚ ਆਉਂਦੇ ਨੇ। ਤੋ ਆਪੇ ਆਪ ਮਿਲਾਏ ਬੁੱਝੇ, ਤਦੋਂ ਇਨਸਾਨ ਬੁੱਝਦਾ ਹੈ, ਸਮਝਦਾ ਹੈ। ਨਿਰਮਲ ਹੋਵੇ ਕੋਈ, ਔਰ ਜਦੋਂ ਬੁੱਝਦਾ ਹੈ, ਜਦੋਂ ਸਮਝਦਾ ਹੈ, ਫਿਰ ਜੀਵਨ ਚ ਬਦਲਾਹਟ ਆਉਂਦੀ ਹੈ, ਫਿਰ ਨਿਰਮਲ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ, ਫਿਰ ਮੈਲ ਅੰਦਰੋਂ ਨਿਕਲ ਜਾਂਦੀ ਹੈ, ਕਿਉਂਕਿ ਗੁਰੂ ਦੀ ਗੱਲ ਦੀ ਸਮਝ ਆਉਂਦੀ ਹੈ, ਫਿਰ ਜੀਵਨ ਪਵਿੱਤਰ ਹੋ ਜਾਂਦਾ ਹੈ। ਹਾਂਜੀ,
ਹਰ ਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ,
ਹਰ ਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ। ਹਰ ਤੋਂ ਭਾਵ ਹਰੀ, ਔਰ ਮੈਂ ਤੁਹਾਨੂੰ ਦੱਸਿਆ ਸੀ ਸੱਚੇ ਦਾ ਮਤਲਬ ਕੀ ਹੈ, ਜੋ ਸਦਾ ਥਿਰ ਹੈ, ਜੋ ਹਮੇਸ਼ਾ ਹੈ, ਜੋ ਅੱਗੇ ਵੀ ਸੀ ਅੱਜ ਵੀ ਹੈ ਗਾਹ ਨੂੰ ਵੀ ਰਹੇਗਾ, ਉਸਨੂੰ ਸੱਚਾ ਆਖੀਦਾ ਹੈ। ਔਰ ਸੱਚੀਆਂ ਦੋ ਹੀ ਚੀਜ਼ਾਂ ਨੇ, ਜਾਂ ਅਕਾਲ ਪੁਰਖ ਜਾਂ ਉਸਦੀ ਬਾਣੀ। ਤੋ ਕਹਿੰਦੇ ਨੇ ਹਰ ਜੀ ਉਹ ਸੱਚਾ, ਅਕਾਲ ਪੁਰਖ ਉਹ ਸਦਾ ਕਾਇਮ ਹੈ, ਉਹੀ ਸਦਾ ਹਮੇਸ਼ਾ ਲਈ ਟਿਕਿਆ ਹੋਇਆ ਹੈ, ਉਸ ਤੋਂ ਬਿਨਾਂ ਹੋਰ ਕੋਈ ਸਦਾ ਥਿਰ ਨਹੀਂ, ਹਮੇਸ਼ਾ ਰਹਿਣ ਵਾਲਾ ਨਹੀਂ। ਉਹ ਸੱਚਾ ਹੈ ਜਾਂ ਉਸਦੀ ਬਾਣੀ ਸੱਚੀ ਹੈ? ਹਰ ਜੀ ਉਹ ਸੱਚਾ ਸੱਚੀ ਬਾਣੀ, ਉਹ ਵੀ ਸਦਾ ਰਹਿਣ ਵਾਲਾ ਹੈ ਤੇ ਉਹਦੀ ਬਾਣੀ ਵੀ ਸਦਾ ਰਹਿਣ ਵਾਲੀ ਹੈ। ਇਹ ਨਹੀਂ ਕਿ ਅੱਜ ਉਹਦਾ ਹੁਕਮ ਇਹ ਹੈ, ਕੱਲ ਨੂੰ ਉਹਦਾ ਹੁਕਮ ਬਦਲ ਜਾਏਗਾ, ਕੁਛ ਹੋਰ ਹੋ ਜਾਏਗਾ, ਨਹੀਂ, ਕੱਲ ਨੂੰ ਵੀ ਹੁਕਮ ਉਹਦਾ ਉਹੀ ਹੋਏਗਾ, ਬਾਣੀ ਰੂਪੀ ਹੁਕਮ ਕੱਲ ਨੂੰ ਵੀ ਉਹਦਾ ਉਹੀ ਹੋਏਗਾ ਜੋ ਅੱਜ ਹੈ। ਜ਼ਬਾਨਾਂ ਚਾਹੇ ਕਿਤਨੀਆਂ ਹੋ ਜਾਣ, ਹੁਕਮ ਉਹਦਾ ਇੱਕੋ ਹੀ ਹੈ। ਇੰਟਰਪ੍ਰਿਟੇਸ਼ਨ ਹੁਕਮ ਦੀ ਵੱਖਰੀ ਵੱਖਰੀ ਤੁਸੀਂ ਆਪਣੇ ਦਿਮਾਗ ਨਾਲ ਕਰ ਸਕਦੇ ਹੋ, ਪਰ ਹੁਕਮ ਉਹਦਾ ਇਹ ਨਹੀਂ ਕਿ ਹਿੰਦੂ ਲਈ ਹੋਰ ਹੈ, ਸਿੱਖ ਲਈ ਹੋਰ ਹੈ, ਮੁਸਲਮਾਨ ਲਈ ਹੋਰ ਹੈ, ਈਸਾਈ ਲਈ ਹੋਰ ਹੈ, ਹੁਕਮ ਸਭਨਾਂ ਲਈ ਇੱਕੋ ਹੀ ਹੈ, ਕੁੱਲ ਮਨੁੱਖਤਾ ਲਈ ਹੁਕਮ ਉਹਦਾ ਸਾਂਝਾ ਹੈ। ਲੇਕਿਨ ਅਸੀਂ ਲੋਕ ਤੇ ਆਪਣੀ ਆਪਣੀ ਵਿਆਖਿਆ ਕਰ ਲੈਂਦੇ ਹਾਂ, ਆਪਣੇ ਦਿਮਾਗ ਅਨੁਸਾਰ ਹੁਕਮ ਦੀ ਵਿਆਖਿਆ ਕਰਦੇ ਹਾਂ, ਔਰ ਇਹ ਬੜੀ ਕੁਦਰਤੀ ਚੀਜ਼ ਹੈ। ਵੇਖਿਆ ਇੱਕ ਬੱਚੇ ਨੂੰ ਤੁਸੀਂ ਸੁਨੇਹਾ ਦੇ ਕੇ ਭੇਜੋ ਗੁਆਂਢੀ ਤੱਕ, 10 ਕਦਮ ਦਾ ਫਾਸਲਾ, ਤੁਸੀਂ ਗੱਲ ਕੁਛ ਸੁਨੇਹਾ ਭੇਜਿਆ, ਉੱਥੇ ਜਾਂਦੇ ਜਾਂਦੇ ਤੱਕ 10 ਕਦਮਾਂ ਦਾ ਫਾਸਲਾ, ਅਤੇ ਸੁਨੇਹਾ ਕਈ ਵਾਰੀ ਦੇਖੀਦਾ ਬਦਲ ਜਾਂਦਾ। ਜਾ ਕੇ ਗੁਆਂਢੀ ਕਹਿੰਦਾ, ਜੀ ਮੈਨੂੰ ਤੇ ਆਹ ਸੁਨੇਹਾ ਭੇਜਿਆ ਸੀ, ਤੁਸੀਂ ਕਹਿੰਦੇ ਹੋ ਜੀ ਮੈਂ ਤੇ ਆਹ ਗੱਲ ਆਖੀ ਸੀ। ਬਦਲ ਜਾਂਦਾ ਹੈ 10 ਕਦਮ ਜਾਂਦੇ ਹਾਂ। ਔਰ ਗ੍ਰੰਥ ਇਹ ਸਾਰੇ ਲਿਖੇ ਕਿਤਨੇ ਅਰਸੇ ਬੀਤ ਗਏ, ਕਿਤਨੇ ਸਾਲ ਬੀਤ ਗਏ, ਜ਼ੁਬਾਨਾਂ ਪੁਰਾਣੀਆਂ, ਔਰ ਅੱਜ ਇਨਸਾਨ ਇਹਨਾਂ ਦੀ ਜਿਹੜੀ ਇੰਟਰਪ੍ਰਿਟੇਸ਼ਨ ਕਰਦਾ ਹੈ ਆਪਣੇ ਦਿਮਾਗ ਅਨੁਸਾਰ ਕਰ ਲੈਂਦਾ ਹੈ, ਔਰ ਕਈ ਤੇ ਆਪਣੇ ਮਤਲਬ ਅਨੁਸਾਰ ਕਰ ਲੈਂਦੇ ਨੇ। इस तरह मैनू ठुकदा है। गल उस तरह नहीं करनी जिस तरह तुहानू करनी है, जिवें गुरु ने वेखी सी और गुरु ने आखी सी। उस दे लई तुहाडे तक गुरु का मैसेज पहुंचाण वाला भी उसकी कृपा वाला ही चाहिदा। जिस दे मालक की कृपा होवे ओही ट्रू मैसेज गुरु का तुहाडे तक पहुंचा सकता है। नहीं तो कई दौलत दे अंधे दौलत दी खातरी गुरबाणी इस तरह पलट के पेश करते हैं कि पैसे ज्यादा गिरन। उन्होंने यह नहीं वेखना कि गुरु का हुक्म बदला रहे हैं दौलत खातर, कई होर मतलबां खातर, कई अपनी समझ बूझ नाल ही कर देंगे ने। इतनी समझ नहीं होंगी, इतनी गहराई तक उन्होंने पढ़िया नहीं होंगे, पर अपनी अकल अनुसार वो कर देंगे ने, अपनी मत अनुसार कर देंगे ने। इसी करके सतगुरु ने आख्या नानक कथना करड़ा सार। कथना कहते ने बाणी का कथन करना, करड़ा कहते ने लोहे नू, करड़ा कहते ने सख्त नू, और सार कहते ने लोहे नू। कहते ने यह बाणी का कथन करना तो इस तरह सख्त है जिवें लोहा चबा लेना, जिवें कह दिना लोहे के दाने चबा लेगा, चबाए नहीं जा सकते। बड़ा मुश्किल है पानी का कथन करना, क्योंकि इसनों डूंघाई तक समझना पैंदा है। जद तक कृपा सतगुरां दी ना होवे और अभ्यास ना होवे वो चीज बनती नहीं। तो आखदे ने हर जीव सच्चा सच्ची बाणी, अकाल पुरख हमेशा सदा थिर कायम है, उदी बाणी सदा थिर कायम है, उदा हुक्म जुगो जुग अटल है, उही चले आ रहा है हुक्म। शब्द मिलावा होए, जे किसे मनुख ने परमात्मा नाल मिलना है तो दस्या जरिया की है। शब्द मिलावा होए, शब्द दे राही मिलाप होंदा है। हुण तुसी आखोगे कि किस शब्द राही मिलाप होंदा है। शब्द ते सारयां दे वखो वखरे ने। सिख कहेगा मेरे लिए श्री गुरु ग्रंथ साहब जो बाणी लिखी वो ही शब्द है। हिंदू वो आखेगा कि वेदां शास्त्रां जो लिखे ही सत है। मुसलमान ब्राह्मण आखेगा कि कुरान शरीफ जो लिखा सत है। क्रिश्चन आखेगा बाइबल जो लिखा सत है। तो यही गल मैं आखी सी सत है कि जड़े पीर पैगंबर औलिए जिन्होंने पा लिया, दरअसल पा लिया है सही अर्थां च जिन्हां ने मिलाप कीता, उन्हां दे मुखों जो निकलिया वह सत्य है। वह गुरु की बाणी, वह अकाल पुरख की बाणी निकली, चाहे वह किसे जबान च, चाहे वह किसे धर्म ग्रंथ विच, वह सत्य है। और वह हुक्म वख वख नहीं, वह हुक्म की समझ तुहाडी वख वख हो सकती है, हुक्म वख वख नहीं, हुक्म तो इक्को ही नहीं।
भाई रे भक्ति हीन काहे जग आया,
भाई रे भक्ति हीन काहे जग आया। हीन तो मतलब होंदा वांझा, भक्ति हीन भक्ति तो वांझा, जिस दे पल्ले भक्ति नहीं, जिस दी चोली विच भक्ति नहीं पई। और पातशाह आख रहे ने कि ऐसे बंदे दी जिंदगी फजूल है, कौड़ी मुल नहीं उस दी जिंदगी दा, जिस दे पल्ले पगती नहीं। और कहिंदे ने ऐसे इंसान दा जग विच आउणा ही किस कम दा, क्यों आया, काहे आया, क्यों आया, की लाभ लिया आके उन्हें, जे आया भी ते की लाभ लिया, की खटिया, कुछ भी नहीं। भाई रे भक्ति हीन काहे जग आया। और ये दृष्टि का ही फर्क है, जिस दी अख खुल गई है, जिसने जान लिया हकीकत नू, वो ये आखदा है कि भक्ति हीन काहे जग आया। एक भक्ति हीन नू पुछो, वो आखेगा देखो जी ज्ञानी बनिया फिरदा है, समा बर्बाद करदा है, जिंदगी मिली है बितावन लई, मौज मेलियां लई, रंग मालन लई, सारी दिहाड़ी ਬੈਠਾ ਰਹਿੰਦਾ ਗ੍ਰੰਥਾਂ ਨੂੰ ਪੜ੍ਹ ਕੇ, ਸਾਰੀ ਦਿਹਾੜੀ ਗੁਰਦੁਆਰਿਆਂ 'ਚ ਬਿਤਾ ਦਿੰਦਾ। ਉਹ ਕਹਿੰਦਾ ਇਹ ਕਾਹੇ ਜਗ ਆਇਆ, ਇਹ ਤੇ ਪਾਗਲ ਹੋ ਗਿਆ, ਕੁਰਾਹੇ ਪੈ ਗਿਆ। ਦ੍ਰਿਸ਼ਟੀ ਦਾ ਫਰਕ ਹੈ। ਜਿਸ ਦੀ ਅੱਖ ਖੁੱਲ ਗਈ ਹੈ, ਜਿਹੜਾ ਜਾਗ ਗਿਆ, ਜਿਹੜਾ ਅਸਲੀਅਤ ਨੂੰ ਜਾਣ ਗਿਆ, ਉਹ ਸੱਚਾ ਹੈ। ਉਸਨੇ ਹਕੀਕਤ ਜਾਣ ਲਈ ਔਰ ਸੱਚ ਆਖ ਰਿਹਾ ਹੈ ਕਿ ਭਗਤੀ ਹੀਣ, ਭਗਤੀ ਤੋਂ ਵਾਂਝਾ ਮਨੁੱਖ ਕਾਹੇ ਜਗ ਆਇਆ। ਕਿਸ ਕੰਮ ਉਹਦਾ ਜੀਵਨ, ਵਿਅਰਥ ਹੈ ਉਹਦਾ ਜੀਵਨ, ਕੋਈ ਲਾਭ ਨਹੀਂ। ਹਾਂਜੀ,
ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ।
ਐਸੇ ਮਨੁੱਖ ਨੇ, ਭਗਤੀਹੀਨ ਮਨੁੱਖ ਨੇ ਪੂਰੇ ਗੁਰ ਕੀ ਸੇਵ ਨਾ ਕੀਨੀ। ਪੂਰਾ ਗੁਰੂ ਕੀ ਹੈ? ਤੁਸੀਂ ਆਖੋਗੇ ਗੁਰੂ ਵੀ ਕਦੇ ਅਧੂਰਾ ਹੋਇਆ ਹੈ? ਜਿਹੜਾ ਗੁਰੂ ਹੀ ਜਿਸਨੂੰ ਤੁਸੀਂ ਆਖਦੇ ਹੋ, ਅਧੂਰਾ ਕਿਵੇਂ ਹੋ ਸਕਦਾ ਹੈ? ਹੋ ਹੀ ਨਹੀਂ ਸਕਦਾ। ਤਾਂ ਫਿਰ ਪੂਰਾ ਗੁਰੂ ਕਿਉਂ ਆਖਿਆ ਹੈ? ਪੂਰੇ ਤੋਂ ਭਾਵ ਇਹ ਹੈ ਕਿ ਉਹਦੇ 'ਚ ਕੋਈ ਤਰੁੱਟੀ ਹੈ ਹੀ ਨਹੀਂ, ਉਹਨੇ ਉਹ ਗੁਣ ਪਾ ਲਏ ਨੇ ਜੋ ਪਰਮੇਸ਼ਰ ਦੇ ਵਿੱਚ ਹੈ। ਉਹ ਛੋਟੇ ਰੂਪ ਵਿੱਚ ਪਰਮੇਸ਼ਰ ਹੋ ਗਿਆ ਹੈ। ਤਾਂ ਕਹਿੰਦੇ ਨੇ ਪੂਰੇ ਗੁਰ ਕੀ ਸੇਵ ਨਾ ਕੀਨੀ, ਭਗਤੀਹੀਨ ਮਨੁੱਖ ਨੇ ਉਸ ਪੂਰਨ ਗੁਰੂ ਦੀ ਸੇਵਾ ਹੀ ਨਹੀਂ ਕੀਤੀ, ਉਸਨੇ ਪੂਰੇ ਗੁਰੂ ਨੂੰ ਜਾਣਿਆ ਹੀ ਨਹੀਂ। ਸੇਵਾ ਤੇ ਉਹ ਕਰੇਗਾ ਜਿਹੜਾ ਜਾਣੇਗਾ। ਔਰ ਮਾਫ ਕਰਨਾ, ਇੱਥੇ ਮੈਂ ਸਾਫ਼ ਸਪਸ਼ਟ ਕਹਿ ਦਿਆਂ, ਸੇਵਾ ਦਾ ਮਤਲਬ ਇਹ ਨਹੀਂ ਕਿ ਜਾ ਕੇ ਲੱਤਾਂ ਬਾਹਾਂ ਕੁੱਟਣੀਆਂ ਜਾਂ ਹੋਰ ਕੁਛ, ਐਸੀ ਕੋਈ ਸਰੀਰ ਦੀ ਸੇਵਾ ਜਾਂ ਕੋਈ ਮਾਇਕ ਸੇਵਾ ਨਹੀਂ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਹੈ ਗੁਰੂ ਦਾ ਦਿੱਤਾ ਹੋਇਆ ਸ਼ਬਦ ਉਹਨੂੰ ਜਪਣਾ, ਇਹੀ ਉਹਦੀ ਸੇਵਾ। ਗੁਰੂ ਜਿਸ ਬਾਣੀ ਨਾਲ ਜੋੜਦਾ ਹੈ, ਉਹ ਬਾਣੀ ਨੂੰ ਤੁਸੀਂ ਜਪਣਾ, ਇਹ ਉਹਦੀ ਸੇਵਾ ਹੈ। ਔਰ ਮੈਂ ਇਹ ਸਪਸ਼ਟ ਕਰਦੇ ਹਾਂ ਅੱਜ, ਇਹਦੇ 'ਚ ਕੋਈ ਸ਼ੱਕਾ ਨਾ ਰਹੇ, ਭਾਈ ਜੇਠਾ ਜੀ ਚੌਥੇ ਪਾਤਸ਼ਾਹ, ਤੁਹਾਨੂੰ ਪਤਾ ਕਿ ਦਰਿਆ ਪਾਰ ਕਰਕੇ ਗੋਇੰਦਵਾਲ ਜਾਈਦਾ, ਕੰਢੇ ਤੇ ਖੜੇ ਸਨ ਦਰਿਆ ਦੇ ਹੇਠ, ਕਿਸ਼ਤੀ ਬੇੜੀ ਬਹਿ ਕੇ, ਤੇ ਪਾਰ ਜਾਣਾ ਸੀ ਨਾਲ ਗੁਰੂ ਅਮਰਦਾਸ ਜੀ। ਕੁਦਰਤੀ ਬੇੜੀਆਂ ਹਜੇ ਭਰ ਰਹੀਆਂ ਸਨ ਤੇ ਗੁਰੂ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਨੂੰ ਸਵਾਲ ਕੀਤਾ। ਗੱਲਬਾਤ ਚੱਲ ਰਹੀ ਸੀ ਤੇ ਜੇਠਾ ਜੀ ਆਖਣ ਲੱਗੇ ਕਿ ਪਾਤਸ਼ਾਹ, ਅਸੀਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਮੂਲ ਮੰਤਰ ਜਪਦੇ ਹਾਂ, ਗੁਰਮੰਤਰ ਵਾਹਿਗੁਰੂ ਗੁਰੂ ਨਾਨਕ ਦਾ ਬਖਸ਼ਾ ਜਪਦੇ ਹਾਂ, ਕੀ ਅਸੀਂ ਹੋਰ ਕਿਸੇ ਤਰੀਕੇ ਨਾਲ ਜਪ ਨਹੀਂ ਸਕਦੇ? ਇਤਨੇ ਧਰਮ ਨੇ ਔਰ ਹਰ ਇੱਕ ਧਰਮ ਵੱਖਰੇ ਵੱਖਰੇ ਦੱਸ ਰਿਹਾ ਹੈ, ਕੀ ਅਸੀਂ ਕਿਸੇ ਹੋਰ ਤਰੀਕੇ ਨਾਲ ਉਸਨੂੰ ਯਾਦ ਨਹੀਂ ਕਰ ਸਕਦੇ? ਔਰ ਬੜੇ ਚੰਗੇ ਔਰ ਸੁੰਦਰ ਤਰੀਕੇ ਨਾਲ ਪਾਤਸ਼ਾਹ ਨੇ ਉਸਨੂੰ ਸਮਝਾਇਆ। ਕਹਿਣ ਲੱਗੇ ਕਿ ਭਾਈ ਜੇਠਾ ਜੀ, ਤੁਸੀਂ ਦਰਿਆ ਪਾਰ ਕਰਨਾ ਹੈ, ਇੱਥੇ ਕਿੰਨੀਆਂ ਕੁ ਬੇੜੀਆਂ ਨੇ? ਕਹਿੰਦਾ ਜੀ, ਬੇੜੀਆਂ ਤਾਂ ਬਹੁਤ ਨੇ, ਮਲਾਹ ਕਿਤਨੇ ਨੇ? ਮਲਾਹ ਵੀ ਬਹੁਤ ਨੇ। ਕਹਿੰਦੇ ਤੁਸੀਂ ਕਿੰਨੀਆਂ ਬੇੜੀਆਂ 'ਚ ਸਵਾਰ ਹੋਵੋਗੇ? ਕਹਿੰਦੇ ਜੀ, ਅਖੀਰ ਇੱਕ 'ਚ ਹੀ ਬਹਿਣਾ ਪੈਣਾ। ਕਹਿੰਦੇ ਜੀ, ਜੇ ਦੋ ਬੇੜੀਆਂ 'ਚ ਲੱਤਾਂ ਰੱਖ ਲਓ, ਇੱਕ ਐਸ 'ਚ ਰੱਖ ਲਓ, ਇੱਕ ਹੋਰ ਕਿਸੇ 'ਚ ਰੱਖ ਲਓ, ਕੀ ਹਰਜੇ ਤੂੰ ਕਹਿੰਦੇ ਜੀ ਇਹ ਤੇ ਬੜਾ ਨਾਮੁਮਕਿਨ ਲੱਗਦਾ, ਬੇੜੀਆਂ ਬਰਾਬਰ ਬਰਾਬਰ ਤੁਰੋਂ ਜਾਣੀਆਂ ਨੇ ਪਾਣੀ ਚ, ਅੱਗੜ ਪਿੱਛੜ ਹੋ ਸਕਦੀਆਂ ਨੇ, ਦੂਰ ਦੂਰ ਜਾ ਸਕਦੀਆਂ ਨੇ, ਜਿਹਨੇ ਦੋ ਬੇੜੀਆਂ ਚ ਪੈਰ ਰੱਖੇ ਨੇ ਉਹ ਤੇ ਡੁੱਬੇਗਾ, ਉਹ ਤੇ ਡਿੱਗ ਜਾਏਗਾ। ਤੂੰ ਕਹਿੰਦੇ ਨੇ ਕੁਛ ਸਮਝੇ ਹੋ, ਕਹਿੰਦੇ ਨੇ ਕਿ ਧਰਮ ਆਪਣੇ ਚ ਪੱਕਾ ਰਹਿਣਾ, ਲੇਕਿਨ ਗੱਲ ਸਾਰਿਆਂ ਦੀ ਸਤਿਕਾਰ ਨਹੀਂ ਹੈ, ਬਾਣੀ ਸਾਰੀ ਇੱਕੋ ਹੀ ਹੈ, ਸਤਿਕਾਰ ਇੱਕੋ ਜਿਹਾ ਦੇਣਾ, ਲੇਕਿਨ ਆਪਣੇ ਧਰਮ ਚ ਤੁਸੀਂ ਪੱਕੇ ਰਹੋ। ਹਿੰਦੂ ਆਪਣੇ ਧਰਮ ਚ ਪੱਕਾ ਰਹੇ, ਹਿੰਦੂ ਨੂੰ ਤੁਸੀਂ ਸਤਿਕਾਰ ਕਰੋ, ਸਿੱਖ ਆਪਣੇ ਧਰਮ ਚ ਪੱਕਾ ਰਹੇ, ਸਿੱਖ ਨੂੰ ਸਤਿਕਾਰ ਕਰਨ ਦੂਜੇ। ਮੁਸਲਮਾਨ ਆਪਣੇ ਧਰਮ ਚ ਪੱਕਾ ਹੈ, ਤੁਸੀਂ ਮੁਸਲਮਾਨ ਦਾ ਵੀ ਉਹਨੇ ਸਤਿਕਾਰ ਕਰੋ। ਹਰ ਕੋਈ ਆਪਣੀ ਬੇੜੀ ਚ ਸਵਾਰ ਹੈ, ਔਰ ਸਾਰੀਆਂ ਬੇੜੀਆਂ ਪਾਰ ਜਾਂਦੀਆਂ ਨੇ, ਪਾਰ ਲੈ ਜਾਣਗੀਆਂ। ਜਿੰਨੇ ਪੀਰ ਪੈਗੰਬਰ ਨੇ ਸਾਰੇ ਮਲਾਹ ਨੇ, ਇਹ ਲੈ ਜਾਣਗੇ ਪਾਰ। ਲੇਕਿਨ ਫਿਰ ਪਾਤਸ਼ਾਹ ਨੇ ਇੱਕ ਬੜੀ ਨਿਰਾਲੀ ਗੱਲ ਆਖੀ, ਆਖੇ ਕਿ ਭਾਈ ਜੇਠਾ ਜੀ, ਇਹ ਬੇੜੀ ਚ ਜੇ ਛੇਕ ਹੋ ਜਾਵੇ ਫਿਰ? ਭਾਈ ਜੇਠਾ ਜੀ ਕਹਿਣ ਲੱਗੇ, ਫਿਰ ਤੇ ਖਤਰਾ ਹੈ, ਫਿਰ ਤੇ ਪਾਣੀ ਆਏਗਾ ਅੰਦਰ। ਜੇ ਕਹਿੰਦੇ ਪਾਣੀ ਜ਼ਿਆਦਾ ਆ ਜਾਏ ਤੇ ਫਿਰ ਡੁੱਬ ਸਕਦੀ ਹੈ। ਕਹਿੰਦੇ ਭਾਈ ਜੇਠਾ ਜੀ, ਜੇ ਬਹੁਤੇ ਛੇਕ ਹੋ ਜਾਣ, ਗਲੀਆਂ ਸੁਰਾਖ ਸੁਰਾਖ ਹੋਲਸ, ਤੇ ਜ਼ਿਆਦਾ ਛੇਕ ਹੋ ਜਾਣ, ਫਿਰ ਜ਼ਿਆਦਾ ਪਾਣੀ ਆਏਗਾ, ਛੇਤੀ ਡੁੱਬ ਜਾਏਗੀ ਬੇੜੀ। ਕਹਿੰਦੇ ਨੇ ਭਾਈ ਜੇਠਾ ਜੀ, ਇੱਕ ਇੱਕ ਸ਼ੱਕ ਆਪਣੇ ਗੁਰੂ ਪ੍ਰਤੀ ਕਰਨਾ, ਉਹ ਇੰਜ ਹੈ ਕਿ ਤੁਸੀਂ ਆਪਣੀ ਬੇੜੀ ਚ ਇੱਕ ਛੇਕ ਪਾ ਲਿਆ, ਇੱਕ ਸੁਰਾਖ ਪੈਦਾ ਕਰ ਲਿਆ। ਇੱਕ ਇੱਕ ਸ਼ੰਕਾ ਆਪਣੇ ਗੁਰੂ ਪ੍ਰਤੀ ਜਿਹੜਾ ਤੁਸੀਂ ਕਰਨਾ, ਉਹ ਤੁਸੀਂ ਆਪਣੀ ਬੇੜੀ ਚ ਇੱਕ ਸੁਰਾਖ ਪੈਦਾ ਕਰ ਲਿਆ, ਔਰ ਇਹੀ ਸੁਰਾਖ, ਇਹੀ ਸ਼ੰਕਾਵਾਂ ਜਿਹੜੀਆਂ ਤੁਸੀਂ ਇਕੱਠੀਆਂ ਕਰ ਲੈਂਦੇ ਹੋ, ਤੁਹਾਨੂੰ ਨਾਸਤਕ ਬਣਾ ਦਿੰਦੇ ਨੇ, ਦੂਰ ਲੈ ਜਾਂਦੀਆਂ ਨੇ ਧਰਮ ਤੋਂ, ਤੁਸੀਂ ਨਾਸਤਕ ਹੋ ਜਾਂਦੇ ਹੋ, ਬੇਮੁੱਖ ਹੋ ਜਾਂਦੇ ਹੋ। ਫਿਰ ਹੁੰਦਾ ਕੀ ਏ, ਉਹ ਬੇੜਾ ਤੁਹਾਡੇ ਕੰਮ ਨਹੀਂ ਆਉਂਦਾ, ਤੁਸੀਂ ਡੁੱਬ ਜਾਂਦੇ ਹੋ, ਭਾਵ ਸਰੀਰਕ ਤੌਰ ਤੇ ਜ਼ਿੰਦਗੀ ਪੂਰੀ ਗੁਜ਼ਾਰ ਕੇ ਜਾਂਦੇ ਹੋ, ਲੇਕਿਨ ਆਤਮਾ ਨੇ ਜੋ ਗੁਰੂ ਦਾ ਲਾਹਾ ਲੈ ਕੇ ਭਵ ਸਾਗਰ ਤੋਂ ਉਤਰਨਾ ਸੀ, ਪਰਮੇਸ਼ਰ ਤੱਕ ਪਹੁੰਚਣਾ ਸੀ, ਉਹ ਉਸਦਾ ਉਸ ਨਾਲ ਇੱਕਮਿਕ ਹੋਣਾ ਸੀ, ਉਹ ਹੋ ਨਹੀਂ ਸਕਦਾ, ਉਹ ਯਾਤਰਾ ਪੂਰੀ ਨਹੀਂ ਹੋ ਸਕਦੀ, ਉਹ ਅਧੂਰੀ ਰਹਿ ਜਾਏ। ਤੋ ਸ਼ੰਕਾਵਾਂ ਜਿਤਨੀਆਂ ਤੁਸੀਂ ਮਨ ਚ ਪੈਦਾ ਕਰ ਲੈਂਦੇ ਹੋ ਆਪਣੇ ਗੁਰੂ ਪ੍ਰਤੀ, ਇੰਜ ਨੇ ਜਿਵੇਂ ਬੇੜੀ ਚ ਛੇਕ ਪੈਦਾ ਕਰ ਲਿਆ ਤੁਸੀਂ। ਹਾਂਜੀ, ਪੂਰੇ ਗੁਰ ਕੀ ਸੇਵ ਨਾ ਕੀਨੀ, ਜਿਸ ਮਨੁੱਖ ਨੇ ਉਸ ਪੂਰਨ ਗੁਰੂ ਦੀ ਸੇਵਾ ਨਾ ਕੀਤੀ, ਤਾਂ ਸੇਵਾ ਭਾਵ ਗੁਰੂ ਦਾ ਦਿੱਤਾ ਸ਼ਬਦ, ਉਹ ਦ੍ਰਿੜਤਾ ਨਾਲ ਜਪਿਆ ਨਾ, ਉਸ ਸ਼ਬਦ ਨਾਲ ਜੁੜਿਆ ਨਾ, ਤਾਂ ਹੋਏਗਾ ਕਿ ਬਿਰਥਾ ਜਨਮ ਗਵਾਇਆ। ਇਹ ਵਡਮੁੱਲਾ ਜਨਮ, ਇਹ ਜਨਮ ਜੋ ਬੜੀ ਕਿਸਮਤ ਨਾਲ ਮਿਲਦਾ ਹੈ, ਮਨੁੱਖਾ ਜਨਮ, ਫਜ਼ੂਲ ਚਲਾ ਜਾਏਗਾ, ਬਿਰਥਾ ਫਜ਼ੂਲ, ਬਿਰਥਾ ਜਨਮ ਗਵਾਇਆ। ਹਾਂਜੀ,
ਰਹਾਓ ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ।
ਆਪੇ ਹਰ ਜਗ ਜੀਵਨ ਦਾਤਾ, ਹਰ ਤੋਂ ਭਾਵ ਹਰੀ, ਉਹ ਈਸ਼ਵਰ, ਉਹ ਪਰਮਾਤਮਾ, ਸਾਰੇ ਜਗਤ ਨੂੰ ਜੀਵਨ ਦੇਣ ਵਾਲਾ, ਸਾਰੇ ਜਗਤ ਵਿੱਚ ਜਿੰਦ ਪੈਦਾ ਕਰਨ ਵਾਲਾ ਉਹ ਆਪ ਹੈ। ਆਪੇ ਹਰ ਜਗ ਜੀਵਨ ਦਾਤਾ, ਔਰ ਜਿੰਦਾ ਪੈਦਾ ਕਰਕੇ ਉਹਨਾਂ ਨੂੰ ਦਾਤਾਂ ਦੇਣ ਵਾਲਾ ਉਹ ਆਪ ਹੈ। ਆਪੇ ਬਖਸ਼ ਮਿਲਾਏ, ਔਰ ਇੱਥੇ ਸਪਸ਼ਟ ਦੱਸ ਰਹੇ ਨੇ ਕਿ ਜ਼ਰੂਰੀ ਨਹੀਂ ਕਿ ਤੁਸੀਂ ਭਗਤੀ ਨਾਲ ਜੁੜ ਗਏ ਤੇ ਭਗਤੀ ਦਾ ਸਦਕਾ ਤੁਸੀਂ ਇੱਕ ਠਾਣ ਕੇ ਆਖ ਸਕੋ ਕਿ ਕਿਉਂਕਿ ਮੈਂ ਭਗਤੀ ਕੀਤੀ ਹੈ ਹੁਣ ਮੈਂ ਉਸਨੂੰ ਪਾ ਲਵਾਂਗਾ। ਨਹੀਂ, ਕਹਿੰਦੇ ਨੇ ਫਿਰ ਉਸਦੀ ਬਖਸ਼ਿਸ਼ ਦੀ ਉਡੀਕ ਕਰੋ, ਜਦੋਂ ਬਖਸ਼ਿਸ਼ ਕਰੇਗਾ ਆਪ ਹੀ ਮਿਲਾ ਲਏਗਾ। ਤੁਹਾਡਾ ਕੰਮ ਹੈ ਐਫਰਟ ਕਰਨਾ, ਇਸ ਤੋਂ ਅੱਗੇ ਤੁਸੀਂ ਕੁਛ ਨਹੀਂ ਕਰ ਸਕਦੇ। ਬਖਸ਼ਿਸ਼ ਦੀ ਉਡੀਕ ਕਰੋ, ਜਦੋਂ ਬਖਸ਼ਿਸ਼ ਕਰੇਗਾ ਉਹ ਮਿਲਾਏਗਾ। ਹਾਂਜੀ
ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ।
ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ। ਜੀ ਜੰਤ ਜੀਵਾਤਮਾਵਾਂ ਇਹ ਜਿੰਦਾ, ਜੀ ਜੰਤ ਇਹ ਕਿਆ ਵਿਚਾਰੇ ਵਿਚਾਰੇ ਆਖਿਆ, ਬੇਵਸ ਨੇ ਇਹਨਾਂ ਦੇ ਵਸ ਕੁਛ ਨੇ। ਵਿਚਾਰਾ ਕਿਸ ਨੂੰ ਆਖੀਦਾ ਹੈ? ਜਿਹੜਾ ਬੇਵਸ ਹੋ ਜਾਏ, ਇਨਸਾਨ ਬੇਵਸ ਹੈ। ਕਿਆ ਕੋ ਆਖ ਸੁਣਾਏ, ਤੁਸੀਂ ਉਸਦੇ ਗੁਣ ਆਖ ਆਖ ਕੇ ਕੀ ਉਸਨੂੰ ਸੁਣਾ ਸਕਦੇ ਹੋ? ਕੀ ਉਸਦੀ ਉਪਮਾ ਕਰ ਸਕਦੇ ਹੋ? ਕਿਵੇਂ ਤੁਸੀਂ ਆਖ ਸਕਦੇ ਹੋ ਕਿ ਮੈਂ ਉਸਦੀ ਭਗਤੀ, ਆਪਣੀ ਭਗਤੀ ਜੋ ਮੈਂ ਕੀਤੀ ਹੈ ਪ੍ਰਭੂ ਦੇ ਲਈ, ਉਸਦੇ ਆਧਾਰ ਤੇ ਮੈਂ ਉਸਦੇ ਦਰਸ਼ਨ ਦੀਦਾਰੇ ਦਾ ਹੱਕਦਾਰ ਰਖਵਾ ਸਕਦਾ? ਕਹਿੰਦੇ ਨੇ ਤੁਹਾਡਾ ਜੋ ਐਫਰਟ ਹੈ, ਤੁਹਾਡੀ ਜੋ ਹਿੰਮਤ ਹੈ, ਉਹ ਤੇ ਇੱਕ ਬੇਵਸ ਦੀ ਹਿੰਮਤ ਹੈ। ਕਿਉਂਕਿ ਤੁਹਾਡੀ ਇਤਨੀ ਸਮਰੱਥਾ ਹੈ ਹੀ ਨਹੀਂ। ਇਹ ਤੇ ਜਦੋਂ ਕਿਰਪਾ ਦੇ ਪਾਤਰ ਬਣਦੇ ਹੋ ਤਦੇ ਹੀ ਉਹ ਮਿਲਾਉਂਦਾ ਹੈ। ਜੀ ਜੰਤ ਇਹ ਕਿਆ ਵਿਚਾਰੇ, ਇਹ ਤੇ ਵਿਚਾਰੇ ਨੇ, ਇਹਨਾਂ ਦੀ ਸਮਰੱਥਾ ਕੋਈ ਬਹੁਤ ਵੱਡੀ ਨਹੀਂ ਹੈ। ਕਿਆ ਕੋ ਆਖ ਸੁਣਾਏ, ਇਹ ਕੀ ਉਸਦੀ ਵਡਿਆਈ ਆਖ ਕੇ ਉਸ ਪਰਮੇਸ਼ਰ ਨੂੰ ਸੁਣਾ ਸਕਦੇ ਨੇ? ਹਾਂਜੀ
ਗੁਰਮੁਖੀ ਆਪੇ ਦੇ ਵਡਿਆਈ ਆਪੇ ਸੇਵ ਕਰਾਏ।
ਵਡਿਆਈ ਤੁਸੀਂ ਨਹੀਂ ਕਰ ਸਕਦੇ, ਜਦੋਂ ਗੁਰੂ ਦੀ ਸਿੱਖਿਆ ਲੈਂਦੇ ਹੋ ਤਾਂ ਆਪੇ ਦੇ ਵਡਿਆਈ ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਤੁਸੀਂ ਕੁਛ ਉਸਦੀ ਉਸਤਤੀ ਪਰਮੇਸ਼ਰ ਦੀ ਕਰ ਸਕਦੇ ਹੋ। ਗੁਰਮੁਖੀ ਗੁਰੂ ਦੀ ਸਿੱਖਿਆ ਦੁਆਰਾ ਆਪੇ ਦੇ ਵਡਿਆਈ, ਆਪੇ ਉਹ ਪਰਮੇਸ਼ਰ ਤੁਹਾਡੇ ਹਿਰਦੇ ਵਿੱਚ ਉਸਦੀ ਵਡਿਆਈ ਟਿਕਾਉਂਦਾ ਹੈ, ਤੇ ਆਪੇ ਸੇਵ ਕਰਾਏ, ਆਪੇ ਤੁਹਾਨੂੰ ਸ਼ਬਦ ਬਾਣੀ ਨਾਲ ਜੋੜਦਾ ਹੈ। ਸੇਵ ਕਰਾਏ, ਸ਼ਬਦ ਬਾਣੀ ਨਾਲ ਜੋੜਨਾ। ਹਾਂਜੀ
ਦੇਖ ਕੁਟੰਬ ਮੋਏ ਲੋ ਬਾਣਾ ਚਲਦਿਆਂ ਨਾਲ ਨਾ ਜਾਈ।
ਲੇਕਿਨ ਫਿਰ ਦੱਸਦੇ ਨੇ ਕਿ ਮਨੁੱਖ ਦੀ ਕੀ ਹਾਲਤ ਹੈ। ਮਨੁੱਖ ਤੇ ਕਹਿੰਦੇ ਨੇ ਹੋਰ ਪਾਸੇ ਲੱਗਾ ਹੈ। ਦੇਖ ਕੁਟੰਬ ਮੋਹ ਲੋਭਾਣਾ, ਮਨੁੱਖ ਦੀ ਨਿਗਾਹ ਦੂਰ ਤੱਕ ਨਹੀਂ ਜਾਂਦੀ, ਬੜੀ ਛੋਟੀ ਨਿਗਾਹ ਹੈ। ਦੇਖਦਾ ਆਪਣੇ ਕੁਟੰਬ ਨੂੰ, ਆਪਣੇ ਪਰਿਵਾਰ ਨੂੰ, ਪਰਿਵਾਰ ਤੱਕ ਜਾਂਦੀ ਨਿਗਾਹ, ਪਰਿਵਾਰ ਦੇ ਮੋਹ ਵਿੱਚ ਹੀ ਫਸ ਜਾਂਦਾ, ਉਸ ਤੋਂ ਅੱਗੇ ਦ੍ਰਿਸ਼ਟੀ ਜਾਂਦੀ ਕੋਈ ਨਹੀਂ। ਜਿਤਨੇ ਯਤਨ ਨੇ ਤੁਹਾਡੇ ਆਪਣੇ ਆਪ ਦਾ ਪੇਟ ਪੂਜਣ ਦੇ ਜਾਂ ਪਰਿਵਾਰ ਦਾ, ਇਸ ਤੋਂ ਵੱਧ ਤੇ ਅੱਗੇ ਮਨੁੱਖ ਲੰਘਦਾ ਹੀ ਨਹੀਂ। ਜ਼ਿਆਦਾ ਜ਼ਿਆਦਾ ਜੇ ਬੀਵੀ ਬੱਚੇ ਦੀ ਪ੍ਰਤਿਪਾਲਣਾ ਤੋਂ ਅੱਗੇ ਸੋਚੋਗੇ ਤੇ ਭੈਣ ਭਰਾ ਦਾ, ਮਾਂ ਬਾਪ ਦਾ ਸੋਚ ਲਓਗੇ, ਇਸ ਤੋਂ ਵੱਧ ਕੋਈ ਨਹੀਂ। ਉਹ ਵੀ ਥੋੜਾ ਬਹੁਤ ਜੇ ਕਿਸੇ ਦੇ ਸੁਮਤ ਆਵੇ ਤੇ। ਕਿਸੇ ਨੇ ਸੋਚਿਆ ਕਦੇ ਵੀ ਕਿ ਗੁਆਂਢੀ ਹੈ, ਇਹ ਵੀ ਪ੍ਰਭੂ ਦਾ ਬੰਦਾ ਹੈ, ਮੈਂ ਇਸਦਾ ਵੀ ਕੁਛ ਮੋਹ ਕਰ ਲਵਾਂ, ਇਹ ਅੱਜ ਵਿਚਾਰਾ ਬੇਵਸ ਹੈ, ਇਸ ਕੋਲ ਨੌਕਰੀ ਨਹੀਂ ਹੈ, ਇਹ ਭੁੱਖਾ ਮਰ ਰਿਹਾ, ਮੈਂ ਇਹਨੂੰ ਕੁਛ ਦੇ ਦੇਵਾਂ। ਇੱਥੇ ਤੇ ਠੀਕ ਹੈ, ਸਰਕਾਰ ਦਿੰਦੀ ਹੈ, ਸਾਡੇ ਮੁਲਕਾਂ 'ਚ ਤਾਂ ਇਹੋ ਜਿਹਾ ਨਹੀਂ ਨਾ ਪ੍ਰਬੰਧ। ਕਿੰਨਿਆਂ ਕੁ ਨੂੰ ਵੇਖਿਆ ਕਿ ਗੁਆਂਢੀ ਦੇ ਬੱਚਿਆਂ ਨੂੰ ਵੀ ਖਵਾਉਂਦਾ ਹੈ। ਨਰਕ ਦੇ ਖਾਲੀ ਹੋ ਜਾਣੇ ਚਾਹੀਦੇ ਨੇ ਮੇਰੇ ਘਰ, ਉੱਥੇ ਤਾਂ ਕੋਈ ਵੀ ਨਹੀਂ ਜਾਂਦਾ ਬੰਦਾ, ਸਾਰੇ ਸਵਰਗ ਹੀ ਪਹੁੰਚਦੇ ਨੇ। ਕਹਿੰਦੇ ਨੇ ਕਿ ਦੇਖ ਕੁਟੰਬ ਮੋਹ ਲੋ ਬਾਣਾ, ਚਲਦਿਆਂ ਨਾਲ ਨਾ ਜਾਈ। ਜਿਸ ਦਿਨ ਇੱਥੋਂ ਚਲਾਣਾ ਕਰਨਾ ਹੈ, ਇਹਨਾਂ ਚੋਂ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ, ਨਾਲ ਨਹੀਂ ਜਾਣਾ ਤੋਂ ਪਾਵੇ ਹੈ ਕਿ ਉੱਥੇ ਅੱਗੇ ਜੋ ਭੁਗਤਣਾ ਪੈਣਾ ਜੀਵਾਤਮਾ ਨੂੰ, ਉਹ ਕਿਸੇ ਨੇ ਵੰਡਾਣਾ ਨਹੀਂ। ਅੱਗੇ ਤੋਂ ਭਾਵ ਇਹ ਨਹੀਂ ਕਿ ਉੱਤੇ ਕੋਈ ਕਚਹਿਰੀ ਬੈਠੀ ਹੈ ਤੇ ਉੱਤੇ ਦੰਡ ਲਾਉਣ ਵਾਲੇ ਬੈਠੇ ਨੇ। ਭਾਵ ਕੀ, ਜਿਹੜੇ ਸੁਭਾਅ ਪਕਾ ਲਏ ਨੇ, ਦ੍ਰਿੜ ਕਰ ਲਏ ਨੇ, ਜੋ ਆਤਮਾ ਨੇ ਸੰਗ੍ਰਹਿ ਕਰ ਲਿਆ ਉਹ ਨਾਲ ਜਾਏਗਾ। ਆਤਮਾ ਫਿਰ ਜਨਮ ਲਏਗੀ, ਫਿਰ ਮੰਦਾ ਕਰੇਗਾ, ਮੰਦੇ ਦਾ ਨਤੀਜਾ ਫਿਰ ਮੰਦਾ ਨਿਕਲੇਗਾ, ਫਿਰ ਮੰਦਾ ਭੋਗੇਗਾ, ਫਿਰ ਸਜ਼ਾ। ਤੋ ਸਤਿਗੁਰੂ ਸੇਵ ਗੁਣ ਨਿਧਾਨ ਪਾਇਆ। ਹਾਂਜੀ,
ਸਤਿਗੁਰ ਸੇਵ ਗੁਰ ਨਿਧਾਨ ਪਾਇਆ, ਤਿਸ ਕੀ ਕੀਮ ਨਾ ਪਾਈ।
ਲੇਕਿਨ ਜੇ ਕੋਈ ਸਤਿਗੁਰੂ ਸੇਵ, ਗੁਰੂ ਦੀ ਸੇਵਾ ਕਰਕੇ ਨਿਧਾਨ ਪਾਇਆ, ਨਿਧਾਨ ਕਹਿੰਦੇ ਨੇ ਖਜ਼ਾਨਾ, ਸ਼ਬਦ ਰੂਪੀ ਖਜ਼ਾਨਾ ਜੇ ਕੋਈ ਹਾਸਲ ਕਰ ਲਵੇ ਗੁਰੂ ਦੀ ਸੇਵਾ ਕਰਕੇ, ਤਿਸ ਕੀ ਕੀਮ ਨਾ ਪਾਈ। ਐਸੇ ਮਨੁੱਖ ਦੀ ਕੀਮਤ ਪਾਈ ਨਹੀਂ ਜਾ ਸਕਦੀ। ਜਿਹੜਾ ਮਨੁੱਖ ਜਿਸਨੇ ਜ਼ਿੰਦਗੀ ਇਸ ਤਰ੍ਹਾਂ ਬਿਤਾਈ ਕਿ ਗੁਰੂ ਦੇ ਲੜ ਲੱਗ ਕੇ ਸ਼ਬਦ ਰੂਪੀ ਸੇਵ ਕਮਾਈ, ਜਿਹਨੇ ਸ਼ਬਦ ਨੂੰ ਪੜਿਆ ਡੇੜਿਆ ਔਰ ਆਪਣੀ ਜ਼ਿੰਦਗੀ ਜਿਸਨੇ ਸ਼ਬਦ ਅਨੁਸਾਰ ਹੁਕਮ ਅਨੁਸਾਰ ਬਦਲੀ, ਕਹਿੰਦੇ ਨੇ ਉਸ ਮਨੁੱਖ ਦੀ ਕੀਮਤ ਪਾਈ ਨਹੀਂ ਜਾ ਸਕਦੀ। ਤਿਸ ਕੀ ਕੀਮ, ਕੀਮ ਤੋਂ ਭਾਵ ਕੀਮਤ, ਨਾ ਪਾਈ, ਕੋਈ ਨਹੀਂ ਪਾ ਸਕਦਾ ਉਹਦੀ ਕੀਮਤ। ਹਾਂਜੀ,
ਪ੍ਰਭ ਸਖਾ ਹਰ ਜਿਉ ਮੇਰਾ ਅੰਤੇ ਹੋਏ ਸਖਾਈ।
ਪ੍ਰਭ ਸਖਾ ਹਰ ਜਿਉ ਮੇਰਾ ਅੰਤੇ ਹੋਏ ਸਖਾਈ। ਪ੍ਰਭ ਪ੍ਰਭੂ, ਸਖਾ ਕਹਿੰਦੇ ਨੇ ਮਿੱਤਰ, ਦੋਸਤ। ਪ੍ਰਭ ਸਖਾ ਹਰ ਜਿਉ ਮੇਰਾ, ਈਸ਼ਵਰ ਤੇ ਮੇਰਾ ਮਿੱਤਰ ਹੈ। ਮਿੱਤਰ ਕੌਣ ਆਖ ਸਕਦਾ ਹੈ? ਮਿੱਤਰ ਤੇ ਉਹੀ ਆਖ ਸਕਦਾ ਹੈ ਜੋ ਜੁੜਿਆ ਪਰਮੇਸ਼ਰ ਨਾਲ, ਜਿਸਨੇ ਜਾਣਿਆ ਸ਼ਬਦ ਦੇ ਦੁਆਰਾ ਉਸਨੂੰ, ਉਹ ਆਖ ਸਕਦਾ ਹੈ ਕਿ ਪ੍ਰਭੂ ਮੇਰਾ ਮਿੱਤਰ ਹੈ। ਜਿਸਦੀ ਅੱਖ ਖੁੱਲੀ ਹੈ ਉਸਨੇ ਇਹ ਜਾਣਿਆ, ਪ੍ਰਭ ਸਖਾ ਹਰ ਜੀਓ ਮੇਰਾ। ਔਰ ਉਹ ਆਖ ਰਿਹਾ ਹੈ ਅੰਤੇ ਹੋਏ ਸਖਾਈ, ਉਹ ਜਾਣਦਾ ਹੈ ਕਿ ਉਹ ਮੇਰਾ ਮਿੱਤਰ ਪ੍ਰਭੂ ਅੰਤ ਵੇਲੇ ਮੇਰਾ ਸਹਾਈ ਹੋਏਗਾ, ਮੇਰੀ ਮਦਦ ਕਰੇਗਾ। ਇਹ ਵਿਸ਼ਵਾਸ ਜਿਸ ਦੇ ਮਨ ਵਿੱਚ ਹੈ, ਇਹ ਉਸ ਦੀ ਧਾਰਨਾ ਹੈ। ਜਿਸਨੇ ਕੁਝ ਕਮਾਈ ਕੀਤੀ ਹੈ, ਇਹ ਉਹਦੇ ਲਫ਼ਜ਼ ਨੇ। ਹਾਂਜੀ,
ਪੇਯੜੇ ਜਗ ਜੀਵਨ ਦਾਤਾ, ਮਨ ਮੁਖੀ ਪਤ ਗਵਾਈ।
ਪੇਯੜੇ ਜਗ ਜੀਵਨ ਦਾਤਾ, ਮਨ ਮੁਖੀ ਪਤ ਗਵਾਈ। ਤੋਂ ਕਹਿੰਦੇ ਨੇ ਪੇਯੜੇ ਇਸ ਪੇਕੇ ਘਰ ਵਿੱਚ, ਜਿਨ੍ਹਾਂ ਨੇ ਜਗਜੀਵਨ ਦਾਤਾ ਨੂੰ ਨਹੀਂ ਚੇਤੇ ਕੀਤਾ, ਇਸ ਪੇਕੇ ਘਰ ਵਿੱਚ ਜਿਨ੍ਹਾਂ ਨੇ ਉਸਨੂੰ ਨਹੀਂ ਸਿਮਰਿਆ, ਮਨਮੁਖੀ ਐਸੇ ਮਨਮੁਖੀਆਂ ਨੇ ਪਤ ਗਵਾਈ, ਇੱਜ਼ਤ ਗਵਾ ਲਈ। ਹੁਣ ਤੁਸੀਂ ਆਖੋਗੇ ਪੇਯੜੇ ਜਗਜੀਵਨ ਦਾਤਾ, ਮਨਮੁਖੀ ਪਤ ਗਵਾਈ। ਇਹਨਾਂ ਚ ਇਹ ਸਾਰੀ ਤੁਕ ਚ ਕਿਤੇ ਕੋਈ ਐਸਾ ਲਫ਼ਜ਼ ਨਹੀਂ ਆਇਆ ਜਿੱਥੇ ਲਿਖਿਆ ਹੋਵੇ ਕਿ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ। ਤੇ ਤੁਸੀਂ ਕਿੱਥੋਂ ਜੋੜ ਲਿਆ? ਆਖੋਗੇ ਨਾ, ਪੁੱਛੋਗੇ ਨਾ, ਕੋਈ ਲਫ਼ਜ਼ ਨਹੀਂ ਜਿੱਥੇ ਜੋ ਇਹ ਦੱਸਦਾ ਹੋਵੇ ਕਿ ਚੇਤੇ ਨਹੀਂ ਕੀਤਾ, ਯਾਦ ਨਹੀਂ ਕੀਤਾ।
ਮਨਮੁਖੀ,
ਇਹ ਜਿਹੜੇ ਦੋ ਲਫ਼ਜ਼ ਨੇ ਨਾ, ਮਨਮੁਖੀ ਪਤ ਗਵਾਈ, ਇਹ ਦੱਸਦੇ ਨੇ ਕਿ ਇਹ ਗੱਲ ਹੋ ਰਹੀ ਹੈ ਜਿਸਨੇ ਯਾਦ ਨਹੀਂ ਕੀਤਾ। ਕਿਉਂਕਿ ਮਨਮੁਖ ਹੁੰਦਾ ਹੈ ਆਪਣੇ ਮਨ ਪਿੱਛੇ ਤੁਰਨ ਵਾਲਾ, ਉਹ ਨਹੀਂ ਯਾਦ ਕਰਦਾ। ਤੇ ਪਤ ਗਵਾਈ, ਇੱਜ਼ਤ ਗਵਾ ਲਈ, ਇੱਜ਼ਤ ਗਵਾ ਲਈ ਦੱਸਦਾ ਹੈ ਕਿ ਉਸਨੇ ਯਾਦ ਨਹੀਂ ਕੀਤਾ, ਤਦ ਇੱਜ਼ਤ ਗਵਾਈ। ਤੋਂ ਆਖ ਰਹੇ ਨੇ ਪੇਕੇ ਘਰ, ਭਾਵ ਇਸ ਜਗਤ ਵਿੱਚ, ਇਸ ਸੰਸਾਰ ਵਿੱਚ, ਜਿਸਨੇ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ, ਉਹਨੇ ਆਪਣੀ ਇੱਜ਼ਤ ਗਵਾ ਲਈ। ਹਾਂਜੀ,
ਬਿਨ ਸਤਿਗੁਰ ਕੋ ਮਗ ਨਾ ਜਾਣੇ, ਅੰਧੇ ਠੌਰ ਨਾ ਕਾਈ।
बिन सतगुरु को मग न जाने। मग मग किंजे ने राह नू रस्ता, बिन सतगुरु को मग न जाने। गुरु तो बिना कोई उसनू पाउण दा राह नहीं जानदा। बिन सतगुरु को मग न जाने, अंधा ठौर ना काई। और जिन गुरु नहीं मिलिया वो ते इंजे जमे अन्ना है। और उसका कोई ठिकाना नहीं, ठौर के नहीं ठिकाना, ठौर ना काई कोई, काई कोई। और जिसनु गुरु नहीं मिलिया उसकी हालत इंज है जिवे अन्ना है, उसका कोई ठिकाना ही नहीं। आ जमीन ते सफर करिए ते रस्ते बने ने, थां थां ते बोर्ड लगे ने कि ऐ रस्ते ते जाओ, इन्ने मील जाओ, इस दिशा में जाओ, फलाना शहर आ जाएगा, फलाना आ जाएगा, इतने मील बाकी ने, ये भी लिखिया। आकाश विच जाने ने हवाई जहाज, उन्होंने भी दिशावां हैं। इतों तक के जड़े पंछी उड़दे ने, जांदे ने एक मुल्क तो पार दूजे कई मुल्कां तक, उन्हां लई भी मार्गदर्शन है। कहिंदे ने कुछ मैगनैटिक वेव्स ने जिहड़ियां गाइड कर दियां ने, राह दिखांदियां ने पंछियां नूं। पानी च जा रहे जहाजां नूं भी, जिथे राह कोई नहीं पानी च, उत्थे उन्हां नूं भी पता लग जांदा है। मैगनैटिक नीडल्स ने दसण वालियां, कंपसिस जिहनूं कहिंदे आ। और जदों कंपसिस नहीं सन, पुराने मिलाते सितारियां तो ही अंदाजा ला देंदे सन किहड़े किस पासे जाना, किस पासे जाना। लेकिन एक परमेशर तक पहुंचण दा राह है, इसते निशानी कोई नहीं। गुरु तो सिवा कोई राह नहीं दस सकदा। जिसने पा लिया है अगे, ओही राह दस सकदा है कि राह की है। तो कहिंदे ने इसलिए गुरु दा होना बड़ा जरूरी है, गुरु दा मिलना बहुत जरूरी है। हां जी,
हर सुख दाता मन नहीं वसिया, अंत गया पछताई।
हर सुख दाता मन नहीं वसिया, अंत गया पछताई। हरी जो सुखां दा दाता है, जदों ए मन विच नहीं वसदा, मनुख अंत वेले अखीर वेले गया पछताई, पछता के तुरदा। और होश अखीरले दम तक ही, अखीरले दम ही आउंदी है कि जीवन ते गया। अखीरलियां कड़ियां जिंदगी दियां उदों ही महसूस हुंदा है इंसान नूं, जदों अगला किनारा नेड़े आ जांदा है, दिसदा है कि ए हुण छुट रहा है। फिर अंदरों आत्मा आवाज देंदी है, दसदी है कि ए ते एवें गवा लिया। हां जी,
पेयड़े जग जीवन दाता गुरमती मन वसाया।
पेयड़े जग जीवन दाता गुरमती मन वसाया। इस संसार विच, इस पेके घर विच जिन्हां नूं गुरु मिल गया, उन्हां ने जग जीवन दाता ईश्वर नूं गुरमती गुरु दी मत द्वारा मन वसाया, मन विच वसा लिया। तुसी अज पोती लै करी बैठे अज। हां हां जी हां जी,
अनदिन भगती करे दिन राती, होमे मोह चुकाया।
अनदिन भगती करे दिन राती, होमे मोह चुकाया। जड़ा लग गया गुरु दे नाल, गुरु दे लड़, अनदिन अन दिन हर रोज, अन दिन कहिंदे ने हर रोज, ओ हर रोज भगती करे दिन राती। क्योंकि उसनूं सोझी आ गई, उसनूं पता लग गया कि जीवन मिलिया किस लिए है। उसनूं असलियत दा पता लग गया कि एक एक ਲਮਾਂ ਵੀ ਇਹ ਜ਼ਿੰਦਗੀ ਦਾ ਐਵੇਂ ਗੁਜ਼ਾਰ ਲੈਣਾ, ਇਹ ਤੇ ਧੋਖੇ ਵਿੱਚ ਆ ਜਾਣਾ। ਉਹ ਤੇ ਅਨ ਦਿਨ ਭਗਤੀ ਕਰੇ ਦਿਨ ਰਾਤੀ, ਉਹ ਤੇ ਦਿਨ ਰਾਤੀ ਜ਼ਿੰਦਗੀ ਇਸੇ ਪਾਸੇ ਲਾ ਦਿੰਦਾ। ਉਹ ਕਹਿੰਦੇ ਇਹ ਜ਼ਿੰਦਗੀ ਮਿਲੇ ਹੀ ਇਸੇ ਖਾਤਰ ਹੈ। ਇਹਦਾ ਤੇ ਇੱਕ ਲਮਾਂ ਵੀ ਗਾਉਣ ਜੋਗਾ ਨਹੀਂ ਹੈ। ਉਹ ਦਿਨ ਰਾਤ ਭਗਤੀ ਵਿੱਚ ਲੱਗਦਾ, ਅਣ ਦਿਨ ਭਗਤੀ ਕਰੇ ਦਿਨ ਰਾਤੀ। ਹੋ ਮੈਂ ਮੋਹ ਚੁਕਾਇਆ, ਅੰਦਰੋਂ ਹੰਕਾਰ, ਮੈਂ ਮੇਰੀ ਮੇਰੀ ਦਾ ਜੋ ਮੋਹ ਹੈ ਇਹ ਉਸਨੇ ਚੁਕਾ ਦਿੱਤਾ, ਭਾਵ ਛੱਡ ਦਿੱਤਾ, ਚੁਕਾਇਆ ਛੋੜ ਦਿੱਤਾ। ਉਹਨੂੰ ਪਤਾ ਲੱਗ ਗਿਆ ਕਿ ਮੇਰੀ ਕੁਛ ਚੀਜ਼ ਹੈ ਹੀ ਨਹੀਂ ਸੰਸਾਰ ਵਿੱਚ, ਇੱਕ ਦਿਨ ਸਭ ਕੁਛ ਛੱਡ ਕੇ ਚਲੇ ਜਾਣਾ ਹੈ, ਤਾਂ ਮੇਰੀ ਤਾਂ ਕੁਛ ਹੈ ਹੀ ਨਹੀਂ, ਔਰ ਕਦੋਂ ਚਲੇ ਜਾਣਾ ਇਹ ਵੀ ਪਤਾ ਨਹੀਂ, ਤਾਂ ਮੇਰੀ ਮੇਰੀ ਕਰਨ ਦਾ ਫਾਇਦਾ ਕੁਛ ਨਹੀਂ। ਅਨ ਦਿਨ ਭਗਤੀ ਕਰੇ ਦਿਨ ਰਾਤੀ। ਹੋ ਮੈਂ ਮੋਹ ਚੁਕਾਇਆ, ਮੋਹ ਚੁਕਾ ਕੇ ਸੰਸਾਰ ਦਾ ਆਪਣੇ ਮਨ ਵਿੱਚੋਂ ਉਹ ਭਗਤੀ ਚ ਜੁੜ ਜਾਂਦਾ। ਹਾਂਜੀ,
ਜਿਸ ਸਿਉ ਰਾਤਾ ਤੈ ਸੋ ਹੋਵੇ ਸੱਚੇ ਸੱਚ ਸਮਾਇਆ।
ਜਿਸ ਸਿਉ ਰਾਤਾ, ਜਿਸ ਪਿਆਰੇ ਦੇ ਰੰਗ ਵਿੱਚੋਂ ਰੰਗਿਆ ਗਿਆ, ਰਾਤਾ ਰੰਗਿਆ ਗਿਆ, ਜਿਸ ਅਕਾਲ ਪੁਰਖ ਦੇ ਰੰਗ ਵਿੱਚੋਂ ਰੰਗਿਆ ਗਿਆ, ਜਿਸ ਸਿਉ ਰਾਤਾ, ਸਿਉ ਦਾ ਮਤਲਬ ਨਾਲ, ਜਿਸ ਪਿਆਰੇ ਦੇ ਰੰਗ ਨਾਲ ਉਹ ਰੰਗਿਆ ਗਿਆ, ਤੈਸੋ ਹੋਵੇ, ਉਹ ਜਿਹਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਭਾਵ ਉਹੀ ਗੁਣ ਆਪਣੇ ਵਿੱਚ ਟਿਕਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਹੜੇ ਗੁਣ ਪਰਮਾਤਮਾ ਦੇ ਉਸਨੇ ਜਾਣੇ ਨੇ ਗੁਰੂ ਪਾਸੋਂ, ਉਹੀ ਗੁਣ ਆਪਣੀ ਜ਼ਿੰਦਗੀ ਚ ਉਤਾਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਵੀ ਛੋਟੇ ਰੂਪ ਵਿੱਚ ਪਰਮਾਤਮਾ ਬਣਨ ਦੀ ਕੋਸ਼ਿਸ਼ ਕਰਦਾ ਹੈ। ਜੇ ਪਰਮਾਤਮਾ ਦਿਆਲੂ ਹੈ ਤੇ ਉਹ ਦਇਆ ਧਾਰਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਉਹ ਰਹਿਮ ਦਿਲ ਹੈ ਤੇ ਆਪ ਉਹ ਵੀ ਰਹਿਮ ਹਿਰਦੇ ਚ ਧਾਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਉਹ ਬਖਸ਼ਿੰਦ ਹੈ ਤੇ ਮਨੁੱਖ ਵੀ ਦੂਸਰਿਆਂ ਨੂੰ ਬਖਸ਼ਣ ਦੀ ਕੋਸ਼ਿਸ਼ ਕਰਦਾ ਹੈ ਕਿ ਜੇ ਕਿਸੇ ਨਾਲ ਦੁਸ਼ਮਣੀ ਹੈ ਰੱਖਣੀ ਨਹੀਂ, ਬਖਸ਼ ਦਿਓ, ਭੁਲਾ ਦਿਓ। ਜੇ ਪ੍ਰਭੂ ਦਾਤਾ ਹੈ, ਦੇਣ ਵਾਲਾ ਹੈ, ਵੱਡਾ ਦਿਲ ਰੱਖਦਾ ਹੈ ਤੇ ਮਨੁੱਖ ਵੀ ਫਿਰ, ਭਗਤ ਵੀ ਫਿਰ ਵੱਡਾ ਦਿਲ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਹ ਸਾਰੇ ਗੁਣ ਜੋ ਦੇਖਦਾ ਹੈ ਪਰਮੇਸ਼ਰ ਦੇ ਵਿੱਚ, ਜੋ ਗੁਰੂ ਨੇ ਦੱਸੇ ਨੇ, ਉਹੀ ਗੁਣ ਉਹ ਆਪਣੀ ਜ਼ਿੰਦਗੀ ਚ ਧਾਰਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਜਿਸ ਸਿਉਂ ਰਾਤਾ, ਜਿਸ ਦੇ ਪਿਆਰ ਦੇ ਵਿੱਚ ਉਹ ਭਗਤ ਰੰਗਿਆ ਗਿਆ ਹੈ, ਤੈਸੋ ਹੋਵੇ, ਉਹ ਤੇ ਉਹ ਜਿਹਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਉਹ ਜਿਹਾ ਹੋ ਜਾਣਾ ਚਾਹੁੰਦਾ ਹੈ। ਸੱਚਾ ਸੱਚ ਸਮਾਇਆ, ਉਹ ਤੇ ਨਾਮ ਦੇ ਰਾਹੀਂ, ਸੱਚ ਆਖਦੇ ਨਾਮ, ਸੱਚੇ ਨਾਮ ਰਾਹੀਂ ਉਹ ਸੱਚੇ ਪ੍ਰਭੂ ਦੇ ਵਿੱਚ ਸੁਰਤ ਜੋੜ ਲੈਂਦਾ ਹੈ। ਜਿੱਥੇ ਲਫ਼ਜ਼ ਸਮਾਇਆ ਆਵੇ ਨਾ, ਜਾਂ ਸਮਾਏ ਸਮਝ ਲੈਣਾ, ਸੁਰਤ ਜੋੜਨੀ, ਸਮਾਇਆ ਸਮਾਏ ਸੁਰਤ ਜੋੜ, ਉਹ ਨਾਮ ਰਾਹੀਂ ਉਸ ਸਦਾ ਸਿਰ ਪ੍ਰਭੂ ਨਾਲ ਸੁਰਤ ਜੋੜ ਲੈਂਦਾ, ਭਾਵ ਉਹਦਾ ਧਿਆਨ ਹੀ ਹਮੇਸ਼ਾ ਈਸ਼ਵਰ ਵਿੱਚ ਰਹਿੰਦਾ। ਹਾਂਜੀ,
ਆਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦੀ ਵਿਚਾਰ।
ਆਪੇ ਨਦਰ ਕਰੇ, ਨਦਰ ਆਖਦੇ ਨੇ ਬਖਸ਼ਿਸ਼, ਆਪੇ ਨਦਰ ਕਰੇ, ਬਖਸ਼ਿਸ਼ ਉਹ ਮਾਲਕ ਆਪ ਹੀ ਕਰਦਾ ਹੈ। ਭਾਉ ਲਾਏ, ਭਾਉ ਆਖਦੇ ਨੇ ਪ੍ਰੇਮ ਨੂੰ, ਪ੍ਰੇਮ ਵੀ ਉਹ ਆਪ ਲਾਉਂਦਾ ਹੈ। ਪ੍ਰੇਮ ਕੁਦਰਤ ਦੀ ਦੇਣ ਹੈ, ਇਸੇ ਲਈ ਆਖਿਆ ਭਾਉ ਲਾਏ। ਤੁਸੀਂ ਸੋਚਦੇ ਹੋ ਕਈ ਵਾਰੀ ਕਿ ਪ੍ਰੇਮ ਪੈਦਾ ਕੀਤਾ ਜਾ ਸਕਦਾ ਹੈ, ਪ੍ਰੇਮ ਪੈਦਾ ਨਹੀਂ ਕੀਤਾ ਜਾ ਸਕਦਾ, ਪ੍ਰੇਮ ਕੀਤਾ ਨਹੀਂ ਜਾ ਸਕਦਾ, ਪ੍ਰੇਮ ਹੋ ਜਾਇਆ ਕਰਦਾ ਹੈ। ਪ੍ਰੇਮ ਬਖਸ਼ਿਸ਼ ਹੈ ਪਰਮਾਤਮਾ ਦੀ। ਲੱਖ ਯਤਨ ਕਰੋ ਕਿਸੇ ਨਾਲ ਪ੍ਰੇਮ ਕਰਨ ਦੀ, ਤੁਸੀਂ ਨਹੀਂ ਕਰ ਪਾਓਗੇ। ਪ੍ਰੇਮ ਦਾਤੇ ਦੀ ਬਖਸ਼ਿਸ਼ ਹੈ। ਦਾਤਾ ਜਦੋਂ ਤੁਹਾਡਾ ਮਨ ਬਦਲੇਗਾ, ਦਿਲ ਬਦਲੇਗਾ, ਪ੍ਰੇਮ ਉਤਰੇਗਾ। ਪ੍ਰੇਮ ਦਾਤੇ ਦੀ ਬਖਸ਼ਿਸ਼, ਕਈ ਵੇਖੇ ਨੇ ਹਿਰਦੇ ਪ੍ਰੇਮ ਤੋਂ ਸਖਣੇ, ਸਖਤ ਕਠੋਰ ਹਿਰਦੇ। ਸਭ ਕੁਛ ਹੈ ਲੇਕਿਨ ਪਿਆਰ ਨਹੀਂ। ਵੇਖੋਗੇ ਇਤਨੇ ਸਖੜੇ ਨੇ ਪਿਆਰ ਤੋਂ ਮੂੰਹੋਂ ਬੋਲਣਗੇ ਖਰਬਾ, ਨਾ ਸਿਰਫ ਪਰਾਇਆਂ ਲਈ, ਘਰ ਬਾਲ ਬੱਚੇ ਬੀਵੀ ਹੈਨ, ਲੇਕਿਨ ਰਤਾ ਮਾਤਰ ਵੀ ਪ੍ਰੇਮ ਨਹੀਂ। ਨਾ ਸਮਝ ਲੈਣਾ ਕਿ ਉਹ ਤੇ ਮੋਹ ਛੱਡ ਬੈਠੇ ਨੇ, ਤੇ ਮੋਹ ਤਿਆਗਣ ਵਾਲੀ ਚੀਜ਼ ਹੈ, ਉਹ ਮੋਹ ਵਰਗੀ ਗੱਲ ਨਹੀਂ, ਉੱਥੇ ਪ੍ਰੇਮ ਹੀ ਹੈ ਨਹੀਂ। ਔਰ ਮੋਹ ਤੇ ਪ੍ਰੇਮ ਨੂੰ ਕਦੇ ਗਲਤ ਕਰਕੇ ਇੱਕ ਨਾ ਮੰਨ ਲੈਣਾ। ਮੋਹ ਤੇ ਚਿੱਕੜ ਹੁੰਦਾ ਹੈ, ਪ੍ਰੇਮ ਤੇ ਪਵਿੱਤਰ ਚੀਜ਼ ਹੈ। ਔਰ ਪ੍ਰੇਮ ਜਿਹੜਾ ਹੁੰਦਾ ਹੈ ਅਕਾਰਨ ਪ੍ਰੇਮ ਹੁੰਦਾ ਹੈ। ਜਿਸ ਪ੍ਰੇਮ ਨਾਲ ਕਾਰਨ ਜੁੜ ਗਿਆ ਉਹ ਪ੍ਰੇਮ ਪ੍ਰੇਮ ਹੀ ਨਹੀਂ, ਉਹ ਤੇ ਮਹਿਲਾ ਹੋ ਗਿਆ। ਪ੍ਰੇਮ ਉਹ ਜਿਹੜਾ ਅਕਾਰਨ ਪੈਦਾ ਹੋਵੇ, ਜਿਸ ਨਾਲ ਕੋਈ ਕਾਰਨ ਨਹੀਂ ਜੁੜਿਆ। ਜੇ ਪਰਮੇਸ਼ਰ ਨਾਲ ਪ੍ਰੇਮ ਤੁਸੀਂ ਕਹਿੰਦੇ ਹੋ ਕਿ ਲਾਇਆ ਹੈ, ਮੰਨ ਲਓ ਤੁਸੀਂ ਲਾਇਆ ਹੈ ਪ੍ਰੇਮ, ਲੱਗਦਾ ਨਹੀਂ ਇਸ ਤਰ੍ਹਾਂ ਪਰ ਮੰਨ ਲਓ ਲਾਇਆ ਹੈ, ਪਰ ਨਾਲ ਉਸ ਪ੍ਰੇਮ ਦੀ ਕੋਈ ਮੰਗ ਹੈ ਤਾਂ ਪ੍ਰੇਮ ਦੇ ਨਾਲ ਕਾਰਨ ਜੁੜ ਗਿਆ। ਰੋਜ਼ ਗੁਰਦੁਆਰੇ ਆਉਂਦੇ ਹੋ ਇਹ ਸੋਚ ਕੇ ਕਿ ਹੇ ਰੱਬਾ ਕੋਈ ਚੰਗੀ ਜਿਹੀ ਨੌਕਰੀ ਦੇ ਦੇ, ਕੋਈ ਗੁਰਦੁਆਰੇ ਆਉਂਦਾ ਹੇ ਰੱਬਾ ਇੱਕ ਸੋਹਣਾ ਜਿਹਾ ਮਕਾਨ ਦੇ ਦੇ, ਕੋਈ ਆਉਂਦਾ ਹੇ ਰੱਬਾ ਔਲਾਦ ਮਿਲ ਜਾਣੀ, ਕਾਰਨ ਜੁੜ ਗਿਆ ਇੱਕ ਤੋ ਅਕਾਰਨ ਪ੍ਰੇਮ ਨਹੀਂ, ਕਾਰਨ ਨਾਲ ਜੁੜ ਗਿਆ। ਔਰ ਐਸਾ ਪ੍ਰੇਮ ਵੀ ਛੇਤੀ ਧੁੰਦਲਾ ਪੈ ਜਾਂਦਾ ਹੈ, ਛੇਤੀ ਰੰਗ ਛੱਡ ਜਾਂਦਾ ਹੈ, ਕਾਰਨ ਪੂਰਿਆ ਹੁੰਦਿਆਂ ਹੀ ਉਹ ਪ੍ਰੇਮ ਵੀ ਮੁੱਕ ਜਾਏਗਾ। ਉਹ ਭਗਤੀ ਇਸੇ ਤਰ੍ਹਾਂ ਜਿਹੜੀ ਕਾਰਨ ਨਾਲ ਜੁੜੀ ਆ ਉਹ ਵੀ ਫਿੱਕੀ ਪੈ ਜਾਏਗੀ, ਜਿੱਦਣ ਕਾਰਨ ਪੂਰਾ ਹੋ ਗਿਆ ਉਹ ਭਗਤੀ ਵੀ ਫਿੱਕੀ ਪੈ ਜਾਏਗੀ। ਪ੍ਰੇਮ ਨਾਲ ਕੋਈ ਕਾਰਨ ਨਹੀਂ ਹੁੰਦਾ, ਜੋ ਪ੍ਰੇਮ ਅਕਾਰਨ ਹੋਵੇ, ਜੋ ਭਗਤੀ ਅਕਾਰਨ ਹੋਵੇ, ਕਿਸੇ ਕਾਰਨ ਨਾਲ ਨਾ ਜੁੜੀ ਹੋਵੇ ਉਹੀ ਭਗਤੀ। ਆਪੇ ਨਜ਼ਰ ਕਰੇ ਭਾਉ ਲਾਏ, ਭਾਉ ਕਹਿੰਦੇ ਨੇ ਪ੍ਰੇਮ ਨੂੰ, ਜਦੋਂ ਬਖਸ਼ਿਸ਼ ਕਰਦਾ ਹੈ ਤੇ ਪ੍ਰੇਮ ਲਾਉਂਦਾ ਹੈ। ਗੁਰ ਸ਼ਬਦੀ ਵਿਚਾਰ ਔਰ ਗੁਰੂ ਦੇ ਸ਼ਬਦ ਨੂੰ ਜਦੋਂ ਕੋਈ ਵਿਚਾਰਦਾ ਹੈ, ਗੁਰੂ ਦੇ ਸ਼ਬਦ ਦੇ ਵਿਚਾਰ ਕਰਕੇ ਆਪਣੇ ਆਪ ਨੂੰ ਬਦਲਦਾ ਹੈ, ਤਾਂ ਮਾਲਕ ਦੀ ਕਿਰਪਾ ਹੁੰਦੀ ਹੈ, ਤਾਂ ਪ੍ਰੇਮ ਦਾ ਕਿਣਕਾ ਹਿਰਦਾ ਕੋਮਲ ਹੋ ਜਾਂਦਾ ਹੈ, ਪੱਥਰ ਦਿਲ ਜਿਹੜਾ ਹੈ ਪਿਘਲ ਜਾਂਦਾ ਹੈ, ਫਿਰ ਮਾਲਕ ਉਸ ਪ੍ਰੇਮ ਦੀ ਬਖਸ਼ਿਸ਼ ਕਰਦਾ ਹੈ। ਉਹ ਜਿਹੜਾ ਪ੍ਰੇਮ ਹੈ ਉਹ ਰੰਗ ਲਿਆਉਂਦਾ ਹੈ। ਆਪੇ ਨਜ਼ਰ ਕਰੇ ਭਾਉ ਲਾਏ, ਪ੍ਰੇਮ ਵੀ ਉਹੀ ਲਾਉਂਦਾ ਹੈ। ਗੁਰ ਸ਼ਬਦੀ ਵਿਚਾਰ ਕਦੋਂ, ਜਦੋਂ ਤੁਸੀਂ ਗੁਰੂ ਸ਼ਬਦ ਦੀ ਵਿਚਾਰ ਕਰਦੇ ਹੋ। ਤਾਂ ਗੁਰੂ ਸ਼ਬਦ ਦੀ ਵਿਚਾਰ ਕਿਵੇਂ ਤਬਦੀਲੀ ਲਿਆਉਂਦੀ ਹੈ, ਕਿਉਂਕਿ ਗੁਰੂ ਦੇ ਸ਼ਬਦ ਦੀ ਜਿਹੜੀ ਵਿਚਾਰ ਹੈ ਨਾਲ ਵਿਚਾਰ ਸ਼ਬਦ ਲਿਖਿਆ। ਵਿਚਾਰ ਭਾਵ ਸਮਝਣਾ, ਬੂਝ ਸਮਝ। ਜਦੋਂ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਹੋ, ਗੁਰੂ ਦਾ ਹੁਕਮ ਸਮਝਦੇ ਹੋ, ਜੀਵਨ ਬਦਲਦਾ ਹੈ, ਅੰਦਰ ਬਦਲਦਾ ਹੈ। ਔਰ ਜਦੋਂ ਬਦਲੇਗਾ ਇਹ ਕਠੋਰ ਹਿਰਦਾ ਮੋਮ ਦਿਲ ਹੋਵੇਗਾ, ਫਿਰ ਈਸ਼ਵਰ ਦੀ ਬਖਸ਼ਿਸ਼ ਹੈ, ਫਿਰ ਪਿਆਰ ਵਸਦਾ ਆ ਕੇ, ਫਿਰ ਪਿਆਰ ਅੰਦਰ ਵਰੇਗਾ। ਔਰ ਜਦੋਂ ਹੀ ਇਹ ਪਿਆਰ ਦੀ ਦਾਤ ਮਿਲ ਜਾਏ, ਫਿਰ ਇਹੀ ਜਿਹੜਾ ਕੁਮਲਾਇਆ ਹਿਰਦਾ ਇਹੀ ਵਿਗਸਦਾ ਹੈ। ਇਸੇ ਨੂੰ ਕਹਿੰਦੇ ਨੇ ਕਿ ਅੰਦਰ 100 ਪੰਖੜੀਆਂ ਵਾਲਾ ਕਮਲ ਖਿੜ ਗਿਆ। ਲਿਖਿਆ ਹੁੰਦਾ ਨਾ ਧਰਮ ਗ੍ਰੰਥਾਂ ਚ, 100 ਪੰਖੜੀਆਂ ਵਾਲਾ ਕਮਲ ਅੰਦਰ ਖਿੜ ਗਿਆ, ਵਿਗਸ ਗਿਆ। ਤਾਂ ਕੀ ਅੰਦਰ ਐਕਚੁਅਲ ਕੋਈ ਕਮਲ ਉੱਗਦਾ? ਉਹ ਕਮਲ ਕੀ ਹੈ? ਉਹ ਪਿਆਰ ਨਾਲ ਖਿੜਿਆ ਹੋਇਆ ਹਿਰਦਾ, ਉਹ ਆਨੰਦ ਨਾਲ ਜਿਹੜਾ ਖਿੜ ਗਿਆ ਤੁਹਾਡਾ ਹਿਰਦਾ, ਉਹੀ ਕਮਲ ਹੈ। ਉਸੇ ਨੂੰ ਆਖਿਆ 100 ਪੰਖੜੀਆਂ ਵਾਲਾ ਕਮਲ, ਉਹੀ ਸੁੰਦਰ ਕਮਲ ਹੈ। और चेते रखना एक कमल फुल इसका दृष्टांत कई बार आया है बाणी च और एवे नहीं कर दिता दृष्टांत दे दिता बड़ा डूंगा दृष्टांत है बड़ा चुन के दिता है भगता ने गुरुआ ने कमल पैदा होंदा है चिकड़ विच लेकिन उतां उठता है चिकड़ तो पानी गंदे पानी तो भी उतां उठ जाता है और खिड़दा है जड़ा चिकड़ विच ने मनुख नू एक ऐसो जी देंदा कमल जीना तुसी भी चिकड़ विच ही है संसारे चिकड़ है बारकी नहीं है काम क्रोध लोभ मोह हंकार मैली मैल परी पई है गंदी गंद भरिया पिया है चिकड़ी है चारे पासे संसार विच निगाह मारो गंदे लोग नजर आ रहे ने चिकड़ी है लेकिन गंदिया नाल नफरत ना करो इस चिकड़ विच ही जीना है इससे चो ही कमल प्रगट है उस कमल नू जो खुराक मिल रही है उस दियां जड़ां नू चिकड़ विचों ही मिल रही है चिकड़ नू निंदो ना चिकड़ विच ही जीना है लेकिन जिवें कमल निर्लेप हो जाता है उचा उठ जाता है चिकड़ तो इस तरह तुसी भी उत्ते उठ जाना है चिकड़ तो भाव चिकड़ च लिबड़ना नहीं संसार विच ही कमाई करनी है विच ही गुजरान करना है सब नाल मिलना मिलाना है लेकिन बुराई तो उचा उठ जाना है और निर्लेप है कमल कदे देखिया पानी दी बूंद तक पत्तियां ते नहीं रहेगी पानी डिगेगा तुबका पानी दा गोल हो जाएगा हौली हौली सरक जाएगा और हाथ लाके देखो पंखड़ी नू बिल्कुल सुखी है इसी तरह ये लोभ मोह हंकार इसकी वाछड़ तुहाडे ते हुंदी रहे पर तुसी निर्लेप रहो इसी लई ये प्रतीक चुने ने और कहिंदे ने हिरदा भी तुहाडा इसी तरह खिड़े जिस तरह कमल फुल खिड़ जांदा है प्यार उस परमात्मा दा इस तरह वरसे तुहाडे हिरदे च के तुसी भी खिड़ जाओ ये जिंदगी कुछ मुरझाए मुरझाए तरीके नाल कुछ गमगीन हो के कुछ उदास रह के गालण वाली नहीं है ईश्वर का आनंद है उदासी नहीं है वो तो खुशी नाल भर देंदा है प्रेम ते खुशी है ये तो आनंद ते एक वड्डा हुलारा है ये जड़े तुहानू भगत जन दिसदे ने बाहरों बेशक जीवन कितना सादा है तुहानू लगदा है कि ते बड़े उदास उदास जी रहे ने पर अंदर ते ऐसा खेड़ा है जो तुसी कदे उसका क्यास ही नहीं कर सकते तुसी वेख ही नहीं सकते हो की आनंद है अंदर जो खेड़ा है उन्होंने ओही असली सुख है ओही असली चैन है ओ खेड़ा ओही प्रभु दी देन है उसनू आनंद आखीर है तो आपे नजर करे भाव लाए गुर शबनी विचार हाँ जी
सतगुर सेविया सेविये सहज उपजे होमे तृष्णा मार
सतगुरु सेवी है जे गुरु नु चेते करी है सहज उपजे सहज कहते ने अडोल अवस्था जे गुरु दी दसी हुई सिखिया तुसी अपना लाओ गुरु दा दिता होया शब्द कमाओ तो हुंदा की है कहते ने मन अडोल हो जांदा है मन अंदर टिक जांदा है मन दी पटकना मुक जांदी है मन जड़ा बाहर नू दौड़दा सी अगे हुण दौड़दा नहीं उसनू आखदे ने सहज सहज दा मतलब ही हुंदा है मन दा टिकाओ अंदर लिया डोल अवस्था उसनू आखदे ने सहज तो सहज उपजै उपजै पैदा हुंदा है मन दी अडोल अवस्था बन जांदी है मन दी पटकना मुक जांदी है और नाल हुंदा की है होमै तृष्णा जाए हुण हंकार तृष्णा वगैरह है तुहानू सतानगियां नहीं हंकार तृष्णा वगैरह ऐसे जड़े पंज अपराधी ने ये तुहानू सतानगे नहीं मन तुहाडा टिक जाएगा हां जी
हर गुण ताता सद मन वसै सच रखिया उरधार
ਹਰ ਗੁਣਦਾਤਾ ਸਦ ਮਨ ਵਸੈ। ਔਰ ਜਿਸਦਾ ਹਿਰਦਾ ਇੱਕ ਵਾਰੀ ਖਿੜ ਜਾਏ ਹਰੀ ਦਾਤਾ ਤੇ ਸਦਾ ਹੀ ਉਹਦੇ ਮਨ ਵਿੱਚ ਵਸਦਾ ਹੈ, ਸਦਾ ਹੀ ਉਸਦਾ ਟਿਕਾਓ ਅੰਦਰ ਹੈ, ਉਹ ਮਹਿਸੂਸ ਕਰਦਾ ਹੈ। ਜਿਸ ਦੇ ਅੰਦਰ ਇਹ ਸਹਿਜ ਅਵਸਥਾ ਆ ਗਈ ਉਹ ਪ੍ਰਭੂ ਦੀ ਹੋਂਦ ਅੰਦਰ ਹਮੇਸ਼ਾ ਦੇਖ ਰਿਹਾ ਹੈ, ਦੂਸਰੇ ਨੂੰ ਕੀ ਨਜ਼ਰ ਆਏਗਾ, ਉਸਨੂੰ ਆਪ ਨੂੰ ਪ੍ਰਤੀਤ ਹੋਏਗਾ। ਹਰ ਗੁਣਦਾਤਾ ਸਦ ਸਦਾ ਮਨ ਵਸੈ, ਸੱਚ ਰੱਖਿਆ ਉਰਧਾਰ। ਉਰਧਾਰ ਉਰ ਕਹਿੰਦੇ ਨੇ ਹਿਰਦੇ ਨੂੰ, ਉਸਨੇ ਤੇ ਪਰਮੇਸ਼ਰ ਨੂੰ ਉਸਦੇ ਸੱਚੇ ਨਾਮ ਨੂੰ ਹਿਰਦੇ ਚ ਟਿਕਾ ਕੇ ਰੱਖ ਲਿਆ, ਹਿਰਦੇ ਚ ਹੀ ਆ ਗਿਆ, ਪ੍ਰਗਟ ਹੋ ਗਿਆ। ਸੀ ਅੱਗੇ ਹੀ ਸੀ, ਹੁਣ ਦਿਸ ਪਿਆ। ਬੁੱਧ ਨੂੰ ਕਿਸੇ ਨੇ ਪੁੱਛਿਆ ਜਦ ਪ੍ਰਾਪਤੀ ਹੋਈ, ਕਹਿਣ ਲੱਗੇ ਕੀ ਵੇਖਿਆ ਤੁਸੀਂ, ਕੀ ਮਿਲਿਆ, ਕੀ ਪ੍ਰਾਪਤੀ ਹੋਈ, ਕੀ ਪਾਇਆ, ਕੀ ਮਿਲਿਆ। ਬੁੱਧ ਆਖਣ ਲੱਗੇ ਕੁਛ ਨਹੀਂ ਮਿਲਿਆ, ਜੋ ਅੱਗੇ ਹੀ ਮਿਲਿਆ ਹੋਇਆ ਸੀ ਉਸਨੂੰ ਅੱਜ ਪਹਿਚਾਨਿਆ, ਜੋ ਅੱਗੇ ਹੀ ਅੰਦਰ ਸੀ ਉਸਨੂੰ ਅੱਜ ਪਛਾਣਿਆ, ਅੱਜ ਪਤਾ ਲੱਗਾ ਕਿ ਜਿਸ ਦੀ ਭਾਲ ਕਰ ਰਿਹਾ ਸੀ ਉਹ ਅੰਦਰ ਹੀ ਸੀ, ਅੱਜ ਤੱਕ ਉਸਨੂੰ ਪਹਿਚਾਨ ਨਹੀਂ ਸੀ ਪਾਇਆ। ਤੋ ਉਹ ਹਿਰਦੇ ਦੇ ਵਿੱਚ ਉਸ ਦਿਨ ਪ੍ਰਗਟ ਹੋ ਜਾਂਦਾ ਹੈ ਜਿਸ ਦਿਨ ਗੁਰੂ ਦਾ ਸ਼ਬਦ ਤੁਸੀਂ ਕਮਾਉਂਦੇ ਹੋ, ਸ਼ਬਦ ਕਮਾ ਕਮਾ ਕੇ ਜਿਸ ਦਿਨ ਅਕਾਲ ਪੁਰਖ ਦੀ ਬਖਸ਼ਿਸ਼ ਪੈਦਾ ਕਰ ਲੈਂਦੇ ਹੋ, ਉਸ ਦਿਨ ਉਹ ਹੀ ਅੰਦਰ ਨਜ਼ਰ ਆ ਜਾਂਦਾ ਹੈ। ਢੂੰਡਣ ਬਾਹਰ ਕਿਸ ਨੂੰ ਜਾਈਦਾ, ਢੂੰਡੀ ਤਾਂ ਉਸ ਨੂੰ ਹੈ ਜਿਹੜਾ ਗੁਆਚਿਆ ਹੋਵੇ। ਤੇ ਪਾਤਸ਼ਾਹ ਤੇ ਥਾਂ ਥਾਂ ਤੇ ਕਹਿੰਦੇ ਨੇ ਕਿ ਉਹ ਤੇ ਮਾਲਕ ਦੇ ਹਿਰਦੇ ਚ ਹੀ ਵਸਦਾ। ਹਾਂਜੀ,
ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ।
ਪ੍ਰਭ ਮੇਰਾ ਸਦਾ ਨਿਰਮਲਾ ਪਵਿੱਤਰ, ਪ੍ਰਭੂ ਪਵਿੱਤਰ ਹੈ। ਪਵਿੱਤਰ ਨੂੰ ਪਾਉਣ ਲਈ ਮਨ ਪਵਿੱਤਰ ਕਰਨਾ ਪਏਗਾ, ਕਿਉਂਕਿ ਜੇ ਮਨ ਅਪਵਿੱਤਰ ਹੈ ਤੇ ਉੱਥੇ ਪਵਿੱਤਰ ਚੀਜ਼ ਕਿਵੇਂ ਟਿਕੇਗੀ। ਉਹ ਪਵਿੱਤਰ ਨੂੰ ਦੇਖਣ ਲਈ ਮਨ ਪਵਿੱਤਰ ਕਰਨਾ ਪਏਗਾ। ਪ੍ਰਭੂ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ। ਜਦ ਮਨ ਦਾ ਸ਼ੀਸ਼ਾ ਸਾਫ਼ ਕਰੋਗੇ ਉਹ ਦਿਸ ਜਾਏਗਾ, ਅੰਦਰ ਹੀ ਹੈ। ਮਨ ਨਿਰਮਲ ਨਹੀਂ ਹੋਇਆ ਉਹ ਦਿਸ ਨਹੀਂ ਰਿਹਾ। ਜਿਸ ਦਿਨ ਇਹ ਮਨ ਦਾ ਸ਼ੀਸ਼ਾ ਸਾਫ਼ ਹੋਵੇ, ਇਹ ਮੈਲ ਨਿਕਲ ਜਾਏ, ਉਹ ਅੰਦਰ ਜੋ ਬੈਠਾ ਹੀ ਹੈ ਉਹ ਦਿਸ ਪਾਏਗਾ। ਨਿਰਮਲ ਦਾ ਔਰ ਮੈਲ ਦਾ ਕੋਈ ਮੇਲ ਨਹੀਂ, ਨਿਰਮਲ ਔਰ ਮੈਲ ਇਕੱਠੇ ਵਸ ਹੀ ਨਹੀਂ ਸਕਦੇ। ਇੱਕ ਪਾਸੇ ਗੰਦਾ ਪਾਣੀ, ਇੱਕ ਪਾਸੇ ਸਾਫ਼ ਹੈ, ਮਿਲਾ ਦੇ ਉਹ ਜਿਹੜਾ ਸਾਫ਼ ਹੈ ਉਹ ਵੀ ਗੰਦਾ ਹੋ ਜਾਏਗਾ। ਕੋਈ ਪਰਮਾਤਮਾ ਬਾਹਰ ਤੇ ਨਹੀਂ, ਆਤਮ ਹੀ ਇਤਨੀ ਪਵਿੱਤਰ ਹੋ ਜਾਂਦੀ ਹੈ ਕਿ ਉਹ ਪਰਮਾਤਮ ਹੋ ਜਾਂਦੀ ਹੈ, ਵਡਹੰਸ ਹੋ ਜਾਂਦੀ ਹੈ। ਤੇ ਹੁਣ ਇਹ ਤੇ ਹੋ ਨਹੀਂ ਸਕਦਾ ਕਿ ਥੋੜੀ ਜਿਹੀ ਆਤਮਾ ਪਵਿੱਤਰ ਹੋਵੇ ਤੇ ਥੋੜੀ ਜਿਹੀ ਅਪਵਿੱਤਰ ਹੋਵੇ, ਇਹ ਲਈ ਕੋਈ ਨਹੀਂ। ਇਹ ਤੇ ਨਿਰਮਲ ਹੋਣਾ ਪਏਗਾ, ਮੈਲ ਛੱਡਣੀ ਪਏਗੀ। ਤੋ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ। ਤੋ ਬੁੱਧ ਦੇ ਲਫ਼ਜ਼ ਬੜੇ ਸੱਚੇ ਨੇ, ਉਹ ਤੇ ਸਦਾ ਹੀ ਪਾਇਆ ਸੀ, ਅੰਦਰ ਹੀ ਸੀ, ਕੁਛ ਨਵਾਂ ਨਹੀਂ ਮਿਲਿਆ, ਉਹ ਤੇ ਅੱਗੇ ਹੀ ਸੀ, ਲੇਕਿਨ ਅੱਜ ਬੁੱਝਿਆ ਉਸਨੂੰ, ਅੱਜ ਦੇਖ ਪਾਇਆ ਉਸਨੂੰ ਬੁੱਧ ਨੇ ਆਖਿਆ। ਅੱਜ ਅੱਖ ਖੁੱਲੀ, ਅੱਜ ਜਾਣਿਆ ਕਿ ਉਹ ਕੀ ਹੈ। ਹਾਂਜੀ,
ਨਾਮ ਨਿਧਾਨ ਹਰ ਮਨ ਵਸੈ ਹੋਮੈ ਦੁੱਖ ਸਭ ਜਾਏ।
ਨਾਮ ਨਿਧਾਨ ਹਰ ਮਨ ਵਸੈ ਹੋਮੈ ਦੁੱਖ ਸਭ ਜਾਏ। ਜਦੋਂ ਨਾਮ ਰੂਪੀ ਖਜ਼ਾਨਾ, ਨਿਧਾਨ ਆਖਦੇ ਨੇ ਖਜ਼ਾਨੇ ਨੂੰ, ਹਰ ਮਨ ਵਸੈ, ਨਾਮ ਰੂਪੀ ਖਜ਼ਾਨਾ ਇਸ ਦੇ ਰਾਹੀਂ ਹਰੀ ਜਦੋਂ ਮਨ ਵਿੱਚ ਵਸ ਜਾਏ, ਹਉਮੈ ਦੁੱਖ ਸਭ ਜਾਏ, ਹੰਕਾਰ ਵਗੈਰਾ, ਹੰਕਾਰ ਤੋਂ ਪੈਦਾ ਹੋਏ ਦੁੱਖ ਇਹ ਸਭ ਦੂਰ ਹੋ ਜਾਂਦੇ ਨੇ। ਹਾਂਜੀ,
ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਹਾਰ ਰਹਿ ਜਾਓ।
सतगुर शब्द सुनाया हों सद भले हारे जाऊं। गुरु ने मैनू शब्द दी दात दिती, शब्द सुनाया शब्द दी दात दिती, नाम दी बख्शिश मेरे ते की थी जिस राही मिलिया जा सकता है, इस करके मैं गुरु तो बलिहारे जाना। हां
अपने मन चित कहे कहाए बिन गुर आप न जाई।
अपने मन चित कहे कहाए बिन गुर आप ना जाई। अपने मन चित कहे कहाए, अपने मन विच कितने ही कोई जतन कर लवे, अपने हृदय विच कोई कितने ही जतन कर लवे, अपने मन चित कहे कहाए कितनी पूजा पाठ कर लवे, कहीं जने कुछ नहीं बन पाएगा जब तक हंकार नहीं जाना। बिन गुर आप ना जाई, आप कहीं जने हंकार नू, अपने तुसी कितने ही एफर्ट्स कर लाओ, वो हंकार अंदर जड़ा तोड़ा हौमे है वो तुसी तोड़ नहीं सकोगे। हंकार अपना टूटेगा नहीं, हंकार टूटेगा किस तरह, कहीं जने बिन गुर आप ना जाई, आप तो पाओ हंकार, एडे नू कन्ना पप्पे नू थले औंकड़ लगा है, इस आप दा मतलब है हंकार। बिना गुरु तो हंकार नहीं टूटेगा, और हंकार टूटे तो बिना वो पा नहीं सकते उसने। ए मैं मेरी दी हंगता जा नहीं सकती तोड़ी अपनी मेहनत नाल, तो गुरु दी लोड़ है, गुरु तो बिना नहीं टूटती, गुरु तोड़ेगा। हां
हर जियो भगती वचल सुखदाता कर कृपा मन वसाई।
हर जियो भगती वचल सुखदाता कर कृपा मन वसाई। हरि ईश्वर जो है भगती वचल है, भगती नू प्यार करने वाला, वचल कहते ने प्यार करने वाला, भगती वचल भगती नू प्यार करने वाला, ईश्वर नू भगती नाल प्यारे, ओ जो सुखां दा दाता है उसनों भगती नाल प्यारे, तो कर कृपा मन वसाई, जिसते ओ कृपा करे उस दे मन विच ओ भगती वसाउंदा है, उनु भगती वल प्रेरदा है, उसनों प्रेरणा देंदा है कि तू भगती कर। हां जी
नानक सोबा सुरत दे प्रभ आपे गुरमुखी देव डियाई।
नानक सोबा सुरत दे प्रभ आपे गुरमुखी देव डियाई। सुरत जोड़न दी सोभा भी ओही, सुरत जोड़न दी जो समर्था ए ओही बख्शता है, आपे गुरमुखी दे वड्याई, गुरु दी सिख्या राही, गुरु की सिख्या कमाउन दी वड्याई भी वो तुहानू बख्शता है, भाव जदों तुसी गुरु की सिख्या कमाउने हो ते आदर मान पाउंदे हो, तो ये सब इस परमेश्वर की देन है। हां जी
श्री राग महला तीजा। होमे कर्म कमाव दे जम दंड लगे तिन आए।
होमे कर्म कमाव दे जम दंड लगे तिन आए। होमे कहते ने हंकार, जड़े हंकार दे कर्म करदे ने, हंकार कमाउंदे ने। हौ मैं कर्म कमाउंदे, ऐसे कर्म कमाउने जिन्ना राही हंकार प्रगट होंदा है, जड़े ऐसे कर्म करदे ने कहिंदे ने जम डंड लगाए ते ना आए। जमा दा डंडा उन्हां दे सिर विच लगदा है, तो इत्थे आखदे आं इह जम डंड ते प्रतीक है, इक तरीका है कहण दा, तोड़े अपने कर्म ही जम डंड ने। माड़े का जो नतीजा माड़ा निकलता है वो ही डंडा जमा दा बन के तोड़े सिर विच वजदा है, वो ही जम डंड है। इथे ते आ हथ कर ते आ हथ पा, आ हथ कर्म कर दूसरे हथ उसका नतीजा पा, ਇਹ ਜ਼ਰੂਰ ਹੈ ਕਿ ਕਰਮ ਇੰਜ ਨੇ ਜਿਵੇਂ ਬੀਜ ਨੇ ਔਰ ਸਾਰੇ ਬੀਜ ਉਹਨਾਂ ਦਾ ਸਮਾਂ ਵੱਖੋ ਵੱਖਰਾ ਹੁੰਦਾ ਹੈ ਜਦੋਂ ਉਹ ਪੁੰਗਰਦੇ ਨੇ ਜਦੋਂ ਫੁੱਟਦੇ ਨੇ। ਮੈਂ ਦੇਖਿਆ ਅੱਡ ਅੱਡ ਬੂਟਿਆਂ ਦੇ ਬੀਜ ਕੋਈ ਦੋ ਦਿਨ ਚ ਪੁੰਗਰ ਆਉਂਦੇ ਨੇ ਕੋਈ ਤਿੰਨ ਚਾਰ ਦਿਨ ਲੱਗਦੇ ਨੇ ਕਈਆਂ ਨੂੰ ਕਈਆਂ ਨੂੰ ਹਫ਼ਤਾ ਲੱਗਦਾ ਹੈ ਕਈਆਂ ਨੂੰ ਮਹੀਨੇ ਲੱਗਦੇ ਨੇ ਔਰ ਐਸੇ ਵੀ ਬੀਜ ਵੇਖੇ ਨੇ ਜਿੰਨੇ ਸਾਲ ਸਾਲ ਬਾਅਦ ਉੱਗਦੇ ਨੇ ਕਈ ਕਈ ਸਾਲ ਬਾਅਦ ਉੱਗਦੇ ਨੇ। ਇਸੇ ਤਰ੍ਹਾਂ ਮਨੁੱਖਾਂ ਦੇ ਕਰਮ ਨੇ ਕਿਸ ਤਰ੍ਹਾਂ ਤੁਸੀਂ ਦ੍ਰਿੜ ਕੀਤਾ ਹੈ ਕਰਮ ਉਸਦਾ ਬੀਜ ਅੰਦਰ ਕਿਤਨਾ ਕੁ ਪੱਕਿਆ ਹੈ ਉਸਦੇ ਆਧਾਰ ਤੇ ਉਸਦਾ ਫਲ ਹੈ। ਕਦੋਂ ਬੀਜ ਪੁੰਗਰੇਗਾ ਪੁੰਗਰ ਕੇ ਬਿਰਛ ਬਣ ਕੇ ਤੇ ਫਿਰ ਤੁਹਾਨੂੰ ਉਸਦਾ ਫਲ ਮਿਲੇਗਾ ਤੁਹਾਨੂੰ ਕੀ ਪਤਾ ਹੈ। ਅੱਜ ਚੋਰ ਜਿਹੜਾ ਚੋਰੀ ਕਰ ਆਉਂਦਾ ਹੈ ਵੇਖਦਾ ਕੁਛ ਨਹੀਂ ਹੋਇਆ ਬਸ ਇਹ ਸਮਝ ਲਓ ਕਿ ਉਹ ਹਜੇ ਬੀਜ ਫੁੱਟਿਆ ਨਹੀਂ ਫੁੱਟ ਕੇ ਉਹਨੇ ਬਿਰਛ ਬਣਨਾ ਹੈ ਉਸ ਬਿਰਛ ਨੂੰ ਕਦੇ ਫਲ ਲੱਗਣਾ ਹੈ। ਚੰਗੇ ਬੀਜ ਵੀ ਬੀਜ ਸਕਦੇ ਹੋ ਮਾੜੇ ਵੀ ਬੀਜ ਬੀਜ ਸਕਦੇ ਹੋ ਔਰ ਚੰਗਿਆਂ ਦੇ ਫਲ ਚੰਗੇ ਨਿਕਲਦੇ ਨੇ ਮਾੜਿਆਂ ਦੇ ਮਾੜੇ ਨਿਕਲਦੇ ਨੇ। ਇਸੇ ਕਰਕੇ ਆਖਿਆ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਨਾ। ਇਹ ਸਾਰੇ ਜਿਹੜੇ ਕਰਮ ਨੇ ਇਹ ਬੀਜ ਨੇ ਲੇਕਿਨ ਮਨੁੱਖ ਬੀਜ ਬੀਜਦਾ ਹੈ ਪੈੜੇ ਤੇ ਸੁੱਖਾਂ ਦੀ ਭਾਲ ਕਰਦਾ ਹੈ ਅੰਮ੍ਰਿਤ ਫਲ ਮਿਲਣ ਕਹਿੰਦੇ ਨੇ ਨਿਆਉ ਕਿੱਥੋਂ ਦਾ ਇਹ ਕਿੱਥੇ ਦਾ ਨਿਆਂ ਹੈ। ਬੀਜੇ ਬਿਖ ਜ਼ਹਿਰ ਬੀਜੇ ਤੇ ਮੰਗੇ ਅੰਮ੍ਰਿਤ ਔਰ ਆਸ ਰੱਖੇ ਕਿ ਅੰਮ੍ਰਿਤ ਫਲ ਲੱਗਣ ਇਹ ਅੱਕ ਦੇ ਬੂਟੇ ਨੂੰ। ਦੇਖੋ ਇਹ ਕੈਸਾ ਨਿਉਂ ਹੈ ਮਨੁੱਖ ਦਾ ਕਰਮ ਤੇ ਭੈੜੇ ਕਰ ਰਿਹਾ ਹੈ ਪਰ ਕਹਿੰਦਾ ਫਲ ਚੰਗੇ ਲੱਗਣ। ਪਰ ਹੋਣਾ ਕੀ ਹੈ ਕਹਿੰਦੇ ਨੇ ਮਨ ਦੇ ਕਰਮ ਹੈ ਤੇ ਜਮਾਂ ਦਾ ਡੰਡਾ ਪਏਗਾ ਸਿਰ ਚ ਪਾਵ ਫਲ ਉਹਦਾ ਮਾੜਾ ਹੀ ਨਿਕਲੇਗਾ ਨਤੀਜਾ ਭੈੜਾ ਹੀ ਨਿਕਲੇਗਾ। ਹਾਂਜੀ
ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇ ਤੀਲੀ ਵਲਾਏ
ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇਤੀ ਲਿਵਲਾਏ ਜੋ ਗੁਰੂ ਦੀ ਸਿੱਖਿਆ ਤੇ ਤੁਰਦੇ ਨੇ ਸ਼ਬਦ ਨਾਲ ਜੁੜਦੇ ਨੇ ਸੇ ਉਭਰੇ ਉਹ ਕਰਮਾਂ ਤੋਂ ਹੀ ਉੱਚਾ ਉੱਠ ਜਾਂਦੇ ਨੇ ਉਭਰੇ ਉਤਾਂਹ ਉੱਠ ਗਏ ਉਹ ਨਾ ਚੰਗੇ ਕਰਮਾਂ ਨਾਲ ਜੁੜਦੇ ਨੇ ਨਾ ਮੰਦਿਆਂ ਨਾਲ ਜੁੜਦੇ ਨੇ ਇਹ ਤੁਹਾਨੂੰ ਦੱਸਦੇ ਆ ਉਹ ਤੇ ਕਰਮਾਂ ਤੋਂ ਹੀ ਉੱਚੇ ਉੱਠ ਜਾਂਦੇ ਨੇ ਉਹ ਕਹਿੰਦੇ ਨੇ ਅਸੀਂ ਕੁਝ ਕਰ ਹੀ ਨਹੀਂ ਮਾਲਕ ਕਰਾ ਰਿਹਾ। ਜਿਸ ਦਿਨ ਇਹ ਬਿਰਤੀ ਬਣ ਜਾਂਦੀ ਏ ਉਸ ਦਿਨ ਯਕੀਨ ਰੱਖਣਾ ਮਾੜਾ ਹੋਏਗਾ ਹੀ ਨਹੀਂ। ਇੱਥੇ ਤੱਕ ਜਦੋਂ ਬਿਰਤੀ ਬਣ ਜਾਏ ਉਦੋਂ ਮਾੜਾ ਹੋਣਾ ਹਟ ਜਾਂਦਾ ਹੈ ਲੇਕਿਨ ਇਤਨੀ ਸੁਰਤ ਉੱਤੇ ਉੱਤ ਚਲੇ ਜਾਂਦੀ ਹੈ। ਮਨੁੱਖ ਕਰਦਾ ਚੰਗਾ ਪਰ ਚੰਗੇ ਦਾ ਦਾਵਾ ਵੀ ਨਹੀਂ ਕਰਦਾ ਕਿ ਮੈਂ ਕੀਤਾ ਕਹਿੰਦਾ ਹੋ ਰਿਹਾ। ਔਰ ਇਹੀ ਚੀਜ਼ ਕ੍ਰਿਸ਼ਨ ਜੀ ਮਹਾਰਾਜ ਨੇ ਸਿਖਾਈ ਸੀ ਉਸ ਮਹਾਨ ਜੰਗ ਵੇਲੇ ਅਰਜੁਨ ਨੂੰ। ਅਰਜੁਨ ਤੀਰ ਕਮਾਨ ਲੈ ਕੇ ਖੜਾ ਹੈ ਅੱਗੋਂ ਦੁਸ਼ਮਣਾਂ ਤੇ ਚਲਾਉਣ ਲਈ ਤਿਆਰ ਨਹੀਂ ਆਖਦਾ ਅੱਗੇ ਭਰਾ ਹੀ ਖਲੋਤੇ ਨੇ ਕਿਸ ਤੇ ਚਲਾਵਾਂ ਕਿਵੇਂ ਚਲਾਵਾਂ। ਉਦੋਂ ਜੋ ਸਿੱਖਿਆ ਦਿੱਤੀ ਸੀ ਕ੍ਰਿਸ਼ਨ ਜੀ ਮਹਾਰਾਜ ਨੇ ਆਖਿਆ ਸੀ ਤੂੰ ਮੈਦਾਨੀ ਜੰਗ ਵਿੱਚ ਖੜਾ ਹੈ ਇਸ ਵੇਲੇ ਐਜ਼ ਏ ਵਾਰੀਅਰ ਖੜਾ ਐਜ਼ ਏ ਸੋਲਜਰ ਖੜਾ ਹੈ ਤੂੰ ਸਿਪਾਹੀ ਹੈ ਰਣ ਮੈਦਾਨ ਵਿੱਚ। ਅਗਰ ਤੇਰੇ ਮਨ ਚ ਇਹ ਧਾਰਨਾ ਹੋ ਜਾਏ ਕਿ ਕੁਛ ਮੇਰੇ ਤੋਂ ਹੋ ਨਹੀਂ ਰਿਹਾ ਕੁਛ ਕਰਾ ਹੀ ਰਿਹਾ ਉਹ ਆਪ ਹੀ ਕਰਾ ਰਿਹਾ ਕਰਮਾਂ ਤੋਂ ਉੱਤੇ ਉੱਠ ਜਾਣਾ ਕੀ ਚੰਗੀ ਕੀ ਮਾੜੀ ਜਿਸ ਦੀ ਬਿਰਤੀ ਉਹ ਹੋ ਜਾਏ ਜਿਸਦਾ ਅੰਦਰੋਂ ਚਿੱਤ ਨਿਰਮਲ ਹੋ ਜਾਏ ਇਤਨਾ ਕਿ ਉਹ ਸੋਚਣ ਲੱਗ ਪਏ ਕਿ ਸਭ ਕੁਛ ਪ੍ਰਭੂ ਦੇ ਹੱਥੋਂ ਹੋ ਰਿਹਾ ਉਹਦੇ ਹੱਥੋਂ ਅਵਲ ਤੇ ਬੁਰਾ ਹੋਏਗਾ ਨਹੀਂ ਪਰ ਜੇ ਬੁਰਾ ਹੋਏਗਾ ਤੇ ਉਹ ਪੁੰਨ ਵਰਗਾ ਹੀ ਹੋਏਗਾ ਉਹ ਬੁਰਾ ਵੀ ਪੁੰਨ ਹੋਏਗਾ। ਉਹ ਆਖਦੇ ਨੇ ਅਰਜੁਨ ਤੂੰ ਨਾ ਸੋਚ ਕੇ ਤੂੰ ਮਾਰਿਆ ਤੂੰ ਸੋਚੇ ਮਰੇ ਹੀ ਖੜੇ ਨੇ ਤੇਰੇ ਲਈ ਤੂੰ ਤੇ ਸਿਰਫ ਇੱਕ ਵਸੀਲਾ ਹੈ ਤੂੰ ਤੇ ਧੱਕਾ ਹੀ ਦੇਣਾ ਹੈ ਤੇ ਮੁਰਦੇ ਹੀ ਖਲੋਤੇ ਨੇ ਤੂੰ ਤੇ ਧੱਕਾ ਹੀ ਦੇਣਾ ਹੈ ਤੇ ਡਿੱਗੇ ਹੀ ਪਏ ਨੇ तू इंज जान ले रब दे मारे ही होए ने जिन्ह ने मरना है तेरे हथों वह मरे खड़ोते ने अगे इंज ही जान ले तू तू तो एक वसीला है और जड़ा अपने आप नू वसीला समझ ले ना कि कर रहा प्रभु मैं हाँ वसीला उस तो माड़ा होना हटी जाता है करेगा ही चंगा पर चंगे का दावा भी नहीं करेगा पुन पाप दोहां तो उच्चा उठ जाता है उसे नु कहिंदे ने निर्लेप हो जाता है कर्महीन हो जाता है उही ब्रह्म ज्ञानी उही दुख सुख तो उतां उठता है उसे नु आखीदा है निर्लेपता। हां जी जे सतगुर सेवन से उभरे जेड़े सतगुरु नु सेवदे ने गुरु दे शब्द राही जुड़दे ने गुरु नाल वह कहिंदे ने पापा पुन्ना तो कर्मा तो उच्चा उठ जांदे ने उन्हां दी ते लिव लगी है हर सेती लिव लाए लिव लग जांदी है प्रभु नाल ही वह ते वेख रहे ने प्रभु दा हाथ ही वह अपना हाथ किसी चीज वेखदे ही नहीं। हां जी
मन रे गुरमुखे नाम ते आए
ऐ मेरे मन गुरु दी सिख्या लै के तू उस ईश्वर दा नाम त्या। हां जी
तुर पूर्व करते लिख्या तिना गुरमत नाम समाए रहाओ
तुर तुरों पूर्व करते लिख्या पूर्व भाव पूर्व ले जन्मा दे कीते हुए संस्कार पूर्व पूर्व कहिंदे ने पास्ट पिछले जन्मा दे कीते हुए संस्कार तुर पूर्व तुसी कहोगे फिर करता क्यों लिखिया करता मैं ना करतार तुर पूर्व करता लिखिया जे कीते तुहाडे कर्म ने तुहाडे कीते कर्मां दे संस्कार ने ते रब विचों कित्थों आ गए तो कहिंदे ने हुक्म है रब दा ए संस्कार अगे जाने ए विधि जिहड़ी बनाई है संस्कारां दी कर्म कमा के संस्कार पकाउणे उहदा हुक्म है एक करते दी विधि है तो करतार दी विधि अनुसार उस दे हुक्म अनुसार पिछले जन्मां दे जो कीते कर्म उना दा संस्कार है ओ जो दो संस्कार जागदे ने तिना गुरमती नाम समाए ओ जो दो पले संस्कार जागदे ने पिछले जन्मां दे कुछ चंगे संस्कार जदो पुंगरदे ने फिर गुरमती गुरु दी मत लैंदा इंसान ते नाम समाए नाम राही ईश्वर नाल सुरत जोड़दा समाए फिर सुरत जोड़नी तो कई अगे भी दस्या समाए सुरत जोड़नी हुण मैं तुहानू दसा एक गल अज आपां 65 पन्ने कीते ने जिस दिन 100 पन्ना कर लिया ना फिर हौली हौली मदद मैं नाल करांगा लेकिन तुहातों अर्थ कराया करांगा और अज तुसी हस रहे हो कि नामुमकिन है औखा लगता है जदों मैं हेज शुरू किया सी उत्थे भी सारे बड़ा औखा लगता सी अज मेरे कल मेरे कुछ वीर इत्थे बैठे ने उन्होंने पूछो वो लग पए ने करन उन्होंने विच विच मैं मदद करदा सहायता करदा वो आप लग पए ने सो ख्याल हुण तो करो जिस दिन 100 पन्ना हो गया ना तुसी वेखना कि तुहानू सोचण दी उमें आदत पै जानी है तुसी आप करन लगोगे और यह औखा काम नहीं है। हां जी
फतेह पन्ना 64 ते अज आपां श्री गुरु अमरदास जी महाराज दी अष्टपदियां शुरू करनियां ने बाणी आरंभ करां इस तो पहलों कुछ वचन आखां आपां सारे जानदे हां कि गुरु नानक पातशाह ते तुरों बख्शिश सी मालक दी रहमत सी रूहानी तौर ते पढ़े पढ़ाए आए सन उन्हां नूं पढ़ाउण वाला कोई नहीं सी बाकी गुरु साहिबान एक दूजे दी मदद नाल روحانی پوڑی چڑھ دے رہے، لیکن کچھ گرو صاحبان وال نگاہ مارو تو ایک حقیقت بڑی نکھر آندی ہے۔ سری گرو امرداس جی دے جیون وال ویکھیے تا ویکھو گے کہ چھوٹی عمر تو ہی ماں باپ دا سایا چکیا گیا سی، نانا نانی نے پالیا، کنگلیاں ویچ کے چھوٹی عمر تو ہی گزارا کیتا، کسے سکول نہیں گئے، کسے مدرسے نہیں گئے، پر روحانی بانی رچنی کرنی راگاں وچ، راگاں وچ رچنا کرنی، راگاں دی بندش وچ بانی نو رچنا، خیالاں نو لیاونا، یہ عام انسان دا کام تے نہیں۔ ہوں کسے سکول نہیں گئے، مدرسے نہیں گئے، یہ سمجھ کتھوں اتری؟ اے بخشش اکال پرکھ دی ہی سی۔ کہن دا بھاو کی ہے، بانی تاں ترکی بانی ہے جس گرو صاحبان نے اچاری، اکال پرکھ دی میر ناری اچاری۔ ذرا آپاں پھر نگاہ ماریے چوتھی پادشاہ شری گرو رام داس جی مہاراج والا، وہ تو بہت سیانی عمرے شری گرو امرداس جی دی سیوا وچ آئے، بہت سیانی عمرے، اور کتے ذکر نہیں کہ گربانی دی سکھیا انہوں نے ہور پہلوں کتے لئی ہو گئے، کچھ وریاں وچ ہی بانی اچارن جوگے ہوئے، انہوں دی بھی رچنا کمال دی ہے، راگاں وچ بانی ہے، راگ کے تو سکھن نہیں سی گئے، راگ کسی نے سکھائے نہیں سی انہوں نے، پر راگاں وچ رچنا انہوں دی مل دی ہے۔ تو اے اکال پرخ دی بخشش ہی ہے جس دوارا اے بانی انہوں نے پھوری۔ تو آؤ انہوں نے اشٹپدیاں آپاں سرون کریے۔ سری راگ محلا تیجا کر پہلا اشٹپدیاں، پنا چونٹ دے، اے شبد ہے اک اونکار ستگر پرساد۔ گرمخی کرپا کرے بھکتی کی جائے، بن گر بھکتی نہ ہوئی۔ ہوں بھگت کی گل نہیں ہو رہی، دیکھو گل تو بھگتی کی ہے، بھگت نہ ہوئی تو نہیں بھگتی نہ ہوئی۔ آپے آپ میں لائے بوجھ ہے تاں نرمل ہووے کوئی، تاں نرمل ہووے کوئی، ہر جیو سچا سچی بانی شبدے ملاوا ہوئے، شبد ملاوا ہوئے تا بن جائے گا شبد نال ملاوا، شبد ملاوا ہوئے شبد راہی پربھو نال ملاوا۔ بھائی رے بھکتی ہین کاہے جگایا، پورے گر کی سیو نہ کینی برتھا جنم گوایا۔ رہاو آپے ہر جگ جیون داتا، آپے بخش ملائے جی جنت، اے کیا وچارے کیا کو آگ سنائے۔ گرمخی آپے دے وڈیائی، آپے سیو کرائے، دیکھ کٹمب مول بانا، چلدیاں نال نہ جائی، ستگر سیو گن ندھان پایا جس کی کیم نہ پائی۔ پرب سکھا ہر جیو میرا انتے ہوئے سکھائی، پی اڑا جگ جیون داتا منمکھی پت گوائی، بن ستگر کو مگ نہ جانے اندے ٹھور نہ کائی، ہر سکھ داتا منے نہیں وسیا انتے گیا پشتائی، پی اڑا جگ جیون داتا گرمتی منے وسایا، ان دن بھکتی کرے دن راتی ہوں میں مو چکایا، جسوں راتا تیسو ہووے سچے سچ سمایا، آپے نظر کرے پاؤ لائے گر شبدی بیچار، ਸਤਿਗੁਰ ਸੇਵੀਏ ਸਹਿਜ ਉਪਜੈ ਹਉਮੈ ਤ੍ਰਿਸ਼ਨਾ ਮਾਰ। ਹਰ ਗੁਣਦਾਤਾ ਸਦਮਨ ਵਸੈ ਸਚ ਰੱਖਿਆ ਉਰਧਾਰ। ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ, ਨਾਮ ਨਿਧਾਨ ਹਰਿ ਮਨ ਵਸੈ ਹਉਮੈ ਦੁੱਖ ਸਭ ਜਾਏ। ਸਤਿਗੁਰ ਸ਼ਬਦ ਸੁਣਾਇਆ ਹਉ ਸਦ ਬਲਿਹਾਰੈ ਜਾਉ, ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰ ਆਪ ਨ ਜਾਈ। ਹਜਿਓ ਭਗਤੀ ਵਛਲ ਸੁਖਦਾਤਾ ਕਰ ਕਿਰਪਾ ਮਨੈ ਵਸਾਈ। ਨਾਨਕ ਸ਼ੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖੀ ਦੇ ਵਡਿਆਈ। ਗੁਰਮੁਖੀ ਕਿਰਪਾ ਕਰੇ ਭਗਤੀ ਕੀ ਜੈ। ਬੇਨਤੀ ਕਰਾਂ ਕਿ ਸਾਰੇ ਸ਼ਬਦ ਵਿਚ ਗੁਰੂ ਦੇ ਲੜ ਲੱਗਣਾ ਜ਼ਰੂਰੀ ਦੱਸਿਆ ਹੈ, ਨਾਮ ਦਾ ਆਸਰਾ ਲੈਣਾ ਜ਼ਰੂਰੀ ਦੱਸਿਆ ਹੈ, ਔਰ ਨਾਲੋ ਨਾਲ ਮਨਮੁਖ ਤੇ ਗੁਰਮੁਖ ਦੀ ਗੱਲ ਕੀਤੀ ਹੈ। ਆਖਦੇ ਨੇ ਗੁਰਮੁਖੀ ਕਿਰਪਾ ਕਰੇ ਭਗਤੀ ਕੀ ਜਾਏ। ਗੁਰਮੁਖੀ ਆਖਿਆ ਗੁਰੂ ਦੀ ਸਿੱਖਿਆ ਦਿਵਾ ਕੇ, ਕਿਰਪਾ ਕਰੇ ਪਰਮੇਸ਼ਰ ਮਿਹਰ ਕਰਦਾ ਹੈ ਕਿਸ ਤੇ ਜੀਵ ਤੇ ਭਗਤੀ ਕੀ ਜਾ, ਫਿਰ ਜੀਵ ਤੋਂ ਭਗਤੀ ਹੁੰਦੀ ਹੈ। ਪ੍ਰਭੂ ਜਦੋਂ ਜੀਵ ਨੂੰ ਗੁਰੂ ਦੀ ਸਿੱਖਿਆ ਦਿਵਾ ਕੇ ਆਪਣੀ ਮਿਹਰ ਪ੍ਰਗਟ ਕਰਦਾ ਹੈ, ਤਦ ਸੇਵਕ ਤੋਂ ਪ੍ਰਭੂ ਜੀ ਦੀ ਭਗਤੀ ਹੋ ਸਕਦੀ ਹੈ। ਸਮਝਾਇਆ ਹੈ ਕਿ ਗੁਰੂ ਦੀ ਸਿੱਖਿਆ ਜ਼ਰੂਰੀ ਹੈ ਤੇ ਗੁਰੂ ਦੀ ਸਿੱਖਿਆ ਮਿਲਦੀ ਹੈ ਪ੍ਰਭੂ ਦੀ ਮਿਹਰ ਸਦਕਾ। ਜਦੋਂ ਕਿਸੇ ਜੀਵ ਤੇ ਮਿਹਰ ਹੁੰਦੀ ਹੈ, ਪ੍ਰਭੂ ਗੁਰੂ ਦੀ ਸਿੱਖਿਆ ਦਿਵਾਉਂਦਾ ਹੈ ਤੇ ਫਿਰ ਜੀਵ ਭਗਤੀ ਕਰਦਾ ਹੈ। ਗੁਰਮੁਖੀ ਕਿਰਪਾ ਕਰੇ ਭਗਤੀ ਕੀ ਜਾਏ, ਫਿਰ ਜੀਵ ਭਗਤੀ ਕਰਦਾ ਹੈ। ਬਿਨ ਗੁਰ ਭਗਤੀ ਨਾ ਹੋਈ, ਗੁਰੂ ਦੀ ਸਿੱਖਿਆ ਨਹੀਂ ਲਈ, ਗੁਰੂ ਦੇ ਲੜ ਨਹੀਂ ਲੱਗਾ ਤਾਂ ਭਗਤੀ ਹੋ ਨਹੀਂ ਸਕਦੀ। ਭਗਤੀ ਹੁੰਦੀ ਹੈ ਲਗਾਤਾਰ ਪ੍ਰੇਮ ਸਹਿਤ ਕੀਤੀ ਬੰਦਗੀ। ਐਸੀ ਬੰਦਗੀ ਤਾਂ ਉਦੋਂ ਹੀ ਹੋ ਸਕਦੀ ਹੈ ਜੇ ਬੰਦਾ ਗੁਰੂ ਦੇ ਲੜ ਲੱਗੇ, ਨਹੀਂ ਤਾਂ ਇੱਕ ਦੋ ਦਿਨ ਚੱਲਦੀ ਹੈ ਬੰਦਗੀ, ਫਿਰ ਰੁਕ ਜਾਂਦੀ ਹੈ, ਫਿਰ ਚੱਲਦੀ ਹੈ, ਫਿਰ ਰੁਕ ਜਾਂਦੀ ਹੈ, ਧੱਕਾ ਲਾ ਕੇ ਕਾਰ ਤੋਰੀ ਦੀ ਹੈ, ਫਿਰ ਰੁਕ ਜਾਂਦੀ ਹੈ। ਬਿਨ ਗੁਰ ਭਗਤੀ ਨਾ ਹੋਈ, ਗੁਰੂ ਦੇ ਲੜ ਲੱਗੇ ਬਿਨਾਂ ਭਗਤੀ ਹੁੰਦੀ ਹੀ ਨਹੀਂ। ਮੈਂ ਬੇਨਤੀ ਕਰਾਂ, ਭਗਤੀ ਹੁੰਦੀ ਹੈ ਲਗਾਤਾਰ ਪ੍ਰੇਮ ਸਹਿਤ ਬੰਦਗੀ ਕਰਨੀ। ਲਗਾਤਾਰਤਾ ਆਉਂਦੀ ਹੈ ਬੰਦਗੀ ਵਿੱਚ, ਔਰ ਨਾਲ ਇਹ ਬੰਦਗੀ ਹੁੰਦੀ ਹੈ ਪ੍ਰੇਮ ਨਾਲ। ਪ੍ਰੇਮ ਭੇਜੀ, ਬੱਧੀ ਰੁੱਧੀ ਨਹੀਂ, ਪ੍ਰੇਮ ਭਾਵਨਾ ਨਾਲ, ਅੰਦਰੋਂ ਉੱਠੀ, ਅੰਦਰੋਂ ਉੱਠੀ ਚਾਹਨਾ ਨਾਲ। ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਕੋਈ। ਆਪੇ ਆਪ, ਆਪੇ ਆਪੇ ਵਿੱਚ, ਸੈਲਫ ਵਿੱਚ, ਜੋਤ ਵਿੱਚ, ਅੰਦਰਲੇ ਵਿੱਚ, ਆਪ ਆਪਣਾ ਆਪ, ਆਪੇ ਆਪ ਗੁਰੂ ਦੇ ਆਪੇ ਵਿੱਚ ਕੋਈ ਆਪਣਾ ਆਪਾ ਮਿਲਾਉਣਾ ਸਿੱਖੇ, ਗੁਰੂ ਦੇ ਆਪੇ ਵਿੱਚ ਆਪਣਾ ਆਪਾ ਮਿਲਾਉਣਾ ਸਿੱਖੇ, ਭਾਵ ਅੰਦਰੂਨੀ ਤੌਰ ਤੇ ਗੁਰੂ ਨਾਲ ਇੱਕ ਰੂਪ ਹੋਣਾ ਸਿੱਖੇ। ਰੂਹਾਨੀ ਤੌਰ ਤੇ ਗੁਰੂ ਨਾਲ ਇੱਕ ਰੂਪ ਹੋਣਾ ਸਿੱਖੇ। ਆਪੇ ਆਪ ਮਿਲਾਏ ਦਾ ਇਹ ਅਰਥ ਹੈ। ਤਾਂ ਨਿਰਮਲ ਹੋਵੇ ਕੋਈ, ਤਦ ਮਨੁੱਖ ਦਾ ਹਿਰਦਾ ਅੰਦਰੋਂ ਨਿਰਮਲ ਹੁੰਦਾ ਹੈ। ਮੋਹ ਮਾਇਆ ਮੁਕਦੀ ਏ, ਵਿਕਾਰ ਮੁਕਦੇ ਨੇ ਤੇ ਮਨੁੱਖ ਅੰਦਰੋਂ ਨਿਰਮਲ ਹੁੰਦਾ ਹੈ। ਪਵਿੱਤਰਤਾ ਦੀ ਸ਼ਰਤ ਦੱਸੀ ਹੈ, ਅੰਦਰੂਨੀ ਪਵਿੱਤਰਤਾ ਹਾਸਲ ਕਰਨ ਦੀ ਸ਼ਰਤ ਦੱਸੀ ਹੈ। ਬੰਦਾ ਅੰਦਰੂਨੀ ਤੌਰ ਤੇ ਮੋਹ ਮਾਇਆ ਦੇ ਪੰਜ ਵਿਕਾਰਾਂ ਤੋਂ ਨਿਰਮਲ ਤਦ ਹੀ ਹੋ ਸਕਦਾ ਹੈ ਜੇ ਰੂਹਾਨੀ ਤੌਰ ਤੇ ਆਪਣਾ ਅੰਦਰਲਾ ਗੁਰੂ ਦੇ ਅੰਦਰਲੇ ਨਾਲ ਇਕਮਿਕ ਕਰੇ, ਅੰਦਰੂਨੀ ਜੋੜ ਪਾਵੇ, ਰੂਹਾਨੀ ਜੋੜ ਪਾਵੇ, ਬਾਹਰੋਂ ਬਾਹਰੋਂ ਨਹੀਂ। ਗੁਰੂ ਨਾਲ ਇੱਕ ਰੂਪਤਾ ਹੋਣੀ ਬੜੀ ਜ਼ਰੂਰੀ ਹੈ ਤਾਂ ਵਿਕਾਰਾਂ ਤੋਂ ਬਚ ਕੇ ਬੰਦਾ ਨਿਰਮਲ ਹੋ ਸਕਦਾ ਅੰਦਰੂਨੀ ਤੌਰ ਤੇ। ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦੇ ਮਿਲਾਵਾ ਹੋਏ। ਮੈਂ ਬੇਨਤੀ ਕਰਾਂ ਕਿ ਮੈਂ ਪਾਵਰਥ ਸਮਝਾ ਰਿਹਾ ਬਾਣੀ ਦੇ, ਸ਼ਬਦਾਰਥ ਮੈਂ ਕਈ ਵਾਰੀ ਕਰ ਬੈਠਾ। ਅੰਦਰੂਨੀ ਭਾਵ ਜੋ ਗੁੱਝੇ ਨੇ ਉਹ ਨਿਕਲਣੇ ਬੜੇ ਜ਼ਰੂਰੀ ਨੇ। ਹੁਣ ਆਪਾਂ ਲਫ਼ਜ਼ ਸੱਚ ਜਾਂ ਸੱਚਾ ਸਦੀਵਤਾ ਲਈ, ਨਾਮ ਲਈ, ਪਰਮੇਸ਼ਰ ਲਈ ਕਈ ਵਾਰ ਵਰਤੇ ਆ, ਪਰ ਜੋ ਭਾਵ ਇੱਥੇ ਪਿੱਛੇ ਲੁਕਿਆ ਔਰ ਜੋ ਵਿਚਾਰ ਜਿਹੜੀ ਚੱਲ ਰਹੀ ਹੈ ਉਸਦੀ ਕੰਟੀਨਿਊਟੀ ਲਈ ਦੇਖੋ ਤਾਂ ਅਰਥ ਸੱਚੇ ਦਾ ਇੱਥੇ ਨਿਕਲਦਾ ਹੈ, ਨਿਰਮਲਤਾ ਪਵਿੱਤਰਤਾ। ਹਰ ਜੀਉ ਸੱਚਾ, ਹਰੀ ਜੋਤ ਪਵਿੱਤਰ ਹੈ, ਨਿਰਮਲ ਹੈ, ਭਾਵ ਕੀ ਹੈ, ਪਰਮੇਸ਼ਰੀ ਜੋਤ ਕੁੱਲ ਵਿਕਾਰਾਂ ਤੋਂ ਰਹਿਤ ਹੈ, ਮੋਹ ਮਾਇਆ ਤੋਂ ਰਹਿਤ ਹੈ। ਇੱਥੇ ਸਦੀਵਤਾ ਦੀ ਗੱਲ ਤੇ ਆ ਰਹੀ ਨਹੀਂ, ਨਿਰਮਲਤਾ ਦੀ ਗੱਲ ਚੱਲੀ ਆ ਰਹੀ ਹੈ। ਮੁੜ ਤੋਂ ਵੇਖੋ, ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਕੋਈ, ਨਿਰਮਲਤਾ ਦੀ ਗੱਲ ਚੱਲ ਰਹੀ ਹੈ। ਇਕਦਮ ਹੁਣ ਸਦੀਵਤਾ ਤੇ ਨਹੀਂ ਆ ਜਾਂਦੇ, ਖਿਆਲਾਂ ਦੀ ਜੇ ਤੁਸੀਂ ਲੜੀ ਬਣਨੀ ਹੈ ਭਾਵ ਦੀ ਤੇ ਸਮਝ ਆ ਜਾਏਗੀ ਕਿ ਸੱਚੇ ਦਾ ਭਾਵ ਕੀ ਹੈ। ਹੁਣ ਦੇਖੋ ਕਿਵੇਂ ਜੁੜਦਾ ਖਿਆਲ, ਹਰ ਜੀ ਉਹ ਸੱਚਾ, ਪ੍ਰਭੂ ਜੋਤ ਸੱਚੀ ਹੈ, ਨਿਰਮਲ ਹੈ, ਪਵਿੱਤਰ ਹੈ, ਮੋਹ ਮਾਇਆ ਤੇ ਹਉਮੈ ਤੋਂ ਰਹਿਤ ਹੈ, ਹਰ ਤਰ੍ਹਾਂ ਨਿਰਮਲ ਹੈ ਜੋਤ। ਸੱਚੀ ਬਾਣੀ ਔਰ ਉਸਦੀ ਜੋ ਬਾਣੀ ਹੈ, ਪਵਿੱਤਰ ਜੋਤ ਦੀ ਜੋ ਬਾਣੀ ਹੈ, ਉਸ ਪਰਮੇਸ਼ਰ ਦੀ ਜੋ ਬਾਣੀ ਹੈ, ਉਹ ਪਵਿੱਤਰਤਾ ਬਖਸ਼ਣ ਵਾਲੀ ਹੈ। ਸੱਚੀ ਹੈ ਤੋਂ ਭਾਵ ਪਵਿੱਤਰਤਾ ਦੇਣ ਵਾਲੀ ਹੈ, ਬਖਸ਼ਣ ਵਾਲੀ ਹੈ, ਜੀਵ ਨੂੰ ਪਵਿੱਤਰ ਕਰਨ ਵਾਲੀ ਹੈ। ਉਹਦੀ ਬਾਣੀ ਵੀ ਪਵਿੱਤਰ ਹੈ, ਭਾਵ ਕੀ ਹੈ, ਉਹਦੀ ਬਾਣੀ ਪਵਿੱਤਰਤਾ ਬਖਸ਼ਣ ਵਾਲੀ ਹੈ। ਆਪਾਂ ਜਪਜੀ ਚ ਵੀ ਪੜ੍ਹਦੇ ਨਾ, ਭਰੀਏ ਹੱਥ ਪੈਰ ਤਨ ਦੇ, ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੇਂ ਕਿਹੜਾ, ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੇਂ ਕਿਹੜਾ। ਨਾਮ ਨਾਲ ਬਾਣੀ ਨਾਲ ਮੈਲ ਧੁਕਦੀ ਏ। ਤੋ ਹਰ ਜੀ ਉਹ ਸੱਚਾ ਸੱਚੀ ਬਾਣੀ, ਪ੍ਰਭੂ ਆਪ ਨਿਰਮਲ ਹੈ, ਉਸਦੀ ਬਾਣੀ ਨਿਰਮਲਤਾ ਬਖਸ਼ਣ ਵਾਲੀ ਹੈ, ਪਵਿੱਤਰਤਾ ਬਖਸ਼ਣ ਵਾਲੀ ਹੈ, ਸ਼ਬਦੇ ਮਿਲਾਵਾ ਹੋਏ। ਇਸੇ ਪਵਿੱਤਰ ਬਾਣੀ ਦੁਆਰਾ ਪ੍ਰਭੂ ਨਾਲ ਮੇਲਾ ਹੈ। ਵੇਖੋ ਖਿਆਲ ਜੁੜ ਗਿਆ, ਵੇਖੋਗੇ ਪਹਿਲੀਆਂ ਪੰਕਤੀਆਂ ਨਾਲ ਖਿਆਲ ਜੁੜ ਗਿਆ, ਨਹੀਂ ਤਾਂ ਵਰਨਾ ਉਹ ਖਿਆਲ ਦੀ ਲੜੀ ਟੁੱਟ ਕੇ ਇਕਦਮ ਸਦੀਵਤਾ ਤੇ ਆ ਗਏ, ਉਹ ਭਾਵ ਰਿਹਾ ਨਾ। ਇਹੀ ਖੂਬੀ ਹੁੰਦੀ ਹੈ ਭਾਵ, ਇਹੀ ਫਰਕ ਹੈ ਭਾਵ ਅਰਥਾਂ ਚ ਤੇ ਅਖਰੀ ਅਰਥਾਂ ਚ। ਅਖਰੀ ਅਰਥ ਕਰਦੇ ਕਰਦੇ ਕਈ ਵਾਰੀ ਭਾਵ ਅਰਥਾਂ ਤੋਂ ਵਾਂਝ ਰਹਿ ਜਾਈਦਾ, ਉਹ ਉਹਨਾਂ ਤੋਂ ਖੁੰਝੇ ਰਹੀਦਾ। ਭਾਈ ਰੇ ਭਗਤੀਹੀਨ ਕਾਹੇ ਜਗਾਇਆ, ਇਹ ਭਾਈ ਇਸ ਲਈ ਭਗਤੀ ਤੋਂ ਵਾਂਝਾ ਮਨੁੱਖ ਜਗ ਵਿੱਚ ਆਇਆ ਹੀ ਕਿਉਂ? ਬੰਦਗੀ ਨਾਲ, ਭਗਤੀ ਨਾਲ ਨਿਰਮਲਤਾ ਹਾਸਲ ਹੁੰਦੀ ਹੈ, ਬੰਦਗੀ ਨਾਲ ਭਗਤੀ ਨਾਲ ਮੇਲ ਆਏ। ਇਸ ਕਰਕੇ ਭਾਈ, ਭਗਤੀਹੀਣ, ਭਗਤੀ ਤੋਂ ਵਾਂਝਾ ਮਨੁੱਖ, ਭਗਤੀ ਤੋਂ ਸੱਖਣਾ ਮਨੁੱਖ ਸੰਸਾਰ ਵਿੱਚ ਆਇਆ ਹੀ ਕਿਉਂ? ਜੀਵਨ ਦਾ ਮਨੋਰਥ ਹੈ ਬੰਦਗੀ ਕਰਕੇ ਅੰਦਰੂਨੀ ਨਿਰਮਲਤਾ ਹਾਸਲ ਕਰਨੀ ਤੇ ਪ੍ਰਭੂ ਨਾਲ ਮੇਲਾ ਪਾਉਣਾ, ਉਸ ਨਿਰਮਲ ਜੋਤ ਨਾਲ ਮਿਲ ਜਾਣਾ। ਇਹੀ ਜੀਵਨ ਦਾ ਮਨੋਰਥ ਹੈ। ਅੰਦਰਲੀ ਨਿਰਮਲਤਾ ਹਾਸਲ ਕਰਕੇ ਉਸ ਪਰਮੇਸ਼ਰੀ ਜੋਤ ਜੋ ਨਿਰਮਲ ਹੈ ਉਸ ਵਿੱਚ ਮਿਲ ਜਾਣਾ, ਇੱਕ ਰੂਪ ਹੋ ਜਾਣਾ, ਇਹੀ ਜੀਵਨ ਦਾ ਮਨੋਰਥ ਹੈ। ਤੇ ਜੇ ਬੰਦਗੀ ਕਰਕੇ ਕਰ ਹੀ ਨਾ ਪਾਇਆ ਤਾਂ ਫੇਰ ਬਈ ਜੀਵ ਜਗਤ ਵਿੱਚ ਆਇਆ ਹੀ ਕਿਉਂ? ਕੀ ਲਾਭ ਹੋਇਆ ਆਉਣ ਦਾ? ਪੂਰੇ ਗੁਰ ਕੀ ਸੇਵਨਾ ਕੀ ਨੀ ਬਿਰਥਾ ਜਨਮ ਗਵਾਇਆ। ਪੂਰੇ ਗੁਰ ਕੀ ਸੇਵ, ਜੇ ਅਖਰੀ ਅਰਥ ਕਰੀਏ ਤੇ ਪੂਰਨ ਗੁਰੂ ਦੀ ਸੇਵਾ, ਤੇ ਪਾਵਰ ਇਹਦਾ ਹੁੰਦਾ ਹੈ ਪੂਰਨ ਗੁਰੂ ਦੇ ਲੜ ਲੱਗ ਕੇ, ਪੂਰਨ ਗੁਰੂ ਦੇ ਸੇਵਕ ਬਣ ਕੇ ਬੰਦਗੀ ਵਿੱਚ ਪੈਣਾ। ਬੰਦਗੀ ਗੁਰੂ ਦੀ ਸੇਵਾ। ਪੂਰੇ ਗੁਰ ਕੀ ਸੇਵਨਾ ਕੀ ਨੀ, ਜਿਹਨੇ ਪੂਰਨ ਗੁਰੂ ਦੇ ਲੜ ਲੱਗ ਕੇ ਬੰਦਗੀ ਨਾ ਕੀਤੀ, ਭਗਤੀ ਨਾ ਕੀਤੀ, ਭਗਤੀ ਰੂਪੀ ਸੇਵਾ ਨਾ ਬਜਾਈ, ਬਿਰਥਾ ਜਨਮ ਗਵਾਇਆ। ਸਮਝ ਲਓ ਉਹਨੇ ਆਪਣਾ ਜਨਮ ਵਿਅਰਥ ਗਵਾ ਦਿੱਤਾ, ਖੋ ਦਿੱਤਾ, ਫੇ ਖਰਾਬ ਕਰ ਲਿਆ। ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ। ਆਪੇ ਹਰ, ਹਰ ਤੋਂ ਭਾਵ ਹਰੀ ਪਰਮੇਸ਼ਰ, ਜਗ ਜੀਵਨ ਦਾਤਾ, ਇਹ ਵੀ ਪਰਮੇਸ਼ਰ ਲਈ ਨਾ ਆਏ ਨੇ। ਜਗਤ ਨੂੰ ਜੀਵਨ ਦੇਣ ਵਾਲਾ, ਦਾਤਾ ਦਾਤਾ ਦੇਣ ਵਾਲਾ, ਸਾਰੇ ਲਫ਼ਜ਼ ਪਰਮੇਸ਼ਰ ਲਈ ਵਰਤੇ ਗਏ ਨੇ। ਆਪੇ ਹਰਿ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ। ਉਹ ਹਰੀ ਜੋ ਜਗਤ ਨੂੰ ਜੀਵਨ ਦੇਣ ਵਾਲਾ ਹੈ, ਜੋ ਸਭ ਜੀਵਾਂ ਦਾ ਦਾਤਾਰ ਹੈ, ਉਹ ਆਪ ਹੀ ਜੀਵ ਤੇ ਬਖਸ਼ਿਸ਼ ਕਰਕੇ ਜੀਵ ਨੂੰ ਆਪਣੇ ਨਾਲ ਮੇਲਦਾ ਹੈ। ਸਮਝਾ ਕੀ ਰਹੇ ਨੇ? ਕਹਿੰਦੇ ਨੇ ਭਾਈ, ਜੇ ਦੂਰ ਦੀ ਨਿਗਾਹ ਨਾਲ ਸੋਚੀਏ, ਜੇ ਲੰਮੀ ਦ੍ਰਿਸ਼ਟੀ ਨਾਲ ਵਿਚਾਰੀਏ ਤਾਂ ਪਾਈ ਦਾ ਏ ਕਿ ਜੀਵ ਦਾ ਆਪਣਾ ਉਦਮ ਕੁਛ ਮਾਇਨੇ ਨਹੀਂ ਰੱਖਦਾ। ਆਪ ਪ੍ਰਭੂ ਜਦੋਂ ਬਖਸ਼ਿਸ਼ ਕਰਦਾ ਹੈ ਫੇਰ ਮਿਲਾ ਏ, ਆਪੇ ਬਖਸ਼ ਮਿਲਾ ਏ, ਆਪੇ ਸਾਨੂੰ ਬਖਸ਼ ਕੇ ਸਾਡੇ ਤੇ ਮਿਹਰ ਕਰਕੇ ਆਪਣੇ ਨਾਲ ਮਿਲਦਾ ਹੈ। ਵੇਖੋ ਅਗਲੀ ਤੁਕ ਇਸ ਭਾਵ ਨੂੰ ਸਾਫ਼ ਕਰਦੀ ਹੈ। ਜੀ ਜਾਣਤੇ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਜੀਵ ਜਨਤਾ ਦੇ ਹੱਥ ਵਿੱਚ ਵਿਚਾਰਿਆਂ ਵਿੱਚ ਕੀ ਹੈ? ਜੀ ਜੰਤ ਇਹ ਕਿਆ ਵਿਚਾਰੇ, ਇਹ ਜੀਵ ਜੰਤ ਆਪਣੇ ਆਪ ਵਿਚ ਕੀ ਸਮਰੱਥਾ ਰੱਖਦੇ ਨੇ, ਇਹ ਆਪਣੇ ਆਪ ਵਿਚ ਕੀ ਤਾਕਤ ਰੱਖਦੇ ਨੇ ਕਿ ਆਪਣੇ ਉਦਮ ਨਾਲ ਬੰਦਗੀ ਕਰ ਲੈਣ, ਆਪਣੇ ਉਦਮ ਨਾਲ ਸੁੱਚੇ ਸੱਚੇ ਹੋ ਜਾਣ, ਨਿਰਮਲ ਹੋ ਜਾਣ, ਆਪਣੇ ਉਦਮ ਨਾਲ ਮੇਲਾ ਪਾ ਲੈਣ? ਜੀਵ ਕੀ ਐਸੀ ਸਮਰੱਥਾ ਰੱਖਦੇ? ਜੀਵਾਂ ਕੋਲ ਇਹ ਤਾਕਤ ਨਹੀਂ ਹੈ। ਜੀ ਜੰਤ ਇਹ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਆਪਣੇ ਨਿਰੋਲ, ਆਪਣੇ ਉਦਮਾਂ ਨਾਲ ਇਨਸਾਨ ਕੀ ਬਾਣੀ ਉਚਾਰ ਸਕਦਾ ਹੈ ਤੇ ਕੀ ਦੂਜਿਆਂ ਨੂੰ ਸੁਣਵਾ ਸਕਦਾ? ਨਿਰੋਲ ਆਪਣੇ ਉਦਮਾਂ ਨਾਲ ਤਾਂ ਨਾ ਬਾਣੀ ਉਚਾਰ ਸਕਦਾ ਹੈ, ਨਾ ਖੁਦ ਬੰਦਗੀ ਕਰ ਸਕਦਾ, ਨਾ ਦੂਜਿਆਂ ਨੂੰ ਕੁਛ ਦੇ ਸਕਦਾ ਨਾ ਸੁਣਵਾ ਸਕਦਾ। ਤੋ ਦੀ ਜਨਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ, ਆਪਣੇ ਉਦਮਾਂ ਨਾਲ ਕੋਈ ਕੀ ਬੰਦਗੀ ਕਰ ਸਕਦਾ ਹੈ, ਬਾਣੀ ਦੇ ਬਚਨ ਉਚਾਰ ਸਕਦਾ ਹੈ ਤੇ ਦੂਜਿਆਂ ਨੂੰ ਸੁਣਾ ਸਕਦਾ। ਗੁਰਮੁਖੀ ਆਪੇ ਦੇ ਵਡਿਆਈ ਆਪੇ ਸੇਵ ਕਰਾਏ, ਗੁਰਮੁਖੀ ਗੁਰੂ ਦੀ ਸਿੱਖਿਆ ਦਿਵਾ ਕੇ, ਗੁਰੂ ਦੇ ਲੜ ਲਵਾ ਕੇ, ਗੁਰੂ ਦੀ ਸਿੱਖਿਆ ਦਿਵਾ ਕੇ ਆਪੇ ਸੇਵ ਕਰਾਏ, ਆਪੇ ਬੰਦਗੀ ਕਰਵਾਉਂਦਾ ਹੈ, ਆਪੇ ਦੇ ਵਡਿਆਈ ਆਪੇ ਹੀ ਫਿਰ ਇੱਜ਼ਤ ਬਖਸ਼ਦਾ ਹੈ, ਮਿਲਾਪ ਦੀ ਇੱਜ਼ਤ ਬਖਸ਼ਦਾ। ਗੁਰੂ ਦੀ ਸਿੱਖਿਆ ਵੀ ਆਪ ਹੀ ਦਿਵਾਉਂਦਾ ਹੈ, ਬੰਦਗੀ ਵੀ ਫਿਰ ਆਪ ਹੀ ਕਰਵਾਉਂਦਾ ਹੈ ਗੁਰੂ ਦੇ ਲੜ ਲਵਾ ਕੇ, ਤੇ ਬੰਦਗੀ ਕਰਨ ਦੀ ਇੱਜ਼ਤ ਵੀ ਫਿਰ ਆਪ ਹੀ ਬਖਸ਼ਦਾ ਹੈ। ਦੇਖ ਕੁਟੰਬ ਮੋਹ ਲੁਭਾਣਾ ਚਲਦਿਆਂ ਨਾਲ ਨਾ ਜਾਈ, ਆਮ ਇਨਸਾਨ ਦੀ ਹਾਲਤ ਦੱਸਦੇ ਨੇ, ਆਖਦੇ ਨੇ ਮਾਇਆ ਪੈ ਜਾਂਦੀ ਹੈ। ਹੋਰ ਨਹੀਂ ਤਾਂ ਬੰਦਾ ਭਗਤੀ ਭੁੱਲ ਕੇ ਪਰਿਵਾਰ ਦੇ ਮੋਹ ਵਿੱਚ ਹੀ ਪੈ ਜਾਂਦਾ ਹੈ। ਦੇਖ ਕੁਟੰਬ ਮੋਹ ਲੁਭਾਣਾ, ਪਰਿਵਾਰ ਦਾ ਮੋਹ ਹਰ ਇੱਕ ਨੂੰ ਲੱਗ ਜਾਂਦਾ ਔਰ ਭਗਤੀ ਨੂੰ ਭੁੱਲ ਕੇ ਇਸੇ ਪਰਿਵਾਰਕ ਮੋਹ ਵਿੱਚ, ਪਰਿਵਾਰ ਦਾ ਮੋਹ ਹੀ ਮਾਇਆ ਬਣ ਜਾਂਦਾ ਹੈ, ਇਸੇ ਪਰਿਵਾਰ ਦੇ ਮੋਹ ਵਿੱਚ ਭੁੱਲ ਜਾਂਦਾ ਹੈ, ਭਗਤੀ ਭੁੱਲ ਜਾਂਦਾ। ਆਮ ਇਨਸਾਨ ਦੀ ਹਾਲਤ ਹੈ। ਦੇਹ ਕੁਟੰਬ ਮੋਹ ਲੁਭਾਣ, ਪਰਿਵਾਰ ਨੂੰ ਵੇਖ ਕੇ ਪਰਿਵਾਰ ਦੇ ਮੋਹ ਵਿੱਚ ਲੁਭਾਇਆ ਜਾਂਦਾ ਹੈ ਤੇ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਚਲਦਿਆਂ ਨਾਲ ਨਾ ਜਾਈ, ਹਾਲਾਂਕਿ ਪਰਿਵਾਰ ਨੇ ਤੇ ਨਾਲ ਨਹੀਂ ਤੁਰਨਾ ਜਾਣ ਲੱਗੇ। ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ, ਪਰ ਜਿਸ ਨੇ ਗੁਰੂ ਦੇ ਲੜ ਲੱਗ ਕੇ ਬੰਦਗੀ ਕੀਤੀ, ਸਤਿਗੁਰ ਸੇਵ ਸਤਿਗੁਰ ਦੀ ਸੇਵਾ ਬਜਾ ਕੇ, ਸਤਿਗੁਰ ਦੇ ਲੜ ਲੱਗ ਕੇ ਬੰਦਗੀ ਦੀ ਸੇਵਾ ਬਜਾ ਕੇ ਗੁਣ ਨਿਧਾਨ ਪਾਇਆ, ਪਰਮੇਸ਼ਰ ਨਾਲ ਗੱਢ ਪਾ ਲਈ, ਪਰਮੇਸ਼ਰ ਨਾਲ ਜੋੜ ਪਾ ਲਿਆ, ਗੁਣ ਨਿਧਾਨ ਆਖਿਆ ਗੁਣਾਂ ਦਾ ਖਜ਼ਾਨਾ ਪ੍ਰਭੂ, ਪਰਮੇਸ਼ਰ ਲਈ ਆਇਆ ਗੁਣ ਨਿਧਾਨ, ਪਾਇਆ ਪਾ ਲਿਆ, ਗੰਢ ਪਾ ਲਈ, ਜੋੜ ਪਾ ਲਿਆ, ਤਿਸ ਕੀ ਕੀਮ ਨਾ ਪਾਈ, ਐਸੇ ਇਨਸਾਨ ਦੀ ਕਦਰ ਕੀਮਤ ਪੈ ਨਹੀਂ ਸਕਦੀ ਸਾਥੋਂ। ਆਮ ਬੰਦਾ ਤਾਂ ਪਰਿਵਾਰਕ ਮੋਹ ਚ ਹੀ ਫਸ ਜਾਂਦਾ ਹੈ, ਹੋਰ ਤੇ ਗੱਲ ਛੱਡੋ, ਪਰਿਵਾਰ ਦਾ ਮੋਹ ਹੀ ਨਹੀਂ ਛੱਡਦਾ, ਹਾਲਾਂਕਿ ਪਰਿਵਾਰ ਨਾਲ ਨਹੀਂ ਜਾਂਦਾ। ਪਰ ਜਿਹੜੇ ਗੁਰੂ ਦੇ ਲੜ ਲੱਗਦੇ ਨੇ, ਬੰਦਗੀ ਕਰਦੇ ਨੇ, ਉਹ ਗੁਣੀ ਨਿਧਾਨ ਪਰਮੇਸ਼ਰ ਨਾਲ ਜੋੜ ਪਾ ਲੈਂਦੇ ਨੇ, ਤੇ ਐਸੇ ਬੰਦਿਆਂ ਦੀ ਤੇ ਕਦਰ ਕੀਮਤ ਪਾ ਨਹੀਂ ਸਕਦੇ, ਉਹਨਾਂ ਦੀ ਕਦਰ ਪੂਰੀ ਜਾਣ ਹੀ ਨਹੀਂ ਸਕਦੇ, ਉਹ ਇੰਨੇ ਮਹਾਨ ਹੁੰਦੇ। ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ, ਅਜਿਹਾ ਸਤਿਗੁਰ ਨੂੰ ਸੇਵ ਕੇ ਗੁਣ ਨਿਧਾਨ ਨਾਲ ਜੋੜ ਪਾਉਣ ਲੈਣ ਵਾਲਾ ਜੋ ਹੈ, ਉਹ ਜਾਣ ਲੈਂਦਾ ਹੈ ਕਿ ਪ੍ਰਭੂ ਹੀ ਮੇਰਾ ਸਖਾ ਸਖਾਈ ਹੈ, ਪ੍ਰਭੂ ਹੀ ਮੇਰਾ ਅਸਲ ਮਿੱਤਰ ਹੈ। ਐਸਾ ਗੁਰੂ ਦੇ ਲੜ ਲੱਗ ਕੇ ਬੰਦਗੀ ਕਰਨ ਵਾਲਾ ਜਾਣ ਲੈਂਦਾ ਹੈ ਕਿ ਅਸਲ ਮਿੱਤਰ ਤਾਂ ਮੇਰਾ ਪ੍ਰਭੂ ਹੀ ਹੈ, ਪ੍ਰਭੂ ਸਖਾ ਹਰ ਜੀਉ ਮੇਰਾ, ਅਸਲੀ ਮਿੱਤਰ ਦਾ ਮੇਰਾ ਪ੍ਰਭੂ ਜੀ ਆਪ ਹੈ। ਅੰਤੇ ਹੋਏ ਸਖਾਈ, ਪ੍ਰਭੂ ਨਹੀਂ ਅੰਤ ਵੇਲੇ ਮਦਦ ਕਰਨੀ ਹੈ, ਸਹਾਇਕ ਹੋਣਾ, ਉਹ ਫਿਰ ਮੋਹ ਮਾਇਆ ਵਿੱਚ ਨਹੀਂ ਫਸਦਾ, ਪਰਿਵਾਰਕ ਜਾਂ ਹੋਰ ਕਿਸਮ ਦੀ ਮੋਹ ਮਾਇਆ ਵਿੱਚ ਵੀ ਉਹ ਫਸਦਾ ਨਹੀਂ। ਪਰਿਵਾਰਕ ਮੋਹ ਤਾਂ ਮਾਇਆ ਦਾ ਇੱਕ ਨਮੂਨਾ ਹੈ, ਮਾਇਆ ਦੇ ਕਈ ਰੂਪਾਂ ਵਿੱਚ ਪੈ ਜਾਂਦੀ ਹੈ। ਕਹਿੰਦੇ ਨੇ ਐਸਾ ਜੋ ਇਨਸਾਨ ਹੈ ਉਹ ਫਿਰ ਮਾਇਆ ਵਿੱਚ ਫਸਦਾ ਨਹੀਂ। ਜਿਹੜਾ ਜਗਜੀਵਨ ਦਾਤਾ ਮਨਮੁਖੀ ਪਤ ਗਵਾਏ, ਪੇਈੜਾ ਆਖਿਆ ਸੰਸਾਰ ਨੂੰ ਤੇ ਦੁਲਾਵਾਂ ਲੱਗਦੀਆਂ ਨਾ ਜਦੋਂ ਤੋਂ ਭਾਵ ਹੋ ਜਾਂਦਾ ਸੰਸਾਰ ਵਿੱਚ, ਪੇਕੇ ਘਰ ਵਿੱਚ, ਸੰਸਾਰ ਵਿੱਚ ਪੇਈੜਾ, ਪੇਕੇ ਘਰ ਵਿੱਚ, ਸੰਸਾਰ ਵਿੱਚ ਜਗ ਜੀਵਨ ਦਾਤਾ ਜਗਜੀਵਨ ਦਾਤੇ ਦੀ ਬੰਦਗੀ ਕਰਕੇ, ਭਗਤੀ ਕਰਕੇ, ਪੇੜੇ ਜਗਜੀਵਨ ਦਾਤਾ ਹੁਣ ਇਸ ਪੇਕੇ ਘਰ, ਇਸ ਸੰਸਾਰ ਵਿੱਚ ਬੰਦਗੀ ਕਰਕੇ ਤਾਂ ਜਗਜੀਵਨ ਦਾਤੇ ਨਾਲ ਮੇਲ ਹੋ ਸਕਦਾ ਹੈ, ਭਗਤੀ ਕਰਕੇ ਤਾਂ ਜਗਜੀਵਨ ਦਾਤੇ ਨਾਲ ਪੇਕੇ ਘਰ ਮੇਲ ਹੋ ਸਕਦਾ ਹੈ, ਪਰ ਮਨੁੱਖ ਲਾਹਾ ਨਹੀਂ ਲੈਂਦਾ, ਮਨਮੁੱਖ ਬੰਦਗੀ ਦਾ ਲਾਹਾ ਨਹੀਂ ਲੈਂਦਾ, ਇਸ ਕਰਕੇ ਪੱਤ ਗਵਾਈ, ਇਸ ਕਰਕੇ ਇੱਜ਼ਤ ਗਵਾ ਲੈਂਦਾ। ਪਾਵਾ ਸੰਸਾਰ ਆ ਪੇਕਾ ਘਰ, ਜੇ ਇੱਥੇ ਬੰਦਗੀ ਕਰੀਏ ਉਸ ਪਰਮੇਸ਼ਰ ਦੀ ਤਾਂ ਉਸਨੂੰ ਪਾਇਆ ਜਾ ਸਕਦਾ, ਪਰ ਮਨਮੁੱਖ ਬੰਦਾ ਤਾਂ ਮਨ ਦੇ ਮਗਰ ਲੱਗਣ ਕਰਕੇ ਇਹ ਕੰਮ ਕਰਦਾ ਨਹੀਂ ਤੇ ਪਤ ਗਵਾਈ, ਦਰਗਾਹੇ ਪਤ ਗਵਾ ਲਈ। ਪੇਕੇ ਘਰ ਪ੍ਰਭੂ ਨਾਲ ਮੇਲਾ ਹੋ ਸਕਦਾ ਜੇ ਬੰਦਗੀ ਕਰੇ, ਪਰ ਨਾ ਕਰਦਾ ਹੋਣ ਕਰਕੇ ਮਨਮੁਖ ਪਤ ਗਵਾ ਲੈਂਦਾ ਦਰਗਾਹੇ। ਬਿਨ ਸਤਿਗੁਰ ਕੋ ਮਗ ਨਾ ਜਾਣੇ, ਅੰਧੇ ਠੌਰ ਨਾ ਕਾਈ। ਬਿਨ ਸਤਿਗੁਰ ਕੋ ਮਗ ਨਾ ਜਾਣੇ, ਅੰਧੇ ਠੌਰ ਗਵਾਈ। ਭਗਤੀ ਬਿਨਾ ਜੀਵ ਅੰਨਾ ਹੁੰਦਾ ਹੈ, ਗੁਰੂ ਦੇ ਗਿਆਨ ਬਿਨਾ, ਭਗਤੀ ਬਿਨਾ ਜੀਵ ਅੰਨਾ ਹੁੰਦਾ ਹੈ, ਰੂਹਾਨੀ ਤੌਰ ਤੇ ਅੰਨਾ ਹੁੰਦਾ ਹੈ। ਜੇ ਗੁਰੂ ਦੇ ਲੜ ਨਹੀਂ ਲੱਗਾ, ਗੁਰੂ ਦਾ ਗਿਆਨ ਨਹੀਂ ਪਾਇਆ, ਗੁਰੂ ਦੀ ਸਿੱਖਿਆ ਨਹੀਂ ਪਾਈ, ਰੂਹਾਨੀ ਤੌਰ ਤੇ ਬੰਦਾ ਅੰਨਿਆਂ ਵਰਗਾ ਹੀ ਹੁੰਦਾ, ਗਿਆਨਹੀਨ ਹੁੰਦਾ। ਤੇ ਗੁਰੂ ਦੇ ਲੜ ਲੱਗੇ ਬਿਨਾਂ ਮਗ ਨਾ ਜਾਣੇ, ਪਵਿੱਤਰਤਾ ਦਾ ਰਾਹ ਨਹੀਂ ਜਾਣ ਸਕਦਾ, ਕਿਵੇਂ ਜੀਵਨ ਪਵਿੱਤਰ ਕਰਨਾ ਹੈ ਇਸ ਦਾ ਰਾਹ ਇਸ ਨੂੰ ਪਤਾ ਲੱਗ ਨਹੀਂ ਸਕਦਾ, ਕਿਉਂਕਿ ਜੀਵਨ ਤੇ ਪਵਿੱਤਰ ਹੁੰਦਾ ਹੈ ਬੰਦਗੀ ਨਾਲ ਹੀ। ਤੇ ਠੌਰ ਨਾ ਕਾਈ, ਇਸ ਕਰਕੇ ਅਜਿਹੇ ਇਨਸਾਨ ਦਾ ਕੋਈ ਆਸਰਾ ਨਹੀਂ ਹੁੰਦਾ, ਕੋਈ ਟਿਕਾਣਾ ਨਹੀਂ ਹੁੰਦਾ। ਜਿਹੜਾ ਗੁਰੂ ਦੇ ਨਹੀਂ ਲੱਗਦਾ, ਸਤਿਗੁਰੂ ਦੇ ਲੜ ਨਹੀਂ ਲੱਗਦਾ, ਉਹ ਰੂਹਾਨੀ ਤੌਰ ਤੇ ਅੰਨਾ ਹੀ ਹੁੰਦਾ ਹੈ, ਉਹ ਮੋਹ ਮਾਇਆ ਤੋਂ, ਵਿਕਾਰਾਂ ਤੋਂ ਬਚ ਕੇ ਨਿਰਮਲਤਾ ਹਾਸਲ ਕਰਨ ਦਾ ਰਾਹ ਨਹੀਂ ਜਾਣਦਾ, ਜਾਣ ਨਹੀਂ ਸਕਦਾ। ਇਸ ਕਰਕੇ ਐਸੇ ਬੰਦੇ ਦਾ ਕੋਈ ਠੌਰ ਟਿਕਾਣਾ ਨਹੀਂ ਹੁੰਦਾ, ਭਾਵ ਉਹਦਾ ਕੋਈ ਆਸਰਾ ਨਹੀਂ ਹੁੰਦਾ, ਉਹਨੂੰ ਕੋਈ ਆਸਰਾ ਨਸੀਬ ਨਹੀਂ, ਉਹਦਾ ਕੋਈ ਟਿਕਾਣਾ ਨਹੀਂ, ਕੋਈ ਆਸਰਾ ਨਹੀਂ। ਹਰੀ ਸੁਖਦਾਤਾ ਮੰਨੇ ਵਸਿਆ, ਅੰਤੇ ਗਿਆ ਪਛਤਾਈ। ਜਿਸ ਮਨਮੁਖ ਦੇ ਹਿਰਦੇ ਵਿਚ ਸੁਖਦਾਤਾ ਨਹੀਂ ਵਸਿਆ, ਪਰਮੇਸ਼ਰ ਨਹੀਂ ਵਸਿਆ, ਅੰਤੇ ਗਿਆ ਪਛਤਾਈ, ਉਹ ਤਾਂ ਅਖੀਰ ਨੂੰ ਪਛਤਾ ਕੇ ਸੰਸਾਰ ਤੋਂ ਤੁਰਦਾ ਹੈ। ਹਰ ਸੁਖਦਾਤਾ ਮਨ ਨਹੀਂ ਵਸਿਆ, ਜਿਸ ਜੀਵ ਦੇ ਮਨ ਵਿਚ ਪ੍ਰਭੂ ਜੀ ਨਹੀਂ ਵਸੇ, ਉਸਦਾ ਪਿਆਰ ਨਹੀਂ ਵਸਿਆ, ਉਸਦਾ ਚੇਤਾ ਨਹੀਂ ਵਸਿਆ, ਉਸ ਨਾਲ ਜੋੜ ਨਹੀਂ ਪਿਆ, ਅੰਤੇ ਗਿਆ ਪਛਤਾਈ। ਉਹ ਤਾਂ ਅੰਤ ਨੂੰ ਸੰਸਾਰ ਤੋਂ ਪਛਤਾ ਕੇ ਤੁਰਦਾ। ਪਿੱਛੇ ਮਨਮੁਖ ਦੀ ਹਾਲਤ ਦੱਸੀ ਤਾਂ ਹੁਣ ਗੁਰਮੁਖ ਦੀ ਹਾਲਤ ਦੱਸਦੇ ਨੇ। ਪੇ ਜਿਹੜੇ ਜਗਜੀਵਨ ਦਾਤਾ ਗੁਰਮੁਖੀ ਮਨੇ ਵਸਾਇਆ। ਦੇਖੋ ਇਸ ਨੂੰ ਕੰਪੇਅਰ ਕਰੋ ਪਿਛਲੀ ਪੰਕਤੀ ਨਾਲ, ਪੇ ਜਿਹੜੇ ਜਗਜੀਵਨ ਦਾਤਾ, ਤੀਜੀ ਅੰਗ ਤੋਂ ਬਾਅਦ ਪੇ ਜਿਹੜੇ ਜਗਜੀਵਨ ਦਾਤਾ ਮਨਮੁਖੀ ਪਤ ਗਵਾਈ। ਉੱਥੇ ਮਨਮੁਖ ਦੀ ਗੱਲ ਕੀਤੀ ਹੈ ਤੇ ਪਤ ਗਵਾਈ। ਪੇ ਜਿਹੜੇ ਜਗਜੀਵਨ ਦਾਤਾ ਮਨਮੁਖੀ ਪਤ ਗਵਾਈ। ਹੁਣ ਚੌਥੇ ਅੰਗ ਤੋਂ ਬਾਅਦ ਦੇਖੋ ਸਤਰ ਪੜੋ, ਪੇਜੜੇ ਜਗਜੀਵਨ ਦਾਤਾ ਗੁਰਮਤੀ ਮਨ ਵਸਾਇਆ। ਦੇਖੀ ਸਿਮਿਲੈਰਿਟੀ, ਬਾਣੀ ਵਿਚਾਰਨ ਲੱਗੇ ਝੱਟ ਐਸੀਆਂ ਪੰਕਤੀਆਂ ਦਾ ਖਿਆਲ ਕਰਨਾ ਪੈਂਦਾ, ਕਿੱਥੇ ਮੇਲ ਖਾਂਦਾ, ਕਿੱਥੇ ਫਰਕ ਹੈ, ਝੱਟ ਪਤਾ ਲੱਗ ਜਾਂਦਾ ਕੀ ਸਮਝਾਉਣਾ ਚਾਹੁੰਦੇ ਨੇ ਸਤਿਗੁਰੂ। ਜੇ ਮਨਮੁਖ ਜਗਜੀਵਨ ਦਾਤੇ ਦੀ ਬੰਦਗੀ ਵਸਾਰ ਕੇ ਪਤ ਗਵਾ ਲੈਂਦਾ ਤਾਂ ਗੁਰਮੁਖ ਸੰਸਾਰ ਵਿਚ ਜਗਜੀਵਨ ਦਾਤੇ ਦੀ ਬੰਦਗੀ ਕਰਕੇ ਗੁਰਮਤ ਪਾ ਕੇ ਪ੍ਰਭੂ ਨੂੰ ਮਨ ਵਿਚ ਵਸਾ ਲਈਦਾ। ਫਰਕ ਦੱਸਿਆ ਗੁਰਮੁਖ ਤੇ ਮਨਮੁਖ ਦਾ। ਮਨਮੁਖ ਤਾਂ ਉਸ ਨੂੰ ਭੁਲਾ ਕੇ ਪਤ ਗਵਾ ਲੈਂਦਾ, ਪਰ ਪੇਜੜ ਹੈ ਇਸ ਸੰਸਾਰ ਵਿਚ, ਇਸ ਪੇਕੇ ਘਰ ਵਿਚ, ਇਸ ਸੰਸਾਰ ਵਿਚ, ਇਸ ਮੌਜੂਦਾ ਜੀਵਨ ਵਿਚ ਜਗਤ ਜੀਵਨ ਦਾਤਾ ਪਰਮੇਸ਼ਰ ਗੁਰਮਤੀ ਗੁਰੂ ਦੀ ਮਤ ਪਾ ਕੇ ਮਨੇ ਵਸਾਇਆ, ਮਨ ਵਿਚ ਵਸਾ ਲੈਂਦਾ। ਗੁਰਮੁਖ ਬੰਦਾ ਤਾਂ ਸੰਸਾਰ ਵਿਚ ਗੁਰੂ ਦੀ ਮਤ ਪਾ ਕੇ ਪਰਮੇਸ਼ਰ ਨੂੰ ਹਿਰਦੇ ਚ ਵਸਾ ਲੈਂਦਾ, ਮਨ ਚ ਵਸਾ ਲੈਂਦਾ। ਅਨ ਦਿਨ ਭਗਤੀ ਕਰੈ ਦਿਨ ਰਾਤੀ ਹੋ ਮੈਂ ਮੋਹ ਚੁਕਾਇਆ। ਗੁਰਮੁਖ ਅਨ ਦਿਨ ਭਗਤੀ ਕਰੈ, ਭਾਵ ਅਨ ਦਿਨ ਦਾ ਮਤਲਬ ਹੈ ਨੇਤੀ, ਸਦਾਈ, ਸਦਾ ਭਗਤੀ ਕਰਦਾ ਹੈ। ਇਹ ਨਹੀਂ ਕਿ ਇੱਕ ਅੱਧਾ ਦਿਨ ਬੰਦਗੀ ਕੀਤੀ ਫਿਰ ਛੱਡ ਦਿੱਤੀ, ਫਿਰ ਕਦੇ ਕਰ ਲਈ ਫਿਰ ਛੱਡ ਦਿੱਤੀ। ਉਹ ਬੰਦਗੀ ਤਾਂ ਉਹਦਾ ਨਿੱਤ ਦਾ ਨੇਮ ਹੁੰਦਾ, ਨਿੱਤ ਦਾ ਕੰਮ ਹੈ। ਅਨਦਿਨ ਭਗਤੀ ਕਰੇ ਦਿਨ ਰਾਤੀ, ਉਹ ਤਾਂ ਦਿਨ ਰਾਤ ਹਮੇਸ਼ਾ ਬੰਦਗੀ ਕਰਦਾ ਹੈ, ਤੇ ਬੰਦਗੀ ਕਰਕੇ ਹਉ ਮੈਂ ਮੋਹ ਚੁਕਾਇਆ। ਮਾਇਆ ਦਾ ਮੋਹ ਇਸ ਨਾਲ ਹੀ ਹਉ ਮੈਂ ਜੁੜੀ ਹੈ, ਇਹ ਦੂਰ ਕਰ ਲੈਂਦਾ। ਮਾਇਆ ਦੇ ਮੋਹ ਨਾਲ ਹੀ ਹੰਕਾਰ ਜੁੜਿਆ ਹੋਇਆ, ਇਹ ਦੂਰ ਕਰ ਲੈਂਦਾ। ਮਾਇਆ ਦਾ ਮੋਹ ਔਰ ਹੰਕਾਰ ਆਪਣੇ ਅੰਦਰੋਂ ਮਿਟਾ ਲੈਂਦਾ। ਜਿਸ ਸਿਉਂ ਰਾਤਾ ਤਾਂ ਸੋ ਹੋਵੇ, ਬੰਦਗੀ ਕਰ ਕਰ ਜਿਸ ਪਰਮੇਸ਼ਰ ਨਾਲ ਪ੍ਰੇਮ ਪਾਇਆ ਵੈਸਾ ਹੀ ਹੋ ਜਾਂਦਾ, ਪ੍ਰਭੂ ਵਰਗਾ ਹੀ ਹੋ ਜਾਂਦਾ। ਇਹ ਕੁਦਰਤੀ ਅਸੂਲ ਹੈ, ਜਿਸ ਨਾਲ ਸੱਚਾ ਤੇ ਗੂੜਾ ਪ੍ਰੇਮ ਹੋਵੇ ਨਾ ਉਸ ਵਰਗਾ ਹੀ ਹੋ ਜਾਈਦਾ। ਕਿਉਂਕਿ ਪ੍ਰੇਮ ਹੁੰਦਾ ਹੀ ਸੁਜਾਤੀ ਹੈ, ਵਿਜਾਤੀ। ਜਿੱਥੇ ਅੰਦਰੋਂ ਖਿਆਲ ਮਿਲਦੇ ਹੋਣ, ਇੱਕੋ ਜਿਹਾ ਹੋਵੇ ਬੰਦਾ, ਉੱਥੇ ਹੀ ਪਿਆਰ ਵੱਜਦਾ ਹੈ। ਤੂੰ ਕਹਿੰਦੇ ਨੇ ਜਿਸ ਸਿਉਂ ਰਾਤ ਆ, ਜਿਸ ਪ੍ਰਭੂ ਨਾਲ ਪ੍ਰੀਤੀ ਪਾਈ ਹੁੰਦੀ ਹੈ ਤੈਸੋ ਹੋਵੇ, ਉਹ ਪਰਮੇਸ਼ਰ ਵਾਂਗੂ ਹੀ ਨਿਰਮਲ ਹੋ ਜਾਂਦਾ ਹੈ। ਉਹ ਮਾਇਆ ਤੇ ਹਉਮੈ ਖੋ ਕੇ ਉਸ ਵਰਗਾ ਹੀ ਪਵਿੱਤਰ ਹੋ ਜਾਂਦਾ, ਉਸ ਨਿਰਮਲ ਜੋਤ ਵਰਗਾ। ਤੇ ਸੱਚੇ ਸੱਚ ਸਮਾਇਆ ਉਸ ਪ੍ਰਭੂ ਜੋਤ ਵਿਚ ਲਿਵਲੀਨ ਰਹਿੰਦਾ, ਸੁਰਤ ਕਰਕੇ ਇੱਕ ਰੂਪਤਾ ਵਿਚ ਰਹਿੰਦਾ, ਲਿਵਲੀਨ ਰਹਿੰਦਾ। ਐਸਾ ਹੀ ਬੰਦਾ ਲਿਵਲੀਨਤਾ ਪਾ ਸਕਦਾ ਹੈ, ਸੁਰਤ ਕਰਕੇ ਇੱਕ ਰੂਪ ਹੋ ਸਕਦਾ ਪਰਮੇਸ਼ਰ ਨਾਲ। ਆਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦੀ ਵਿਚਾਰ। ਆਪੇ ਨਜ਼ਰ ਕਰੇ ਭਾਵ ਲਾਏ, ਪਰ ਭਾਈ ਪ੍ਰੇਮ ਵੀ ਬੰਦਾ ਆਪਣੇ ਉਦਮਾਂ ਨਾਲ ਨਹੀਂ ਲਾ ਸਕਦਾ। ਆਪੇ ਨਜ਼ਰ ਕਰੇ ਭਾਵ ਲਾਏ, ਜਦੋਂ ਪ੍ਰਭੂ ਮਿਹਰ ਕਰਦਾ ਫਿਰ ਆਪਣੀ ਪ੍ਰੀਤੀ ਲਾਉਂਦਾ। ਗੁਰ ਸ਼ਬਦੀ ਵਿਚਾਰ, ਗੁਰ ਸ਼ਬਦ ਦੀ ਵਿਚਾਰ ਇਹ ਜ਼ਰੀਆ ਏ ਉਸ ਪ੍ਰੀਤ ਦੇ ਪੈਦਾ ਹੋਣ ਦਾ। ਗੁਰ ਸ਼ਬਦੀ ਵਿਚਾਰ ਨਾਲ ਪ੍ਰੀਤ ਜਾਗਦੀ ਹੈ, ਪ੍ਰੀਤ ਪੈਦਾ ਹੁੰਦੀ ਹੈ। ਆਪੇ ਨਜ਼ਰ ਕਰੇ ਭਾਵ ਲਾਏ ਗੁਰ ਸ਼ਬਦੀ ਵਿਚਾਰ, ਆਪੇ ਜਦੋਂ ਮਿਹਰ ਕਰਦਾ ਹੈ ਪ੍ਰੀਤ ਲਾਉਂਦਾ ਹੈ ਤੇ ਪ੍ਰੀਤ ਲੱਗਦੀ ਹੈ ਗੁਰੂ ਸ਼ਬਦ ਦੀ ਵਿਚਾਰ ਨਾਲ, ਬਾਣੀ ਦੀ ਵਿਚਾਰ ਨਾਲ। ਸਤਿਗੁਰ ਸੇਵੀਏ ਸਹਿਜ ਉਪਜੈ ਹਉਮੈ ਤ੍ਰਿਸ਼ਨਾ ਮਾਰ। ਇਸ ਤਰ੍ਹਾਂ ਪੂਰਨ ਗੁਰੂ ਦੇ ਲੜ ਲੱਗ ਕੇ ਸੇਵਾ ਕਰੀਏ, ਹਉਮੈ ਤ੍ਰਿਸ਼ਨਾ ਮਾਰੀਏ। ਹਉਮੈ ਤ੍ਰਿਸ਼ਨਾ ਮਾਰ, ਤ੍ਰਿਸ਼ਨਾ ਤੇ ਤ੍ਰਿਸ਼ਨਾ ਤੋਂ ਪੈਦਾ ਹੋਈ ਹਉਮੈ ਇਹ ਮੁਕਾ ਕੇ ਸਹਿਜ ਉਪਜੈ, ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ। ਇਸ ਤਰ੍ਹਾਂ ਬਾਈ ਗੁਰੂ ਦੇ ਲੜ ਲੱਗ ਕੇ ਬੰਦਗੀ ਕਰਕੇ ਤ੍ਰਿਸ਼ਨਾ ਤੇ ਤ੍ਰਿਸ਼ਨਾ ਤੋਂ ਪੈਦਾ ਹੋਈ ਹਉਮੈ ਮੁਕਾ ਕੇ, ਮਾਰ ਕੇ ਮੁਕਾ ਕੇ ਸਹਿਜ ਉਪਜੈ, ਸਹਿਜ ਅਵਸਥਾ ਪੈਦਾ ਹੋ ਜਾਂਦੀ ਹੈ, ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ। ਸਤਿਗੁਰ ਸੇਵੀਐ ਤੋਂ ਭਾਵ ਗੁਰੂ ਦੀ ਸੇਵਾ ਬਜਾਈਏ, ਜਾਂ ਗੁਰੂ ਦੇ ਲੜ ਲੱਗ ਕੇ ਬੰਦਗੀ ਕਰਦੇ ਰਹੀਏ ਤਾਂ ਹਉਮੈ ਤ੍ਰਿਸ਼ਨਾ ਮਾਰ, ਤ੍ਰਿਸ਼ਨਾ ਤੇ ਤ੍ਰਿਸ਼ਨਾ ਤੋਂ ਪੈਦਾ ਹੋਈ ਹਉਮੈ ਇਹ ਮਾਰ ਕੇ ਭਾਵ ਮੁਕਾ ਕੇ ਸਹਿਜ ਉਪਜਾ, ਸਹਿਜ ਅਵਸਥਾ ਦੀ ਪ੍ਰਾਪਤੀ ਪਾ ਲੈਂਦਾ ਬੰਦਾ, ਸਹਿਜ ਅਵਸਥਾ ਪੈਦਾ ਹੋ ਜਾਂਦੀ। ਹਰੀ ਗੁਣ ਦਾਤਾ ਸਦ ਮਨ ਵਸੈ ਸਚ ਰੱਖਿਆ ਉਰਧਾਰ। ਸਹਿਜ ਅਵਸਥਾ ਪਾ ਲੈਣ ਵਾਲੇ ਦੇ ਮਨ ਵਿਚ ਹਰੀ ਜੋ ਗੁਣਾਂ ਦਾ ਦਾਤਾ ਹੈ ਉਸਦਾ ਚੇਤਾ ਮਨ ਵਿਚ ਸਦਾ ਵਸਿਆ ਰਹਿੰਦਾ ਹੈ। ਸਹਿਜ ਪਾ ਲੈਣ ਵਾਲੇ ਦੇ ਮਨ ਵਿਚ ਗੁਣਦਾਤੇ ਦਾ ਵਾਸਾ, ਹਰੀ ਗੁਣਦਾਤੇ ਦਾ ਵਾਸਾ ਸਦਾ ਹੀ ਰਹਿੰਦਾ, ਸਦਾ ਹੀ ਚੇਤਾ ਬਣਿਆ ਰਹਿੰਦਾ। ਸੱਚ ਰੱਖਿਆ ਉਰਧਾਰ, ਉਸਨੇ ਪਰਮੇਸ਼ਰ ਨੂੰ ਹਿਰਦੇ ਵਿਚ ਵਸਾ ਲਿਆ ਹੁੰਦਾ ਹੈ। ਸੱਚ ਆਖਿਆ ਪਰਮੇਸ਼ਰ ਨੂੰ, ਉਸਨੇ ਪਰਮੇਸ਼ਰ ਨੂੰ ਹਿਰਦੇ ਚ ਵਸਾ ਲਿਆ ਹੁੰਦਾ ਹੈ। ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲਾ ਪਾਇਆ ਜਾਏ। ਮੇਰਾ ਪ੍ਰਭੂ ਤਾਂ ਹਮੇਸ਼ਾ ਹੀ ਪਵਿੱਤਰ ਹੈ, ਉਹ ਤਾਂ ਕਦੇ ਕਿਸੇ ਵਿਕਾਰ ਨਾਲ ਲਿਬੜਦਾ ਨਹੀਂ, ਉਹ ਤਾਂ ਨਿਰਮਲ ਜੋਤ ਹੈ, ਉਹ ਤਾਂ ਸਦਾ ਹੀ ਨਿਰਮਲ ਹੈ। ਜੇ ਉਹਨੂੰ ਪਾਣਾ ਹੋਵੇ ਤਾਂ ਨਿਰਮਲ ਮਨ ਨਾਲ ਹੀ ਪਾਇਆ ਜਾ ਸਕਦਾ ਹੈ, ਮਨ ਨਿਰਮਲ ਹੈ ਪਾਇਆ ਜਾਏ। ਜੇ ਉਹਨੂੰ ਪਾਉਣਾ ਚਾਹੁੰਦੇ ਹੋ ਤਾਂ ਨਿਰਮਲ ਮਨ ਨਾਲ ਹੀ ਪਾ ਸਕਦੇ ਹੋ, ਮਨ ਨਿਰਮਲ ਕਰਨਾ। ਪ੍ਰਭ ਮੇਰਾ ਸਦਾ ਨਿਰਮਲਾ, ਉਹ ਤਾਂ ਕਦੇ ਮੈਲਾ ਨਹੀਂ ਹੋਇਆ, ਉਹ ਸਦਾ ਹੀ ਨਿਰਮਲ ਰਹਿੰਦਾ ਹੈ। ਤੇ ਜੇ ਨਿਰਮਲ ਨਾਲ ਮੇਲਾ ਪਾਉਣਾ ਤਾਂ ਤੁਹਾਨੂੰ ਵੀ ਬਾਈ ਮਨ ਕਰਕੇ ਨਿਰਮਲ ਹੋਣਾ ਪਵੇਗਾ। ਮਨ ਨਿਰਮਲ ਹੈ, ਮਨ ਨਿਰਮਲ ਹੈ ਪਾਇਆ ਜਾਏ, ਨਿਰਮਲ ਮਨ ਨਾਲ ਹੀ ਉਸ ਦੀ ਪ੍ਰਾਪਤੀ ਹੋ ਸਕਦੀ ਹੈ। ਮਨ ਨਿਰਮਲ ਹੈ, ਜਦੋਂ ਦੋ ਸਿਆਰੀਆਂ ਇਕੱਠੀਆਂ ਆਉਣ ਨਾ ਉਦੋਂ ਮਨ ਹੈ ਨਿਰਮਲ ਹੈ ਨਹੀਂ ਕਹੀਦਾ, ਮਗਰਲੀ ਸਿਆਰੀ ਬੋਲਦੀ ਹੈ, ਮਗਰਲੇ ਲਫ਼ਜ਼ ਦੀ ਸਿਆਰੀ। ਮਨ ਨਿਰਮਲ ਹੈ ਪਾਇਆ ਜਾਏ, ਇਹਨੂੰ ਮਨੈ ਨਿਰਮਲ ਹੈ ਨਹੀਂ ਆਖਣਗੇ, ਮਨ ਨਿਰਮਲ ਹੈ ਪਾਇਆ ਜਾਏ, ਨਿਰਮਲ ਮਨ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਨਾਮ ਨਿਧਾਨ ਹਰੀ ਮਨ ਵਸੈ ਹਉਮੈ ਦੁੱਖ ਸਭ ਜਾਏ। ਜਦੋਂ ਨਾਮ ਰੂਪੀ ਦੌਲਤ ਹਿਰਦੇ ਵਿਚ ਮਨ ਵਿਚ ਵਸ ਜਾਂਦੀ ਹੈ ਤਾਂ ਹਉਮੈ ਵੱਡੀ ਮੈਲ ਹੈ, ਇਸ ਮੈਲ ਦਾ ਜੋ ਦੁੱਖ ਹੈ ਇਹ ਦੂਰ ਹੋ ਜਾਂਦਾ ਹੈ। ਇਸ ਮੈਲ ਕਰਕੇ ਜੋ ਦੁੱਖ ਹੈ, ਜੁਦਾਈ ਦਾ ਦੁੱਖ, ਉਹ ਦੂਰ ਹੋ ਜਾਂਦਾ ਹੈ। ਨਾਮ ਨਿਧਾਨ ਹਰੀ ਮਨ ਵਸੈ, ਹਰੀ ਦਾ ਨਾਮ ਇਹੀ ਦੌਲਤ ਹੈ। ਜੇ ਦੌਲਤ ਮਨ ਵਿਚ ਵਸ ਜਾਏ ਤਾਂ ਹਉਮੈ ਦੁੱਖ ਸਭ ਜਾਏ, ਹਉਮੈ ਵੱਡਾ ਦੁੱਖ ਹੈ, ਹਉਮੈ ਇਹੀ ਮੈਲ ਹੈ, ਇਹੀ ਵੱਡਾ ਦੁੱਖ ਹੈ, ਇਹ ਦੂਰ ਹੋ ਜਾਂਦੀ। ਹਉਮੈ ਕਰਕੇ ਜੋ ਦੁੱਖ ਹੈ ਜੁਦਾਈ ਦਾ, ਦੂਰ ਮਿਟ ਜਾਂਦਾ। ਸਤਿਗੁਰੇ ਸ਼ਬਦ ਸੁਣਾਇਆ ਹੋ ਸਤ ਬਲਿਹਾਰੇ ਜਾਉ। ਸਤਿਗੁਰ ਹੈ ਗੁਰੂ ਨੇ, ਪੂਰਨ ਗੁਰੂ ਨੇ ਸ਼ਬਦ ਸੁਣਾਇਆ, ਮੈਨੂੰ ਬਾਣੀ ਨਾਲ ਜੋੜਿਆ। ਹਾਂ ਸਦ ਬਲਿਹਾਰੇ ਜਾਉ, ਇਸ ਕਰਕੇ ਮੈਂ ਆਪਣੇ ਗੁਰੂ ਤੋਂ ਹਮੇਸ਼ਾ ਬਲਿਹਾਰੇ ਜਾਣਾ। ਮੇਰੇ ਗੁਰੂ ਨੇ ਮੈਨੂੰ ਬਾਣੀ ਨਾਲ ਜੋੜਿਆ, ਸ਼ਬਦ ਸੁਣਾਇਆ, ਬਾਣੀ ਨਾਲ ਜੋੜਿਆ, ਇਸ ਕਰਕੇ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਣਾ। ਆਪਣੇ ਮਨ ਚਿਤ ਕਹਿ ਕਹਾਏ, ਬਿਨ ਗੁਰ ਆਪ ਨਾ ਜਾਈ। ਬੇਸ਼ਕ ਆਪਣੇ ਮਨ ਵਿਚ, ਆਪਣੇ ਚਿੱਤ ਵਿਚ ਕੋਈ ਆਪਣੇ ਆਪ ਨੂੰ ਨਿਰਹੰਕਾਰ ਅਖਵਾਏ, ਨਿਮਰਤਾਵਾਨ ਅਖਵਾਏ, ਬਿਨ ਗੁਰ ਆਪ ਨਾ ਜਾਈ। ਹੰਕਾਰ ਤਾਂ ਗੁਰੂ ਦੇ ਲੜ ਲੱਗੇ ਬਿਨਾਂ ਦੂਰ ਨਹੀਂ ਹੁੰਦਾ। ਆਪਣੇ ਮਨ ਚਿਤ ਕਹਿ ਕਹਾਏ, ਆਪਣੇ ਮਨ ਵਿਚ, ਆਪਣੇ ਚਿੱਤ ਵਿਚ ਆਪਣੇ ਆਪ ਨੂੰ ਕੋਈ ਚਾਹੇ ਕਿੰਨਾ ਨਿਰਹੰਕਾਰ ਤੇ ਨਿਮਰਤਾਵਾਨ ਅਖਵਾ ਲਵੇ। ਇਸ ਤਰ੍ਹਾਂ ਕੋਈ ਨਿਰਹੰਕਾਰ ਹੋ ਨਹੀਂ ਜਾਂਦਾ, ਨਿਮਰਤਾਵਾਨ ਹੋ ਨਹੀਂ ਜਾਂਦਾ। ਇਹ ਜੋ ਹੰਕਾਰ ਮਿਟਦਾ ਹੈ ਤੇ ਨਿਮਰਤਾ ਆਉਂਦੀ ਹੈ ਤੇ ਗੁਰੂ ਦੇ ਲੜ ਲੱਗ ਕੇ ਹੀ ਆਉਂਦੀ ਹੈ। ਬਿਨ ਗੁਰ ਆਪ ਨਾ ਜਾਈ, ਬਿਨਾਂ ਗੁਰੂ ਲੜ ਲੱਗਿਆ ਹੰਕਾਰ ਦੂਰ ਹੀ ਨਹੀਂ ਹੁੰਦਾ। ਹਰ ਜਿਉ ਭਗਤੀ ਵਚਲ ਹੈ ਸੁਖਦਾਤਾ, ਕਰ ਕਿਰਪਾ ਮਨ ਵਸਾਈ। ਔਰ ਚੇਤੇ ਰੱਖੋ, ਪਰਮਾਤਮਾ ਭਗਤੀ ਵਚਲ ਹੈ, ਪਰਮੇਸ਼ਰ ਨੂੰ ਭਗਤੀ ਨਾਲ ਪ੍ਰੇਮ ਹੈ, ਭਗਤੀ ਨਾਲ ਪਿਆਰ ਹੈ, ਭਗਤੀ ਨਾਲ ਪ੍ਰੀਤ ਕਰਦਾ ਹੈ। ਸੁਖਦਾਤਾ ਪ੍ਰਭੂ ਭਗਤੀ ਵਚਲ ਹੈ, ਭਗਤੀ ਨਾਲ ਉਸਨੂੰ ਪ੍ਰੇਮ ਹੈ, ਜਿਹੜਾ ਭਗਤੀ ਕਰਦਾ ਹੈ ਉਸਨੂੰ ਪਿਆਰਦਾ ਹੈ। ਕਰ ਕਿਰਪਾ ਮਨੈ ਵਸਾਈ, ਉਹ ਸੁਖਦਾਤਾ ਪ੍ਰਭੂ, ਉਹ ਭਗਤੀ ਵਚਲ ਪ੍ਰਭੂ, ਭਗਤੀ ਕਰਨ ਵਾਲੇ ਅੰਦਰ, ਭਗਤੀ ਕਰਨ ਵਾਲੇ ਅੰਦਰ ਆਪਣੀ ਮਿਹਨਤ, ਆਪਣੀ ਮਿਹਰ ਕਰਕੇ ਆਪ ਹੀ ਨਿਮਰਤਾ ਵਸਾਉਂਦਾ ਹੈ, ਹੰਕਾਰ ਦੂਰ ਕਰਦਾ ਹੈ ਤੇ ਨਿਮਰਤਾ ਵਸਾਉਂਦਾ। ਹਰੀ ਭਗਤੀ ਵਛਲ ਹੈ, ਪ੍ਰਭੂ ਤਾਂ ਭਗਤੀ ਨਾਲ ਪ੍ਰੇਮ ਕਰਨ ਵਾਲਾ ਏ। ਉਹ ਸੁਖਦਾਤਾ ਪ੍ਰਭੂ, ਉਹ ਭਗਤੀ ਵਛਲ ਪ੍ਰਭੂ, ਭਗਤੀ ਕਰਨ ਵਾਲੇ ਤੇ ਮਿਹਰ ਕਰਕੇ ਹਉਮੈ ਦੂਰ ਕਰਦਾ ਹੈ ਤੇ ਨਿਮਰਤਾ ਮਨ ਚ ਵਸਾਉਂਦਾ ਹੈ। ਕੰਟੀਨਿਊਟੀ ਆਫ ਥਾਟ ਹੈ, ਉਹੀ ਵਿਚਾਰ ਚੱਲ ਰਹੀ ਹੈ ਅਖੀਰ ਤੱਕ, ਕਿਉਂਕਿ ਆਪਣੇ ਮਨ ਚਿਤ ਕਹਿ ਕਹਾਏ ਤੋਂ ਗੱਲ ਸ਼ੁਰੂ ਹੋਈ ਸੀ। ਆਪਣੇ ਮਨ ਵਿਚ, ਆਪਣੇ ਚਿਤ ਵਿਚ ਤਾਂ ਹਰ ਕੋਈ ਨਿਰੰਕਾਰ ਬਣ ਜਾਂਦਾ, ਨਿਮਰਤਾਵਾਨ ਬਣ ਜਾਂਦਾ ਹੈ। ਅਹੰਕਾਰ ਦੀ ਗੱਲ ਹੋ ਰਹੀ ਹੈ। ਨਾਨਕ ਸ਼ੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖੀ ਦੇ ਵਡਿਆਈ। ਔਰ ਜਿਹੜਾ ਫਿਰ ਹੰਕਾਰ ਦੂਰ ਕਰ ਲੈਂਦਾ ਹੈ, ਹਉਮੈ ਦੂਰ ਕਰ ਲੈਂਦਾ ਹੈ, ਆਪਾ ਮੇਟ ਲੈਂਦਾ ਹੈ, ਨਾਨਕ ਸ਼ੋਭਾ ਸੁਰਤ ਦੇ ਪ੍ਰਭ, ਪ੍ਰਭੂ ਉਸ ਸੇਵਕ ਨੂੰ ਆਪ ਹੀ ਸਿਫ ਸਲਾਹ ਦੀ ਸੋਝੀ ਦੇਂਦਾ, ਆਪ ਹੀ ਨਿਰਹੰਕਾਰ ਹੋ ਜਾਣ ਦੀ ਵਡਿਆਈ ਬਖਸ਼ਦਾ ਹੈ। ਆਪੇ ਗੁਰਮੁਖੀ ਦੇ ਵਡਿਆਈ, ਆਪੇ ਗੁਰੂ ਦੀ ਸਿੱਖਿਆ ਦਿਵਾ ਕੇ ਮੇਲ ਦੀ ਇੱਜ਼ਤ ਬਖਸ਼ਦਾ ਹੈ, ਮੇਲ ਦਾ ਇੱਜ਼ਤ ਬਖਸ਼ਦਾ ਹੈ। ਅੱਜ ਇੰਨੇ ਹੀ ਵਚਨ ਪ੍ਰਵਾਨ ਕਰ ਲੈਣੇ, ਪੁਨਾ ਚੁੱਕ